स्वपुर निरपैर कालमूर्त जुनी सभंग प्रसाद जप आद सच जुआद सच है पी सच नानक हो से पी सच चक्र चिहन नर बन जात यर पात निहंजे रूप रंग यर रेख पेख को कह न सकत के अचल मूर्त अन पौ प्रकाश मितोज कहे जय कोट इंद्र इंद्रान सहाय सहान गण जय त्रिपवन मही सुर नर असुर नेत नेत मंत्रण कहत वह सर्वनाम कथ कवन कर्म नाम वर्ण समत चतुर चक्रवर्ती चतुर चक्र पुगते सुयंब सुभम सर्वदा सर्वजुगते दुकालम पुनासी दयालम स्वरूपे सदांग संग अपंग प्रभुते दुकालम प्रणासी दयालम स्वरूप सदा अंग संग अपंग प्रभुते शोक अटल गुरु सेवी अयन सैव सुहाय दर्शन पर से गुरु के जन्म मरण दुख जाय हो ऐसे कसम दीन अरसों कुरसों चटिया तो डिठे सच्चे पातशाह मल जन्म जन्म दी कटिए सज्जन सच्चा पातशाह सिरसा साहो इस पास बैठिया सोइए सबना डावे साहो सज्जन सच्चा पातशाह सिरसा साहो इस पास बैठिया सोइए सबना डावे साहो
साहब जीओ सोरठ महला पंजवा प्रभ की सरन सगल पै लाथे दुख बिन से सुख पाया दयाल हुआ पार ब्रह्म स्वामी पूरा सतगुर त्याया प्रभ की सरन सगल पै लाथे दुख बिन से सुख पाया दयाल हुआ पार ब्रह्म स्वामी पूरा सतगुरु त्याया प्रभ जीओ तू मेरो साहेब दाता कर कृपा प्रभ दीन दयाला गुण गावो रंग राता रहाओ सतगुरु नाम निदान दड़ाया चिंता सगल बनासी कर कृपा अपनो कर लीना मन वसया अवनासी ताको विघन न को लग जो सतगुरु अपना रखे चरण कमल वसे हृदय अंतर अमृत हर रस चाखे कर सेवा सेवक प्रभ अपने जिन मन की छुप जाई नानक दास ता कै बलिहार जिन पूरन पैज रखाई कर सेवा सेवक प्रभ अपने जिन मन की छुप जाई नानक दास ताका बलिहार जिन पूरन पैज रखाई वाहिगुरु जी का खालसा वाहिगुरु जी की फतेह ਕਰਮ ਕਈ ਵਿਛੜੇ कर कृपा मिलो राम। चार पुंत दै जिस भ्रमे थक आए प्रभ की शाम। किरत कर्म के बिछड़े कर कृपा मिलो राम। चार पुंत दै जिस भ्रमे थक आए प्रभ की शाम। तेन दुदा तेला हरी कितै न आवै काम। जल बिन साख तुम लावती उपजै नाही दाम। हर नाहा ना मिलिया साधना कत पाइए विश्राम। जित घर हर कंत न प्रगटई भट डगर से ग्राम। सरब सीगार कमोल रस सब देही सब खाम। प्रभ स्वामी कंत विहूनिया मीत सजन सब जाम। नानक की बेनंतिया कर कृपा दीजै नाम। हरि संग प्रभ जिसका नेचर धाम। चेत बारह माह माज महला पंजवा कर चौथा एक ओंकार सतगुर प्रसाद। किरत कर्म के बिछड़े कर कृपा मिलो राम। चार कुंट दै दस भ्रमे थक आए प्रभ की शाम। तीन दुदै ते बाहरी कितै न आवै काम। जल बिन साख कुमलावती उपजै नाही दाम। हर नाहा ना मिलिया साधना कत पाइया विश्राम। जित घर हर कंत न प्रगटई भट नगर से ग्राम। सरब सिगार तमूल रस सब देही सब खाम। प्रभ स्वामी कंत विहूनिया मीत सजन सब जाम। नानक की बेनंतिया कर कृपा दीजै नाम। हर मेलो स्वामी संग प्रभ जिसका नेचर धाम। चेत गोविंद आराधिया होवा आनंद कना। संत जना मिल पाईऐ रसना नाम पना। जिन पाया पल अपना आए तिसै गना। एक खिन तिस बिन जीवना बिरथा जन्म जना। जल थल महीर पूरिया रविया बिच बना। सो प्रभ चेतन आवे कितना दुख गना। जिन्नी रावया सो प्रभु तिन्ना भाग मना। हर दर्शन कौ मन लोचदा नानक प्यास मना। चेत मिलाए सो प्रभु जिसकै पाए लगा। हर दर्शन कौ मन लोचदा नानक प्यास मना। चेत मिलाए सो प्रभु जिसकै पाए लगा। बारह माह माज महला पंजवा घर चौथा एक ओंकार सतगुर प्रसाद। किरत कर्म के बिछड़े कर कृपा मिलो राम।
वाहिगुरु जी का खालसा वाहिगुरु जी की फतेह। परम सत्कार योग गुरु खालसा साध संग जीओ। आप गुरु माई भाई ने सतगुरु साहब जी की हजूरी विखे सज के पहला कीर्तन सरवण किया है। उपरंत जो बारह महीनों द्वारा सतगुरु साहब जी ने उपदेश की बख्शिश की है वह सारा ही बारह माहे का पाठ सरवण किया है। सो सतगुरु साहब जी ने जो बख्शिश की है गुरबाणी ने उस दे अर्थ भावों के संपूर्ण विचार दसवें स्वरूप के अंदर सिख संगत खालसे अर्थ रूप दे विच बख्शी है। क्यों गुरबाणी ਬੇਸ਼ੱਕ ਸਾਡੀ ਆਪਣੀ ਦੇਸ਼ ਭਾਸ਼ਾ ਦੇ ਵਿੱਚ ਹੀ ਹੈ, ਪਰ ਕੋਈ ਵੀ ਵਿੱਦਿਆ ਹੈ ਉਸ ਦੇ ਅੰਦਰ ਜ਼ਰੂਰ ਵਿਦਵਤਾ ਦੇ ਅਨੁਸਾਰ ਜੋ ਵਿਦਵਤਾ ਦੀ ਸ਼ੈਲੀ ਹੈ ਉਹ ਵੀ ਉਸ ਦੇ ਅੰਦਰ ਅੰਕਿਤ ਹੁੰਦੀ ਹੈ, ਲਿਖੀ ਹੋਈ ਹੁੰਦੀ ਹੈ, ਅਤੇ ਉਹ ਕਈ ਥਾਵਾਂ ਦੇ ਵਿੱਚ ਸਾਨੂੰ ਪੂਰੀ ਉਸ ਦੀ ਵਿਚਾਰ ਹਰੇਕ ਦੇ ਤਾਂ ਸਮਝ ਨਹੀਂ ਆ ਸਕਦੀ। ਇਸ ਕਰਕੇ ਉਹਦੇ ਅਰਥ ਕੀਤੇ ਜਾਂਦੇ ਹਨ, ਵਿਚਾਰ ਕੀਤੀ ਜਾਂਦੀ ਹੈ। ਸੋ ਇਹ ਜੋ 12 ਮਹੀਨਿਆਂ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਭਾਰਤ ਭੂਮੀ ਦੇ ਵਿੱਚ ਨਿਵਾਸੀ ਲੋਕ ਜਿਨ੍ਹਾਂ ਨੂੰ ਹਿੰਦੂ ਧਰਮ ਵਾਲੇ ਕਿਹਾ ਜਾਂਦਾ ਹੈ, ਉਸ ਅਨੁਸਾਰ ਹੀ, ਕਿਉਂਕਿ ਇੱਥੇ ਸਾਰੀ ਬਹੁ ਗਿਣਤੀ ਉਹਨਾਂ ਦੀ ਸੀ, ਠੀਕ ਹੈ ਦੂਜੇ ਦੇਸ਼ਾਂ ਦੇ ਵਿੱਚੋਂ ਆ ਕੇ ਕਈ ਇੱਥੇ ਇਸ ਦੇਸ਼ ਦੇ ਉੱਤੇ ਹਮਲਾ ਕਰਕੇ ਇਸ ਨੂੰ ਜਿੱਤ ਕੇ, ਜੈਸੇ ਤੁਰਕ ਸੀ ਉਹਨਾਂ ਦੀ ਹਕੂਮਤ ਵੀ ਹੋਈ, ਪਰ ਉਹਨਾਂ ਦਾ ਜਿਹੜਾ ਮਜ਼ਹਬ ਹੈ ਉਹ ਇਹਨਾਂ ਤੋਂ ਵੱਖਰਾ ਹੈ, ਉਹਨਾਂ ਦੇ ਪੀਰ ਪੈਗੰਬਰ ਵੀ ਵੱਖਰੇ ਹਨ। ਇਸ ਤਰ੍ਹਾਂ ਹੀ ਹੋਰ ਮਤ ਮਤਾਂਤਰ ਸੰਸਾਰ ਦੇ ਵਿੱਚ ਬਹੁਤ ਸਾਰੇ ਹਨ, ਪਰ ਸਾਰੇ ਪਰਮੇਸ਼ੁਰ ਨੂੰ ਜਾਂ ਮੁਸਲਮਾਨ ਖੁਦਾ ਅੱਲਾਹ ਹੋਰ ਕਹਿੰਦੇ ਉਹ ਇੱਕ ਹੀ ਸਮਝਦੇ ਹੈ, ਉਹ ਤਾਂ ਇੱਕ ਹੀ ਹੈ। ਅਤੇ ਕਈ ਐਸੇ ਵੀ ਨਾ ਉਹਨਾਂ ਦਾ ਧਰਮ ਹੈ ਪਰ ਉਹ ਪਰਮੇਸ਼ੁਰ ਨੂੰ ਨਹੀਂ ਮੰਨਦੇ, ਹੋਰ ਹੋਰ ਵਸਤੂਆਂ ਦੇ ਤਾਂ, ਪ੍ਰਕਿਰਤੀ ਦੇ ਤਾਂ ਜਾਂ ਪੁਰਖ ਦੇ ਤਾਂ, ਐਸੇ ਉਹਨਾਂ ਦੇ ਵਿਚਾਰ ਹਨ ਵੱਖੋ ਵੱਖਰੇ ਇਸ ਭਾਰਤ ਭੂਮੀ ਦੇ ਵਿੱਚ ਵੀ। ਸੋ ਰਹੋ ਵਿਚਾਰ, ਸਤਿਗੁਰੂ ਮਹਾਰਾਜ ਜੀ ਨੇ ਜੋ ਇੱਥੇ ਦੇ ਨਿਵਾਸੀ ਅਸਲੀ ਤੱਤ ਦੇ ਤਾਂ ਭੁੱਲ ਕੇ, ਵਾਸਤਵ ਸਰੂਪ ਪਰਮੇਸ਼ੁਰ ਦੇ ਤਾਂ ਭੁੱਲ ਕੇ, ਹੋਰ ਹੋਰ ਦੇ ਤਾਂ ਪਰਮੇਸ਼ੁਰ ਮੰਨ ਕੇ ਉੱਧਰ ਲੱਗੇ ਹੋਏ ਸਨ ਜਾਂ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਸਨ, ਅਤੇ ਉਹਨਾਂ ਦੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਵਾਹਿਗੁਰੂ ਪਰਮੇਸ਼ੁਰ ਦਾ ਵੀ ਇਹ ਉਪਦੇਸ਼ ਹੈ, ਉਹਦੇ ਸਿੱਖਿਆ ਦੁਆਰਾ ਉਸਦਾ ਮੰਨਣ ਪੂਜਨ ਕਰੋ। ਕਿਉਂਕਿ ਜਿੰਨੇ ਵੀ ਹੋਰ ਵਾਹਿਗੁਰੂ ਪਰਮੇਸ਼ੁਰ ਤੋਂ ਭਿੰਨ ਰਚਨਾ ਹੈ, ਚਾਹੇ ਪੀਰ ਹੈ, ਪੈਗੰਬਰ ਹੈ, ਅਵਤਾਰ ਹੈ, ਉਹ ਸਭ ਵਾਹਿਗੁਰੂ ਪਰਮੇਸ਼ੁਰ ਨੇ ਬਣਾਏ, ਉਸੇ ਨਹੀਂ ਹੈ। ਇਸ ਕਰਕੇ ਇਹ ਨਹੀਂ ਵੀ ਉਹ ਜਿਸ ਨੇ ਬਣਾਏ ਨੇ ਉਹਨੂੰ ਤਾਂ ਤੁੱਛ ਕਰਕੇ ਸਮਝੀਏ, ਪੇਛਾ ਦੂ ਕਿਤੇ ਨਾ ਹੋਈ। ਠੀਕ ਹੈ, ਦੁਨੀਆ ਇਸੇ ਤਰ੍ਹਾਂ ਹੀ ਲੱਗੀ ਹੋਈ ਹੈ। ਅੱਜ ਕੱਲ੍ਹ ਵੀ ਦੇਖੋ ਜਿੱਥੇ ਕੋਈ ਪੀਰ ਪੈਗੰਬਰ ਜਾਂ ਐਸੇ ਬੱਟੀਆਂ ਹੋਰ ਬਣੀਆਂ, ਉੱਧਰ ਨੂੰ ਲੋਕਾਂ ਦੀ ਬਹੁਤ ਪ੍ਰਕਿਰਿਆ ਹੈ, ਬਹੁਤ ਪ੍ਰਵਿਰਤੀ ਹੈ। ਇਹ ਹੈ ਕਿਉਂ ਇਸ ਤਰ੍ਹਾਂ? ਪਰਮੇਸ਼ੁਰ ਐਡਾ ਵੱਡਾ ਹੈ, ਗੁਰਬਾਣੀ ਦੇ ਵਿੱਚ ਬੜੀ ਉਹਦੀ ਉਸਤ ਕੀਤੀ ਹੈ, ਸਭ ਕੁਝ ਦਿੰਦਾ ਹੈ, ਉਹ ਜਿਹੜੇ ਕੋਈ ਐਸੇ ਦੇਵੀ ਦੇਵਤੇ ਜਾਂ ਪੀਰ ਪੈਗੰਬਰ ਜਾਂ ਹੋਰ ਐਸੀਆਂ ਗੁਪਤ, ਉਹ ਲੋਕਾਂ ਦੇ ਸਾਹਮਣੇ ਹੈ, ਉੱਥੇ ਉਹਨਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਨੇ, ਉੱਥੇ ਜਾਂਦੇ। ਠੀਕ ਹੈ ਤਾਂ ਉਹ ਗੁਪਤ ਰੂਪ ਦੇ ਵਿੱਚ ਹੀ, ਪਰ ਉਹ ਬਹੁਤ ਉਰੇ ਹਨ ਪਰਮੇਸ਼ੁਰ ਤੋਂ, ਹੈ ਤਾਂ ਪਰਮੇਸ਼ੁਰ ਵੀ ਗੁਪਤ ਹੈ ਪਰ ਉਹ ਬਹੁਤ ਸੂਖਮ ਅਤੇ ਬਹੁਤ ਦੂਰ ਹੈ। ਸਾਡੀ ਬੁੱਧੀ ਉੱਥੇ ਤਾਂ ਛੇਤੀ ਬਿਸ਼ਕ ਕਥਾ ਵਿਚਾਰਾਂ ਵੀ ਸੁਣੀਏ, ਪਰ ਫਿਰ ਵੀ ਜਿਹੜਾ ਪ੍ਰਭਾਵ ਹੈ ਸਾਡੇ 'ਤੇ ਪਿਆ ਹੋਇਆ ਜਾਂ ਸਾਡੀਆਂ ਲੋੜਾਂ ਹਨ, ਉਹ ਛੋਟੀਆਂ ਛੋਟੀਆਂ ਲੋੜਾਂ ਦੇ ਤਾਂ ਹੀ ਉਰੇ ਉਰੇ ਦੇਣ ਵਾਲੇ ਬਹੁਤ ਹੈ। ਹੈ ਉਹਨਾਂ ਨੂੰ ਵੀ ਪਰਮੇਸ਼ਰ ਨੇ, ਉਹਨਾਂ ਨੇ ਜਪ ਤਪ ਕੀਤੇ ਅਤੇ ਉਹਨਾਂ ਦੀ ਮੰਗ ਸੀ ਵੀ ਸਾਨੂੰ ਇਹ ਸ਼ਕਤੀ ਹੋ ਜਾਏ, ਰਿੱਧੀ ਸਿੱਧੀ ਹੋ ਜਾਏ, ਲੋਕਾਂ ਦੀਆਂ ਕਾਮਨਾ ਪੂਰੀਆਂ ਕਰਨੇ। ਹੈ ਉਸੇ ਨੇ ਦਿੱਤੀਆਂ, ਉਹ ਤਾਂ ਸਮਝਦੇ ਹਨ, ਪਰ ਉਹ ਆਪਣੀ ਹੀ ਪ੍ਰਤਿਸ਼ਠਾ ਪੂਜਾ ਦੇ ਵਿੱਚ ਹਉਮੈ ਕਰਕੇ ਬਹੁਤ ਸਾਰੇ ਲੱਗੇ ਹਨ ਕਿ ਤਾਂ ਆਪਣੇ ਆਪ ਨੂੰ ਹੀ ਉਹ ਰੱਬ ਜਾਂ ਖੁਦਾ ਜਾਂ ਐਸੇ ਮਨਾਉਣ ਲੱਗ ਪਏ। ਅਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਇੱਕ ਤਾਂ ਇਹ ਬਹੁਤ ਗੁਪਤ ਹੋਣੇ ਕਰਕੇ ਹੈ, ਦੂਸਰੇ ਇਹ ਉਸਦੇ ਵਿੱਚ ਕਠਿਨਤਾਈ ਹੈ ਬਹੁਤ ਭਾਰੀ, ਕਿ ਜਿਹੜਾ ਉਸਦਾ ਪਰਦਾ ਪਾਇਆ ਹੋਇਆ ਆਪਣੀ ਇੱਛਾ ਸ਼ਕਤੀ ਕਰਕੇ ਮਾਇਆ ਦਾ, ਮਾਇਆ ਦੇ ਅੱਗੇ ਜਿਹੜੇ ਮਾਇਕੀ ਪਦਾਰਥ ਹਨ ਅਤੇ ਉਹਨਾਂ ਦੇ ਵਿੱਚ ਪੰਜ ਜਿਹੜੇ ਨੇ ਬਹੁਤ ਮਹਾਨ ਬਲੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਸੇ ਤਰ੍ਹਾਂ ਹੀ ਦੂਸਰਿਆਂ ਨੂੰ ਵਿਸ਼ੇ ਕਹਿੰਦੇ ਸ਼ਬਦ ਸਵਰ ਸਰੂਪ ਰਸ ਗੰਧ, ਇਹ ਅੱਗੇ ਨਹੀਂ ਜਾਣ ਦਿੰਦੇ। ਜੇ ਉਸਦੀ ਸਮਝ ਆਉਂਦੀ ਵੀ ਜਾਂ ਹੋਰ ਚੀਜ਼ ਹੈ, ਹਾਂ ਕੋਈ ਕੋਈ ਵਿਰਲੇ ਸਤਸੰਗਤ ਬਹੁਤ ਕਰਦੇ ਹੈ, ਪਰ ਉਹਨਾਂ ਦੇ ਵਿੱਚੋਂ ਵੀ ਵਿਰਲੇ ਵਿਰਲੇ ਉਸ ਰਾਹ ਪੈ ਕੇ ਉਹ ਜਿਹੜੇ ਅਸੂਲ ਨੇ ਵਾਹਿਗੁਰੂ ਪਰਮੇਸ਼ਰ ਦੇ ਬਣਾਏ ਹੋਏ, ਉਹਨਾਂ ਨੂੰ ਮੰਨਣਾ ਔਖਾ ਸਮਝਦੇ ਹਾਂ ਆਪਾਂ। ਹੈ ਤਾਂ ਉਹ ਸੁਖਦਾਇਕ, ਕਿਉਂਕਿ ਇੱਧਰਲੇ ਪਾਸੇ ਜਨਮਾਂ ਜਨਮਾਂ ਦੇ ਮਾਇਆ ਦੇ ਪ੍ਰਭਾਵ ਹੇਠਾਂ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਉਹਨਾਂ ਦੇ ਵਸ ਵਿੱਚ ਹੋਏ ਹੋਏ ਹੈ। ਸੰਸਾਰ ਦੇ ਵਿੱਚ ਦੇਵੀ ਦੇਵਤਿਆਂ ਦੇ, ਪੀਰਾਂ ਪੈਗੰਬਰਾਂ ਦੇ, ਕੋਈ ਮਟੀਆਂ ਜੋਗੀਆਂ ਦੇ, ਉਹਨਾਂ ਦੇ ਜਿਹੜੀਆਂ ਉੱਥੇ ਕੋਈ ਗੁਪਤ ਜਾਂ ਸੂਖਮ, ਉਹ ਆਪਣੇ ਅਪਮਾਨ ਕਰਕੇ ਉੱਥੇ ਉਹਨਾਂ ਦੀਆਂ ਆਤਮਾ ਜਾਂ ਰੂਹਾਂ ਰਹਿ ਗਈਆਂ। ਜਿਵੇਂ ਮਨੁੱਖ ਦੇ ਤਾਂ ਹੀ ਹਉਮੈ ਹੋਣੇ ਕਰਕੇ ਇਹ ਜ਼ਰੂਰ ਆਪਣਾ ਵੱਧ ਤੋਂ ਵੱਧ ਸਤਿਕਾਰ ਚਾਹੁੰਦਾ ਹੈ ਅਤੇ ਵੱਧ ਤੋਂ ਵੱਧ ਵਡਿਆਈ ਚਾਹੁੰਦਾ ਹੈ। ਇਹ ਸਾਰਾ ਹਉਮੈ ਦਾ ਹੀ ਰੋਗ ਹੈ। ਸੋ ਇਹ ਤੋਂ ਇਸੇ ਤਰ੍ਹਾਂ ਹੀ ਉਹ ਜਿਹੜੇ ਇੱਥੋਂ ਤਾਈਂ ਤਾਂ ਕੀ ਗੱਲ ਹੈ ਵੀ ਉਹ ਜਿਹੜੇ ਪੀਰ ਪੈਗੰਬਰ ਜਾਂ ਹੋਰ ਚੀਜ਼ ਹੈ ਉਹ ਵੀ ਹਉਮੈ ਦੇ ਵਿੱਚ ਹੋਣੇ ਕਰਕੇ ਬਹੁਤ ਸਾਰੇ ਉੱਥੇ ਅਟਕੇ ਹੋਏ ਆ, ਉਹਨਾਂ ਦੇ ਵਿੱਚੋਂ ਵੀ ਕੋਈ ਕੋਈ ਹੈ ਖੁਦਾ ਦਾ ਹੁਕਮ ਉਹਦਾ, ਪਰ ਉਹ ਫਿਰ ਵੀ ਭੁੱਲਣ ਦੇ ਵਿੱਚ ਆ ਕੇ ਕਈ ਭੁੱਲਾਂ ਉਹਨਾਂ 'ਚੋਂ ਹੋਈਆਂ। ਜੈਸੇ ਦਸਮ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਸਾਨੂੰ ਪਰਮੇਸ਼ੁਰ ਵੱਲੋਂ ਹੁਕਮ ਹੋਇਆ ਵੀ ਤੁਸੀਂ ਜਾਓ ਅਤੇ ਜਾ ਕੇ ਜਿਹੜੀ ਮਨੁੱਖ ਸ੍ਰਿਸ਼ਟੀ ਇਹ ਭੁੱਲੀ ਹੋਈ ਹੈ, ਅਤੇ ਬਹੁਤਿਆਂ ਨੇ ਉਹਨਾਂ ਨੂੰ ਵੀ ਮੇਰੇ ਵੱਲੇ ਤੋਂ ਆਉਂਦਾ ਹੀ ਨਹੀਂ ਕੋਈ, ਬਹੁਤ ਵਿਰਲੇ ਨੇ, ਉੱਥੇ ਤਾਂ ਪਹੁੰਚਣਾ ਤਾਂ ਮੁਸ਼ਕਲ ਹੈ, ਵੀ ਤੁਸੀਂ ਅਸਲੀ ਰਸਤਾ ਦੱਸੋ ਉਹਨਾਂ ਨੂੰ। ਕਿਉਂਕਿ ਜੋ ਜੋ ਪਹਿਲ ਪਏ ਅਵਤਾਰਾ, ਜਿਹੜੇ ਅਵਤਾਰ ਵੀ ਹੋਏ ਨੇ, ਇਸ ਲਈ ਸਾਰਿਆਂ ਦੇ ਨਾਂ ਗਿਣ ਕੇ ਪਰਮੇਸ਼ੁਰ ਨੇ ਵੀ ਇਸ ਤਰ੍ਹਾਂ ਮੈਂ ਸ੍ਰਿਸ਼ਟੀ ਬਣਾਈ ਹੈ, ਆਹ ਕੁਛ ਕੀਤਾ ਹੈ, ਪਰ ਕਿਸੇ ਨੇ ਸਾਰਿਆਂ ਨੇ ਆਪਣਾ ਹੀ ਨਾਮ ਜਪਾਇਆ। ਅਤੇ ਆਪਣੀ ਮਨੌਰਤੀ ਕਰਾਉਂਦੇ ਰਹੇ, ਅਤੇ ਕੋਈ ਵੀ ਐਸਾ ਆਪਣੇ ਨਾਂ ਦੇ ਉੱਤੇ ਹੀ ਉਹਨਾਂ ਦੇ ਪੰਥ ਚੱਲੇ ਹੋਏ ਨੇ, ਅਤੇ ਮੇਰੇ ਨਾਂ 'ਤੇ ਤਾਂ ਕੋਈ ਹੈ ਹੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਕਾਰਨ ਦੱਸਿਆ। ਅਤੇ ਇੱਥੇ ਆਪਣੇ ਜੋ ਵਾਹਿਗੁਰੂ ਪਰਮੇਸ਼ੁਰ ਦਾ ਆਸਰਾ ਹੈ ਵੀ ਜੋ ਵੀ ਸਰੀਰ ਧਾਰ ਕੇ ਇਸ ਸੰਸਾਰ ਦੇ ਵਿੱਚ ਖਾਸ ਕਰਕੇ ਮਨੁੱਖਾ ਦੇਹ ਦੇ ਅੰਦਰ ਹੀ ਇਹ ਸੂਝ ਸਮਝ ਹੈ, ਹੋਰ ਦੁਨੀਆਂ ਦੇ ਵਿੱਚ ਤਾਂ ਐਸੀ ਵਿਸ਼ੇਸ਼ ਗਿਆਤ ਜਾਂ ਬੁੱਧੀ ਵਾਹਿਗੁਰੂ ਨੇ ਨਹੀਂ ਦਿੱਤੀ। ਇਸ ਦੇ ਅੰਦਰ ਹੋ ਗਏ ਤਾਂ ਇਹ ਵੀ ਬੜੀ ਔਖੀ 84 ਲੱਖ ਜੂਨ ਦੇ ਵਿੱਚੋਂ ਬਾਅਦ ਦੇ ਵਿੱਚ ਪ੍ਰਾਪਤ ਹੋਈ ਹੈ, ਇਹਦੇ 'ਚ ਹੀ ਮੈਨੂੰ ਮਿਲ ਸਕਦਾ ਹੈ, ਪ੍ਰਯੋਜਨ ਅਸਲੀ ਹੈ। ਸੁੱਖ ਨੂੰ ਦੁਨੀਆ ਚਾਹੁੰਦੀ ਹੈ ਅਤੇ ਵਡਿਆਈ ਨੂੰ ਦੁਨੀਆ ਚਾਹੁੰਦੀ ਹੈ। ਜਿੰਨੇ ਸੰਸਾਰਿਕ ਪਦਾਰਥਾਂ ਦੇ ਵਿੱਚ ਇਹ ਸਾਡੇ ਸਾਧਕ ਜਿਹੜੇ ਮਨ ਬੁੱਧ ਜਾਂ ਨੇਤਰ ਕੰਨ ਜੀਭਾ ਹੋਰ ਇਹ ਸਾਧਕ ਜਿਹਨਾਂ ਨੂੰ ਇੰਦਰੀ ਕਹਿ ਦਿੰਦੇ ਹੈ, ਇਹ ਹਨ ਉਹ ਵਾਹਿਗੁਰੂ ਪਰਮੇਸ਼ੁਰ ਨੇ ਹੀ ਸਭ ਵਸਤੂਆਂ ਦੇ ਵਿੱਚ ਸੱਤਤਾ ਰੱਖੀ ਹੈ ਤਾਂ ਰੱਖੀ ਹੈ ਵੀ ਹੈਗੇ, ਉਸੇ ਨੇ ਬਣਾਏ, ਉਸੇ ਨੇ ਹੀ ਸਾਰਿਆਂ ਵਿੱਚ ਉਹ ਸੁੱਖ ਰੱਖੇ ਹੈ ਅਤੇ ਵਾਹਿਗੁਰੂ ਪਰਮੇਸ਼ੁਰ ਜਿਹੜਾ ਉਹ ਸੁਖ ਸਰੂਪ ਹੈ, ਨਿਰਉਪਾਧਕ ਹੈ, ਉਹਦਾ ਸਾਡੇ ਵਾਂਗੂ ਸਰੀਰ ਨਹੀਂ ਹੈ, ਅਵਤਾਰਾਂ ਵਾਂਗੂ ਵੀ ਸਰੀਰ ਨਹੀਂ ਹੈ, ਨਾ ਉਹ ਜਨਮ ਦੇ ਵਿੱਚ ਆਉਂਦਾ ਹੈ। ਅਵਤਾਰ ਜਿਹੜੇ ਉਹ ਜਨਮ ਦੇ ਵਿੱਚ ਆਉਂਦੇ ਹੈ। ਸਿੱਧ ਲੋਕਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਇਹ ਵੀ ਭੁੱਲੇ ਹੋਏ ਸੀ, ਪੀਰ ਵੀ ਭੁੱਲੇ ਹੋਏ ਸੀ, ਜੇ ਮੁਲਤਾਨ ਦੇ ਪੀਰ, ਬਲਕਿ ਜਿਹੜੇ ਮੱਕਾ ਪਹਿਲਾ ਮਹੱਲਾ ਸੀ, ਫਿਰ ਕਾਬਾ, ਉੱਥੇ ਜਿਹੜੀ ਮਸੀਤ ਬਣੀ ਉਹਨੂੰ ਕਹਿੰਦੇ, ਅਤੇ ਇਹ ਇਬਰਾਹੀਮ ਜਿਹੜਾ ਇਹਨਾਂ ਦਾ ਪੈਗੰਬਰ ਹੋਇਆ ਉਸਨੇ ਬਣਾਈ ਹੈ, ਅਤੇ ਉਹ ਵੀ ਭੁੱਲੇ ਹੋਏ ਸੀ। ਉੱਥੇ ਵੀ ਗੁਰੂ ਨਾਨਕ ਸਾਹਿਬ ਗਏ ਅਤੇ ਉਹਨਾਂ ਨੂੰ ਵੀ ਅਸਲੀ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਬੋਧ ਬਖਸ਼ਿਆ ਵੀ ਇਸ ਰਸਤੇ 'ਤੇ ਚੱਲੋ। ਅਤੇ ਸਿੱਧ ਲੋਕਾਂ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਗੋਰਖ ਕਹਿਣ ਲੱਗਾ, ਕਿਉਂਕਿ ਇਹ ਜਿਹੜਾ ਮਹਾਂਦੇਵ ਜਾਂ ਸ਼ਿਵਜੀ ਜਿਹਨੂੰ ਕਹਿ ਦਿੰਦੇ ਹੈ, ਉਹਦੀਆਂ ਹੀ ਅੱਗੇ ਅੰਸ਼ਾਂ ਹਨ। ਗੋਰਖਨਾਥ ਹੋਇਆ, ਮਿਸ਼ਿੰਦਰਨਾਥ ਹੋਇਆ, ਇਸਨੇ ਦੱਤਾਤਰੇ ਹੋਏ, ਇਹ ਸਭ ਜਿਤਨੇ ਸੰਨਿਆਸੀ ਇਹਨਾਂ ਦੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਰਚਨਾ ਦੇ ਵਿੱਚ ਬੜੇ ਖੋਲ੍ਹ ਕੇ ਦੱਸੇ। ਜਿਹੜਾ ਦਸਮ ਗੁਰੂ ਗ੍ਰੰਥ ਹੈ ਉਹਦੇ ਵਿੱਚ ਉਹਨਾਂ ਦੀ ਬਾਣੀ ਹੈ। ਅਤੇ ਆਪਣੇ ਵਿੱਚ ਵੀ ਕਈ ਲੋਕ ਵੀ ਉਹਦੇ ਵਿੱਚ ਆਹ ਜੀ ਚੀਜ਼ ਹੈ, ਆਹ ਚੀਜ਼ ਹੈ, ਉਹ ਤਾਂ ਸਾਡੀ ਗਿਆਤ ਵਾਸਤੇ ਸਤਿਗੁਰੂ ਸਾਹਿਬ ਜੀ ਨੇ 52 ਕਵੀ ਰੱਖੇ ਹੋਏ ਸਨ, ਉਹਨਾਂ ਤੋਂ ਅਸੀਂ ਸੰਸਕ੍ਰਿਤ ਜਾਂ ਹੋਰ ਚੀਜ਼ਾਂ ਸਮਝ ਨਹੀਂ ਸਕਦੇ, ਅਨੁਵਾਦ ਕਰਾਏ ਵੀ ਸਵਾਲੇ ਸਮਝ ਆਈਏ ਔਰ ਅਸਲੀ ਤੱਤ ਸਮਝ ਆਈਏ। ਅਤੇ ਬਹੁਤੇ ਕਹਿੰਦੇ ਵੀ ਉਹ ਠੀਕ ਹੀ ਨਹੀਂ ਹੈ ਜੀ, ਐਸਾ ਹੈ, ਹੋਰ ਬਹੁਤ ਸਾਰੇ ਅਪਸ਼ਬਦ ਬੋਲਦੇ ਨੇ ਉਹਨੇ ਬਾਰੇ, ਤਾਂ ਜਿਹੜੀ ਸਾਰ ਵਸਤੂ ਹੈ ਉਹ ਸਤਿਗੁਰੂ ਸਾਹਿਬ ਜੀ ਦਾ ਐਸਾ ਸਿਧਾਂਤ ਸੀ। ਚਲੋ ਮਨੁੱਖਾ ਦੇਹ ਦੇ ਅੰਦਰ ਉੱਥੇ ਗੋਰਖਨਾਥ ਆਇਆ, ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਕਿ ਗੁਰੂ ਨਾਨਕ ਸਾਹਿਬ ਜੀ ਜਾ ਰਹੇ ਸਨ ਸਿੱਧਾਂ ਦੇ, ਜਿੱਥੇ ਕੁਛ ਸਿੱਧ ਰਹਿੰਦੇ ਸਨ, ਇਹ ਆਇਆ ਕਹਿੰਦੇ ਵੀ ਤੁਸੀਂ ਅੱਗੇ ਨਾ ਜਾਓ, ਬਹੁਤ ਐਸੀ ਤਕਲੀਫਾਂ ਨੇ, ਬੜੀ ਠੰਡ ਹੈ, ਬਿਲਕੁਲ ਸਮਾਪਤ ਹੋ ਜਾਏ, ਅਤੇ ਤੁਸੀਂ ਆਪਣੇ ਉਸਨੂੰ ਹੀ ਇਹ ਜੋ ਮਹਾਂਸ਼ਿਵ ਹੈ ਉਸਦਾ ਹੀ ਮੰਨਣ ਕਰੋ, ਉਸਦਾ ਪੂਜਨ ਕਰੋ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਉਹੀ ਪਰਮੇਸ਼ੁਰ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਜਨਮ ਦੇ ਵਿੱਚ ਆਇਆ ਉਹ ਪਰਮੇਸ਼ੁਰ ਨਹੀਂ ਹੋ ਸਕਦਾ। ਅਤੇ ਪਰਮੇਸ਼ੁਰ ਅਜੂਨੀ ਹੈ, ਸ਼ਿਵ ਜੀ ਦਾ ਵੀ ਜਨਮ ਉਤਪਤੀ ਦਾ ਜ਼ਿਕਰ ਆਉਂਦਾ ਹੈ। ਪਰਮੇਸ਼ੁਰ ਜਿਹੜਾ ਅਜੂਨੀ ਹੈ, ਅਕਾਲ ਮੂਰਤ ਹੈ, ਸਾਰੇ ਕਾਲ ਸਮੇਂ ਦੇ ਵਿੱਚ ਇਹ ਸ੍ਰਿਸ਼ਟੀ ਬਣੀ ਹੈ, ਸਮੇਂ ਦੇ ਵਿੱਚ ਉਹ ਲੈ ਕਰ ਲੈਣੀ ਹੈ, ਅਤੇ ਉਹ ਸਮੇਂ ਤੋਂ ਸੁਤੰਤਰ ਹੈ। ਹਾਂ, ਇੰਨੀ ਗੱਲ ਹੈ, ਜਿਹੜਾ ਉਹਦੀ ਸ਼ਰਨ ਲੈ ਲੈਂਦਾ ਹੈ ਅਤੇ ਉਸਦੇ ਤਾਂ ਹੀ ਕਾਲ ਪਾਉਂਦਾ ਨਹੀਂ, ਅਤੇ ਉਹਨੂੰ ਵਾਹਿਗੁਰੂ ਪਰਮੇਸ਼ਰ ਆਪਣੀ ਨੇੜਤਾ ਬਖਸ਼ ਦਿੰਦਾ ਹੈ। ਬਹੁਤੀ ਉਸਦੀ ਦਿਆਲਤਾ, ਜੈਸੀ ਕੋਈ ਭਗਤੀ ਕਰਦਾ ਹੈ ਜਾਂ ਗਿਆਨ ਵਿਚਾਰ ਹੈ, ਅਤੇ ਉਹ ਇੱਥੇ ਤੱਕ ਵੀ ਵਾਹਿਗੁਰੂ ਪਰਮੇਸ਼ਰ ਨਾਲੋਂ ਤਾਂ ਪਦਵੀ ਕਿਸੇ ਦੀ ਵੱਡੀ ਨਹੀਂ, ਉਹਦੇ ਜਿੰਨੀ ਤਾਂ ਕਿਸੇ ਦੀ ਪੂਜਾ ਨਹੀਂ, ਉਹਦੇ ਜਿੰਨਾ ਤਾਂ ਕਿਸੇ ਦਾ ਸਤਿਕਾਰ ਨਹੀਂ। ਵੀ ਇਹ ਮਨੁੱਖ ਨੂੰ ਗਿਆ ਵੀ ਇਸਦੇ ਮਨ ਨੂੰ, ਬੁੱਧ ਨੂੰ ਸਮਝਾਇਆ ਵੀ ਤੂੰ ਉਹਦੇ ਜਿਹੜੇ ਅਸੂਲ ਸਿੱਖਿਆ ਉਸਦੇ ਅਨੁਸਾਰ ਉਸਦੀ ਭਗਤੀ ਕਰ, ਤੇਰੀ ਹਉਮੈ ਦੂਰ ਹੋ ਜਾਊਗੀ, ਫਿਰ ਤੂੰ ਉਹੀ ਹੈ। ਇਹ ਮਨੁੱਖਾ ਦੇ ਅੰਦਰ ਹੀ ਅਧਿਕਾਰ ਹੈ, ਬਾਕੀ ਜੂਨਾ ਜਿਹੜਾ ਹੈ ਮਨੁੱਖਾ ਦੇ ਵਿੱਚ ਸੰਗਤਾਂ ਦੇ ਸਹਿਤ ਜਿਹੜੇ ਕਰਮ ਕੀਤੇ ਹੋਏ ਹਨ ਸਾਡੇ, ਅਤੇ ਇੱਥੇ ਵਾਹਿਗੁਰੂ ਪਰਮੇਸ਼ੁਰ ਦੀ ਐਸੀ ਰਚਨਾ ਹੈ, ਮਾਇਆ ਦੁਆਰਾ ਰਚੀ ਹੋਈ ਹੈ, ਇਹ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਭਗਤ, ਭਗਤ ਹੀ ਬੇਗਿਣਤੀ ਨੇ, ਕਿਉਂ ਕਈ ਕੋਟ ਤਤ ਕੇ ਬੇਟੇ, ਕਈ ਕੋਟ ਤਪੀਸਰ ਹੋਤੇ। ਸੁਖਮਨੀ ਸਾਹਿਬ ਦੇ ਅੰਦਰ ਗੁਰੂ ਅਰਜਨ ਸਾਹਿਬ ਨੇ ਵਿਸਥਾਰ ਪੂਰਵਕ ਇਹ ਰਚਨਾ ਦਾ ਜ਼ਿਕਰ ਕੀਤਾ ਹੈ। ਸੋ ਇਸ ਕਰਕੇ ਅਸੀਂ ਤਾਂ ਉਸਦੇ ਉਪਾਸ਼ਕ ਹਾਂ, ਉਸਦੇ ਭਗਤ ਹਾਂ, ਉਸਦੇ ਦਾਸ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ, ਸਾਨੂੰ ਤਾਂ ਉਹਨੂੰ ਭੇਜਿਆ ਉਹਦੇ ਦਾਸ ਨੇ, ਬਲਕਿ ਜਿਹੜੇ ਉਹਦੇ ਦਾਸ ਹੈ ਜਾਂ ਜਿਹੜੇ ਨਾਮ ਜਪਦੇ ਉਹਨਾਂ ਦੇ ਵੀ ਦਾਸ ਹੈ, ਬਲਕਿ ਉਹਨਾਂ ਦੇ ਵੀ ਅੱਗੇ ਦਾਸ ਹੈ, ਅਤੇ ਉਹਨਾਂ ਦੀ ਟਹਿਲ ਸੇਵਾ ਕਰਨ ਵਾਲੇ। ਇਸ ਕਰਕੇ ਕੋਈ ਵੀ, ਅੱਜ ਕੱਲ੍ਹ ਕਲਯੁੱਗ ਦਾ ਸਮਾਂ ਹੈ, ਬਹੁਤ ਸੰਸਾਰ ਦੇ ਵਿੱਚ ਐਸੇ ਪੁਰਸ਼ ਵਿਅਕਤੀ ਉਹ ਕਹਿੰਦੇ ਕਹਾਉਂਦੇ ਜਾਂ ਲੋਕ ਉਹਨਾਂ ਦੇ ਮਗਰ ਲੱਗੇ ਹੋਏ ਹਨ, ਅਤੇ ਆਪਣੇ ਆਪ ਨੂੰ ਵੱਡੇ ਹਰੇਕ ਚੀਜ਼ ਅਤੇ ਨਾਮ ਵੀ ਜਾਂ ਹੋਰ ਚੀਜ਼ ਹੈ, ਪਰ ਐਸਾ ਕੋਈ ਨਹੀਂ ਜਿਹੜਾ ਦੇਹ ਦੀ ਹਉਮੈ ਤੋਂ ਪਰੇ ਹੋਵੇ, ਵਾਹਿਗੁਰੂ ਦੀ ਸ਼ਰਨ ਵਿੱਚ ਹੋਵੇ, ਅਤੇ ਆਪਣੇ ਆਪ ਨੂੰ ਫਿਰ ਜੈਸੇ ਵਾਹਿਗੁਰੂ ਪਰਮੇਸ਼ਰ ਦਾ ਇਹ ਹੁਕਮ ਹੈ ਵੀ ਜੇ ਤੈਨੂੰ ਮੇਰੇ ਮਿਲਣ ਦੀ ਇੱਛਾ ਹੈ ਤਾਂ ਸਾਰੀ ਦੁਨੀਆ ਦੇ ਚਰਨਾਂ ਦੀ ਧੂੜ ਬਣਨਾ ਪਊਗਾ। ਇੰਨੀ ਨਿਮਰਤਾ ਹੋਣੀ ਚਾਹੀਦੀ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੈਸ਼ਨ ਪਾਈਏ, ਇੱਕ ਤਾਂ ਉਹ ਫਿਰ ਮਾਇਆ ਜਾਂ ਹੋਰ ਚੀਜ਼ ਖਿਆਈ, ਅਤੇ ਫਿਰ ਮਨ ਦੇ ਉੱਤੇ, ਬੁੱਧੀ ਦੇ ਉੱਤੇ ਜਿਹਦੇ ਲੱਗੀ ਮਨ ਨੂੰ ਕੰਟਰੋਲ ਕਰਨਾ, ਮਨ ਨੂੰ ਵਸ ਵਿੱਚ ਬੰਨਣਾ, ਵਸ ਵਿੱਚ ਨਹੀਂ ਉਹਨੂੰ ਸਿਰਫ ਜਿਹੜਾ ਦੂਜੇ ਪਾਸੇ ਲੱਗਿਆ ਹੋਇਆ ਹੈ, ਸੰਸਾਰਿਕ ਫੁਰਨਿਆਂ ਦੇ ਵਿੱਚ ਲੱਗਿਆ ਹੋਇਆ ਹੈ, ਚਿਤਵਣੀਆਂ ਚਿਤਵਦਾ ਚਿਤਰੂਪ ਹੋ ਕਰਕੇ, ਅਤੇ ਰਿਦਾ ਜਿਹੜਾ ਉਹ ਬੁੱਧੀ ਰੂਪ ਹੋ ਕਰਕੇ ਸਮਝਦਾ ਹੈ, ਉਹਨੂੰ ਨਾਮ ਬਾਣੀ ਦੇ ਨਾਲ ਲਾ ਕੇ ਉਸ ਦੇ ਵਿੱਚ ਉਹਦੇ ਦੂਸਰੇ ਫੁਰਨੇ ਜਿਸ ਵੇਲੇ ਘਟਦੇ ਜਾਣਗੇ, ਅਤੇ ਉਹ ਸ਼ਬਦ ਦਾ ਜਿਹੜਾ ਸਾਰ ਰੂਪ ਹੈ ਉਹ ਪਰਮੇਸ਼ੁਰ ਹੈ, ਉਸ ਦੇ ਵਿੱਚ ਲੀਨ ਹੁੰਦਾ ਜਾਊਗਾ। ਉਹ ਉੱਥੇ ਜਦੋਂ ਇਸ ਪਾਸੇ ਕੋਈ ਲੱਗਦਾ ਹੈ ਜਾਂ ਅਭਿਆਸ ਕਰੇਗਾ ਤਾਂ ਉਹਨੂੰ ਪਤਾ ਲੱਗੂਗਾ ਵੀ ਹਾਂ ਠੀਕ ਹੈ, ਇਸ ਸਰੀਰ ਦੀ ਵੀ ਹਉਮੈ ਜਿਹੜੀ ਉਹ ਜਿਵੇਂ ਜਿਵੇਂ ਉਹਦੀ ਕਿਰਪਾ ਨਾਲ ਹੋਊਗੀ, ਦੂਰ ਹੋਊਗੀ, ਉਹਨੂੰ ਵੀ ਪਤਾ ਲੱਗ ਜੂ ਵੀ ਹਾਂ ਇਹ ਅਵਸਥਾ ਉਹਨਾਂ ਨੂੰ ਕਹਿੰਦੇ ਆ ਅੱਗੇ ਤੋਂ ਅੱਗੇ ਪਰੇ ਤੋਂ ਪਰੇ ਪਈਆਂ ਨੇ। ਸੋ ਇਹ ਵਾਹਿਗੁਰੂ ਪਰਮੇਸ਼ਰ ਦੇ ਐਸੇ ਵਿਚਾਰ ਕਿ ਜਿੰਨਾ ਚਿਰ ਸਰੀਰ ਹੈ, ਕੋਈ ਮਹਾਤਮਾ ਹੈ, ਕੋਈ ਅਵਤਾਰ ਹੈ, ਕੋਈ ਪੀਰ ਹੈ, ਕੋਈ ਪੈਗੰਬਰ ਹੈ, ਉਹਦੇ ਦਾਸ ਬਣ ਕੇ ਰਹਿਣਾ। ਮੋ ਕੋ ਦਾਸ ਤਵਨ ਕਾ ਜਾਣੋ, ਜੋ ਹਮ ਕੋ ਪਰਮੇਸ਼ਰ ਉਚਰ ਹੈ। ਇੱਥੋਂ ਤੱਕ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜਿਹੜਾ ਸਾਨੂੰ ਕਹੂਗਾ ਨਾ ਪਰਮੇਸ਼ਰ, ਉਹ ਨਰਕ ਕੁੰਡ ਵਿੱਚ ਪਊਗਾ। ਫਿਰ ਜੀ ਤੁਸੀਂ ਮੋਹ ਕੋ ਦਾਸ ਤਵਨ ਕਾ ਜਾਣੋ, ਜਾਂ ਮੈਂ ਭੇਦ ਨਾ ਰੰਚ ਪਛਾਣੋ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਦਸੋਂ ਪਾਤਸ਼ਾਹੀ ਨੇ ਜੋ ਭੁਲੇਖੇ ਸੀ, ਖਾਸ ਕਰਕੇ ਭਾਰਤ ਭੂਮੀ ਦੇ ਵਿੱਚ ਪਏ ਹੋਏ ਅਤੇ ਅਵਤਾਰਾਂ ਨੂੰ ਵੀ ਕਈ ਰੱਬ ਮੰਨੀ ਫਿਰਦੇ ਸੀ, ਇਸਦੇ ਵਿੱਚ ਕਈਆਂ ਦੇ ਮਨਾਂ 'ਚ ਬਹੁਤ ਸ਼ੰਕੇ ਆਉਣਗੇ ਵੀ ਕਹਿੰਦੇ ਜੀ ਇਹ ਤਾਂ ਪਰਮੇਸ਼ੁਰ ਹੈ, ਸੰਤ ਪਰਮੇਸ਼ੁਰ ਹੈ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ। ਉਹਨਾਂ ਦਾ ਸਰੀਰ ਪਰਮੇਸ਼ੁਰ ਨਹੀਂ ਹੈ, ਸੂਖਮ ਸਰੀਰ ਪਰਮੇਸ਼ੁਰ ਨਹੀਂ ਹੈ, ਕਾਰਨ ਸਰੀਰ ਪਰਮੇਸ਼ੁਰ ਨਹੀਂ ਹੈ। ਉਹ ਜਿਹੜਾ ਉਹਨਾਂ ਦੇ ਅੰਦਰ ਭਗਤੀ ਕਰਦਿਆਂ ਹੋਇਆ ਵਾਹਿਗੁਰੂ ਪਰਮੇਸ਼ੁਰ ਪ੍ਰਗਟ ਹੋ ਗਿਆ, ਉਹੀ ਹੈ। ਜੈਸਾ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਇੱਕ ਬਿਨ ਕੋਏ। ਇਹ ਮਨ ਵਿੱਚ ਵੀ ਸੱਚਾ ਵਾਹਿਗੁਰੂ, ਮੁਖ ਦੇ ਵਿੱਚ ਵੀ ਸੱਚਾ ਵਾਹਿਗੁਰੂ ਅਤੇ ਨਿਗਾਹ ਦੇ ਵਿੱਚ ਵੀ ਸੱਚਾ ਵਾਹਿਗੁਰੂ, ਇੱਕ ਤੋਂ ਬਿਨਾਂ ਉਹਨਾਂ ਨੂੰ ਕੋਈ ਦਿਸਦਾ ਹੀ ਨਹੀਂ ਹੈ। ਚੌਥੇ ਜੇ ਕਰਕੇ ਕੋਈ ਇਹ ਕਹੇ ਵੀ ਮੈਂ ਪਰਮੇਸ਼ੁਰ ਬ੍ਰਹਮ ਗਿਆਨ ਹੋ ਗਿਆ ਤਾਂ ਉਹ ਹਾਲੇ ਨਹੀਂ ਹੈ, ਉਹਦੇ ਅੰਦਰ ਤਾਂ ਹੈ ਹੀ ਨਹੀਂ ਨਾ। ਉਹ ਪਰਮੇਸ਼ੁਰ ਆਪ ਹੀ ਹੈ ਜਿਸ ਦੇ ਅੰਦਰ ਹਿਰਦੇ ਦੇ ਵਿੱਚ ਵਸ ਗਿਆ। ਅਵਰ ਨਾ ਪੇਖਾ ਇੱਕ ਸਬਿਨ ਕੋ, ਇੱਕ ਤੋਂ ਬਿਨਾਂ, ਫਿਰ ਇੱਕ ਰੱਬ ਹੋ ਗਿਆ, ਇੱਕ ਬ੍ਰਹਮ ਗਿਆਨੀ ਹੋ ਗਿਆ ਨਾ। ਉੱਥੇ ਇਹ ਉਹਨਾਂ ਦੇ ਵਿਚਾਰ ਸਿਧਾਂਤ ਨੂੰ ਗ੍ਰਹਿਣ ਕਰਨ ਵਾਸਤੇ ਇਹ ਆਪਣੇ ਇਹ ਚੀਜ਼ਾਂ ਸਾਰੀਆਂ ਨਿਵਿਰਤ ਕਰੀ ਦੀ ਹੈ। ਮਾਇਆ ਵੀ ਜਿਹੜੀ ਭਗਵਾਨ ਦੀ ਹੈ ਉਹ ਵੀ ਦੂਰ ਕਰੀਦੀ ਹੈ, ਅਤੇ ਉੱਥੇ ਆਪੇ ਆਪ ਹੈ। ਉੱਥੇ ਕਹਿਣ ਵਾਸਤੇ ਵੀ ਹਾਂ ਇਹ ਹੋ ਸਕਦਾ ਪੁਰਸ਼ ਜਿਹੜਾ ਹੈ, ਵਾਹਿਗੁਰੂ ਪਰਮੇਸ਼ਰ ਨੇ ਵਿੱਚ ਇੱਕ ਆਪਣੀ ਜੋਤ ਰੱਖੀ ਪਰ ਗੁਪਤ ਰੱਖੀ ਹੈ, ਉਹਦੇ ਤਾਂ ਪਹੁੰਚ ਜਾਏ ਉਹ ਜੋਤ ਜਿਹੜੀ ਹੈ, ਉਹ ਬਾਹਰ ਵੀ ਆ ਦਿਸ ਰਿਹਾ ਪ੍ਰਪੰਚ, ਉਹ ਪਰਮਾਤਮਾ ਪਰਮ ਆਤਮਾ ਵੱਡਾ ਆਤਮਾ ਆਪਣਾ ਆਪ, ਅਤੇ ਇਹ ਆਤਮਾ ਆਪਣਾ ਆਪ, ਉਹ ਪਹਿਲਾਂ ਵੀ ਉਹ ਜਿਹੜਾ ਅੰਦਰ ਵੱਸਦਾ ਹੈ ਕੋਈ, ਉਹ ਫਿਰ ਹੁਣ ਜਿਵੇਂ ਆਪਾਂ ਜੀਵ ਹੈ ਉਹਨੂੰ ਕੋਈ ਤਕਲੀਫ ਹੈ, ਕੋਈ ਜੰਮਦਾ ਮਰਦਾ ਹੈ, ਅਤੇ ਬਾਹਰ ਲੈਣਾ ਹੈ ਉਹ ਵਾਹਿਗੁਰੂ ਪਰਮੇਸ਼ਰ ਹੈ, ਉਹ ਉਸਦੀ ਸਾਰੀ ਤਿਆਗ ਕਰਕੇ ਪਹਿਲਾਂ ਨਿਵਿਰਤੀ ਕਰਕੇ ਅਤੇ ਫਿਰ ਉਸਦੇ ਤਾਈਂ ਪਹੁੰਚਣਾ ਹੈ। ਐਸੇ ਹੀ ਪੰਜ ਕਾਮ ਕ੍ਰੋਧ ਲੋਭ ਹੰਕਾਰ ਹਨ, ਪੰਜ ਕੋਸ਼ ਹਨ, ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਹਨ। ਇਹਨਾਂ ਦੀ ਸਾਰਿਆਂ ਦੀ ਪੂਰਨ ਨਿਵਿਰਤੀ ਹੋਵੇਗੀ, ਹਉਮੈ ਦੀ ਨਿਵਿਰਤੀ ਹੋਵੇਗੀ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ੁਰ ਸਾਖਿਆਤ ਰੂਪ ਹੈ। ਫਿਰ ਵੀ ਉਹ ਸਾਖਿਆਤ ਰੂਪ ਹੋਣੇ ਕਰਕੇ ਅਤੇ ਇਹ ਨਹੀਂ ਸਰੀਰ ਦੇ ਹੁੰਦਿਆਂ ਕਹਿ ਸਕਦਾ ਵੀ ਮੈਂ ਬ੍ਰਹਮ ਹਾਂ। ਜਿਹੜਾ ਵੇਦਾਂ ਦਾ ਸਿਧਾਂਤ ਹੈ ਵੀ ਉਹ ਐਂ ਆਤਮ ਬ੍ਰਹਮ ਜਾਂ ਅਹੰ ਬ੍ਰਹਮ ਅਸਮੀ ਜਾਂ ਪ੍ਰਗਿਆਨੰਦ ਬ੍ਰਹਮ, ਇਹ ਚਾਰ ਮਹਾਂਵਾਕ ਨੇ, ਉਹ ਇਉਂ ਹੀ ਨਹੀਂ ਬ੍ਰਹਮ, ਉਹ ਸਾਰੀ ਚੀਜ਼ ਦੀ ਨਿਵਿਰਤੀ ਕਰਕੇ ਬਾਧਿਤ ਅਨਵਿਰਤੀ ਰੂਪ ਕਰਕੇ ਅਤੇ ਫਿਰ ਉਸਨੂੰ ਸਮਝਾਇਆ ਜਾਂਦਾ ਹੈ ਅਤੇ ਪ੍ਰੈਕਟੀਕਲ ਜਿਸਨੇ ਪਹੁੰਚਣਾ ਹੈ ਅਤੇ ਉਹ ਉੱਥੇ ਉਸ ਅਵਸਥਾ 'ਚ ਹੋਊਗਾ ਅਤੇ ਉਸ ਅਵਸਥਾ ਨੂੰ ਬਖਸ਼ਣ ਵਾਲਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭ ਆਪ ਕਰੇ। ਕੋਈ ਵੀ ਐਸਾ ਪੁਰਸ਼ ਨਹੀਂ ਹੈ ਜਿਹੜਾ ਵਾਹਿਗੁਰੂ ਤੋਂ ਬਿਨਾਂ ਆਪਣੇ ਆਪ ਹੀ ਕੁਛ ਪਹੁੰਚ ਸਕੇ ਉੱਥੇ ਜਾਂ ਉਹਦੀ ਕਿਰਪਾ ਨਾਲ ਹੀ, ਉਹਦੀ ਇੱਕ ਖੇਲ ਹੈ। ਸੋ ਇਹ ਭਾਰਤ ਭੂਮੀ ਦੀ ਗੱਲ ਚੱਲੀ ਸੀ ਵੀ ਇੱਥੇ 12 ਮਹੀਨੇ ਹੈ। ਉਸ ਵੇਲੇ ਇਹ 12 ਮਹੀਨੇ ਚੇਤ ਵਿਸਾਖ ਜੇਠ ਹਾੜ ਉਦੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵਿੱਚ ਪ੍ਰਵਿਰਤ ਸਨ ਅਤੇ ਹੁਣ ਵੀ ਇਹ ਪ੍ਰਵਿਰਤ ਹਨ। ਠੀਕ ਹੈ, ਕੋਈ ਸੰਤਾਂ ਦਾ ਐਸਾ ਵਿਚਾਰ ਕਰਦਾ ਹੈ ਪਰ ਇਹ ਮਹੀਨਿਆਂ ਦਾ ਤਾਂ ਕੋਈ ਨਹੀਂ, ਉਹਨਾਂ ਦੇ ਨਾਂ ਦੂਜੇ ਦੂਜੇ ਆਪਣੀ ਬੋਲੀ 'ਚ ਰੱਖੇ ਹੋਏ ਨੇ। ਜਿਵੇਂ ਹੁਣ ਰੌਲਾ ਇਵਨ ਸਿੱਖਾਂ ਦਾ ਕੈਲੰਡਰ ਵੱਖਰਾ ਹੋਣਾ ਚਾਹੀਦਾ, ਸਿੱਖ ਵੱਖਰਾ ਹੈ ਕਿ ਪਹਿਲਾਂ ਤੁਸੀਂ ਨਿਰਾਲੇ ਤਾਂ ਹੋ ਰਹੋ, ਸਿੱਖ ਬਣ ਗਏ ਹੋ ਜਾਂ ਖਾਲਸ ਹੋ ਗਏ ਹੋ। ਇਹ ਸੂਰਜ ਚੰਦਰਮਾ ਨੂੰ ਤੁਸੀਂ ਕਿਸ ਤਰ੍ਹਾਂ ਕੋਈ ਨਵਾਂ ਸੂਰਜ ਅਤੇ ਨਵਾਂ ਚੰਦਰਮਾ ਬਣਾ ਲਓਗੇ? ਉਹ ਤਾਂ ਉਸ ਤਰ੍ਹਾਂ ਹੀ ਰਹਿਣੀਆਂ ਜਿਹੜੀਆਂ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ ਨੇ। ਹਾਂ, ਜੇ ਤੁਸੀਂ ਕਹੋ ਵੀ ਹਾਂ ਗੁਰੂ ਨਾਨਕ ਸਾਡਾ ਮਤ ਉਹ ਵੱਖਰਾ, ਉਹਨਾਂ ਦੁਆਰਾ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਉਸ ਵਾਹਿਗੁਰੂ ਦਾ, ਉਸ ਵਾਹਿਗੁਰੂ ਨੂੰ ਮੰਨੋ ਅਤੇ ਰਾਤ ਦਿਨ ਤੋਂ ਬਾਹਰ ਆਪਾਂ ਕਿਵੇਂ ਚਲੇ ਜਾਵਾਂਗੇ? ਜਿਹੜੀ ਮੱਸਿਆ ਹੈ ਜਾਂ ਪੂਰਨਵਾਸ਼ੀ ਉਹਨੂੰ ਬਦਲਾ ਸਕੂਗੀ ਕੋਈ? ਆਪਣੇ ਮਨ ਕਲਪਨਾ ਦੁਆਰਾ ਵੀ ਅੱਜ ਨਹੀਂ ਅਸੀਂ ਬਣਾਉਣੀ, ਉਹ ਦੂਜੀ ਬਣਾਉਣੀ, ਅੱਖਾਂ ਬੀਤ ਲੈਣੀਆਂ ਤਾਂ ਵੱਖਰੀ ਗੱਲ ਹੈ। ਸੋ ਜਿਹੜੀ ਪੁਰਾਤਨ ਗੁਰਸਿੱਖਾਂ ਦੇ ਵਿੱਚ ਕੋਈ ਮਰਿਆਦਾ ਗੁਰੂ ਮਹਾਰਾਜ ਨੇ ਜਾਂ ਚਲੀ ਆਈ ਹੈ ਉਹਦੇ 'ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਅਤੇ ਅਸਲੀ ਕਮਾਈ ਕਰੋ, ਸਿੱਖਿਆ ਨੂੰ ਮੰਨੋ। ਕੋਈ ਜ਼ਰੂਰੀ ਤੁਸੀਂ ਉਹਨਾਂ ਨੂੰ ਮਨਾਉਣਾ, ਉਹਦੇ ਨਾਲ ਤਾਂ ਨਹੀਂ ਤੁਸੀਂ ਹੋਣਾ। ਅਸੀਂ ਖਾਲਸੇ ਜਾਂ ਸਾਡਾ ਮਤ ਵੱਖਰਾ ਹੋਊਗਾ? ਸਾਰਿਆਂ ਤੋਂ ਵੱਖਰਾ ਨਿਰਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਚਰਨ ਛਰਨ ਦੇ ਵਿੱਚ ਰਹਾਂਗੇ ਤਾਂ ਫਿਰ ਨਿਰਾਲੇ ਖਾਲਸ ਸ਼ੁੱਧ ਵੱਖਰੇ ਅਤੇ ਸ਼ੁੱਧ ਜਦੋਂ ਹੋ ਗਏ, ਮਾਇਆ ਜਦੋਂ ਮਿਟ ਗਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਗਏ ਅੰਦਰੋਂ, ਅਤੇ ਉਹ ਫਿਰ ਤੁਸੀਂ ਖਾਲਸ ਹੋ। ਹਾਂ, ਉਸ ਰਾਹੇ ਪਏ ਹੋਏ ਆ, ਉਸ ਰਾਹੇ ਪਏ ਹੋਏ ਆ। ਜਿਹੜੀ ਸਿੱਖਿਆ ਹੈ ਉਹ ਗੁਰੂ ਮਹਾਰਾਜ ਨੇ ਪਹਿਲਾਂ ਵੀ ਦਸੋ ਸਰੂਪ ਧਾਰਨ ਕਰਨੇ ਸਨ ਅਤੇ ਹੁਣ ਖਾਲਸਾ ਜੀ ਅੱਗੇ ਨੂੰ ਇਹ ਵਾਹਿਗੁਰੂ ਦੇ ਹੁਕਮ ਵਿੱਚ ਧਾਰਨ ਕੀਤੇ ਨੇ ਅਤੇ ਵਾਹਿਗੁਰੂ ਦਾ ਹੁਕਮ ਹੈ ਵੀ ਖਾਲਸਾ ਪੰਥ ਪ੍ਰਗਟ ਕਰਨਾ ਹੈ, ਉਹ ਪ੍ਰਗਟ ਕਰ ਦਿੱਤਾ, ਪੰਜਾਂ ਨੂੰ ਅਧਿਕਾਰ ਦਿੱਤੇ ਨੇ ਅਤੇ ਫਿਰ ਗੁਰੂਆਂ ਦਾ ਗੁਰੂ ਸਾਰਿਆਂ ਦਾ। ਜੇ ਵੇਦ ਕਿਤੇਬ ਨਾ ਭੇਦ ਲਿਖਿਓ ਸੋਈ ਗੁਰੂ ਗੁਰ ਬਹੇ ਬਚਾਇਓ, ਜਿਸਦਾ ਵੇਦ ਕਿਤੇਬ ਜਾਂ ਹੋਰ ਉਸਦਾ ਪੂਰਨ ਭੇਦ ਨਹੀਂ ਜਾਣ ਸਕਦੇ, ਗਹਿਰ ਗੰਭੀਰ ਹੈ ਵਾਹਿਗੁਰੂ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਕਿਹਾ ਵੀ ਉਹ ਗੁਰੂ ਹੈ ਤੁਹਾਡਾ, ਗੁਰੂ ਨਾਨਕ ਸਾਹਿਬ ਜੀ ਨੇ ਮੈਂ ਆਪਣਾ ਗੁਰਪੂਛ ਦੇਖਿਆ। ਹੋਰ ਸੰਸਾਰ ਵਿੱਚ ਬੇਅੰਤ ਗੁਰੂ ਜਾਂ ਹੋਰ ਜਿਹੜੇ ਹੈਗੇ, ਸਿੱਖਿਆ ਇਹ ਹੈਗੀ ਹੈ। ਸੋ ਉਹ ਚਲੋ ਕਲਯੁਗ ਦਾ ਸਮਾਂ ਹੈ ਐਸਾ ਜਿਹਦੇ ਕੋਲ ਕੋਈ ਸ਼ਕਤੀ ਐਸੀ ਆ ਜਾਂਦੀ ਹੈ ਜਾਂ ਲੋਕ ਮਗਰ ਲੱਗ ਜਾਂਦੇ ਆ ਜਾਂ ਕਮੇਟੀਆਂ ਬਣ ਜਾਂਦੀਆਂ ਜਾਂ ਹੋਰ ਚੀਜ਼, ਉਹ ਫਿਰ ਉਹ ਆਪਣਾ ਹੀ ਚਲਾਉਂਦਾ ਵੀ ਆਪਣਾ ਹੀ ਚਲਾਈਏ, ਵੀ ਪ੍ਰਗਟ ਹੋਈਏ। ਹਾਂ ਵੀ ਹੈ ਰਹੋ ਵਿਚਾਰ। ਸੋ ਇਹ ਗੁਰੂ ਮਹਾਰਾਜ ਨੇ ਭਾਰਤ ਭੂਮੀ ਦੇ ਜਿਹੜੇ ਮਹੀਨੇ ਪ੍ਰਵਿਰਤ ਸਨ, ਇਹ ਚੇਤ ਵਿਸਾਖ ਜੇਠ ਹਾੜ ਸਾਉਣ ਅਤੇ ਫੱਗਣ ਤੱਕ, ਚਿੱਤਾਂ ਦੇ ਹਿਸਾਬ ਨਾਲ ਕੁਛ ਅੱਗੇ ਪਿੱਛੇ ਚੜ੍ਹਦਾ ਹੈ ਅਤੇ ਉਸ ਵੇਲੇ ਅਤੇ ਉਹਨਾਂ ਦੁਆਰਾ ਉਪਦੇਸ਼ ਦਿੱਤਾ ਹੈ। ਅਸੀਂ ਤਾਂ ਕੋਈ ਉਹਨਾਂ ਮਹੀਨਿਆਂ ਨੂੰ ਥੋੜ੍ਹਾ ਮੰਨਣਾ, ਜਿਹੜੇ ਗੁਰੂਆਂ ਨੇ ਉਪਦੇਸ਼ ਦਿੱਤਾ ਉਹਨੂੰ ਮੰਨਣਾ, ਕੋਈ ਚਿੱਤਾਂ ਨੂੰ ਥੋੜ੍ਹਾ। ਜਿਵੇਂ ਏਕਮ ਏਕਮਕਾਰ ਨਿਰਾਲਾ, ਏਕਮ ਚਿੱਤ ਪਹਿਲੀ ਏਕਮ ਏਕੰਕਾਰ ਇੱਕ ਵਾਹਿਗੁਰੂ ਪਰਮੇਸ਼ਰ ਜਿਹੜਾ ਉਹ ਨਿਰਾਲਾ ਹੈ, ਅਸੰਗ ਹੈ, ਨਿਰਲੇਪ ਹੈ। ਅਮਰ ਅਜੋਨੀ ਜਾਤ ਨ ਜਾਲਾ, ਉਹਨੂੰ ਮੰਨਣਾ, ਉਹਦਾ ਪੂਜਨ ਕਰਨਾ ਅਸੀਂ ਕੋਈ ਪਹਿਲੀ ਸਥਿਤ ਨੂੰ ਥੋੜ੍ਹਾ ਮੰਨਦੇ। ਉਦੋਂ ਤਾਂ ਮਹਾਰਾਜ ਨੇ ਕਿਹਾ ਵੀ ਦੇਵੀ ਦੇਵਤਿਆਂ ਦੀ ਸ਼ਰਨ ਜਾਂ ਉਪਾਸ਼ਨਾ ਇਹਨਾਂ ਨੂੰ ਛੱਡੋ, ਵਾਹਿਗੁਰੂ ਨੂੰ ਮੰਨੋ। ਪਰ ਜਿਹੜੀਆਂ ਪ੍ਰਵਿਰਤ ਹੋਈਆਂ ਸੰਸਾਰ ਦੇ ਵਿੱਚ ਚੀਜ਼ਾਂ, ਪੰਜੇ ਤੱਤ ਨੇ, ਪੌਣ ਹੈ, ਪਾਣੀ ਹੈ, ਧਰਤੀ ਹੈ, ਪਵਨ ਗੁਰੂ, ਪਾਣੀ ਪਿਤਾ, ਉਹਦੇ ਅਰਥ ਵੀ ਸਮਝੋ। ਇਸ ਕਰਕੇ ਮਹਾਰਾਜ ਨੇ ਅਰਥ ਵੀ ਪੜਾਏ, ਵਿਚਾਰ ਵੀ ਹੈ, ਫਿਰ ਉਸ ਦੇ ਉੱਤੇ ਅਮਲ ਕਰਨਾ, ਦੂਜੇ ਪਾਸੇ ਨਹੀਂ ਜਾਣਾ। ਜੋ ਬਾਰਾਂ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ, ਇਹ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ, ਸੋ ਇਸ ਦਾ ਨਿਮਿੱਤ, ਇਸ ਦੇ ਉਥਾਨ ਦਾ ਨਿਮਿੱਤ। ਉਥਾਨ ਕਿਆ ਕਹਿੰਦੇ ਹੈ, ਕੋਈ ਕੋਈ ਕਾਰਨ ਬਣਨਾ ਅਤੇ ਉਹਦੇ ਦੁਆਰਾ ਅਗਲੇ ਨੂੰ ਪੁੱਛਣ ਅਤੇ ਫਿਰ ਉਹਦਾ ਜਵਾਬ ਦੇਣਾ, ਉੱਤਰ ਦੇਣਾ। ਇਹ ਸੰਸਾਰ ਦੇ ਵਿੱਚ ਪ੍ਰਵਿਰਤੀ ਸੀ ਗੁਰੂ ਅਰਜਨ ਸਾਹਿਬ ਵੇਲੇ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਸ਼ੁਰੂ ਕੀਤਾ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਸਾਹਿਬ ਵੇਲੇ ਬਹੁਤ ਵਿਸਤਾਰ ਹੋਇਆ, ਬਹੁਤ ਸਥਾਨ ਬਣੇ, ਬਹੁਤ ਸਰੋਵਰ ਬਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ, ਔਰ ਬੇਅੰਤ ਉਪਦੇਸ਼ ਜਾਂ ਹੋਰ ਚੀਜ਼ ਹੈ। ਫਿਰ ਵੀ ਜਿਹੜੇ ਇੱਥੇ ਦੇ ਵਾਸੀ ਸਨ ਉਹ ਨੇੜੇ ਆਉਣੇ ਸ਼ੁਰੂ ਹੋਏ, ਉਹਨਾਂ ਨੂੰ ਵਿਚਾਰ ਜਿਹਨਾਂ ਦੇ ਮਨਾਂ 'ਚ ਆਈ ਉਹੀ ਕਿਸੇ ਨੇ ਅੱਧੀ ਕੁ ਵਿਚਾਰ ਗ੍ਰਹਿਣ ਕਰ ਲਈ, ਅਤੇ ਪਹਿਲਾਂ ਇੱਥੇ ਲੋਕ ਜਿਹੜੇ ਪੰਡਿਤ ਲੋਕ ਹੁੰਦੇ ਸਨ, ਵਿਦਵਾਨ ਸਨ, ਉਹਨਾਂ ਕੋਲ ਜਾ ਕੇ ਮਹੀਨੇ ਦੁਆਰਾ ਜੋਤਿਸ਼ ਦੀ ਵਿੱਦਿਆ ਅਨੁਸਾਰ ਜੀ ਕਿਸ ਤਰ੍ਹਾਂ ਨਾਲ ਚੜੂਗਾ, ਕੀ ਉਪਾਅ ਕਰੀਏ, ਉਹਨਾਂ ਦੀ ਰਾਇ ਲੈਂਦੇ ਸਨ ਅਤੇ ਉਹਨਾਂ ਦਾ ਸਤਿਕਾਰ ਜਾਂ ਪੂਜਾ ਕਰਦੇ ਸਨ। ਅਤੇ ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਰਚਨਾ ਕੀਤੀ ਨਿਰਾਲਾ, ਅਤੇ ਉਸ ਵੇਲੇ ਬਹੁਤ ਸਾਰੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਤਾਂ ਬੜੇ ਮੁਖੀ ਸਿੱਖ ਸਨ, ਹੋਰ ਵੀ ਬੇਅੰਤ ਹੋਏ ਸਿੱਖ, ਅਤੇ ਕੁਝ ਸਿੱਖਾਂ ਨੇ ਆ ਕੇ ਜਿਹੜੇ ਹਾਲੇ ਵਿੱਚ ਵਿਚਾਲੇ ਇੱਧਰ ਉੱਧਰ, ਉਹ ਕਹਿੰਦੇ ਜੀ ਵੀ ਅਸੀਂ ਬਹੁਤ ਸਾਰੇ ਅੱਗੇ ਤੋਂ ਅੱਗੇ ਕੋਈ ਜਿਹੜੇ ਵਿਦਵਾਨ ਪੰਡਿਤ ਉਹਨਾਂ ਦੇ ਪਾਸੋਂ ਮਹੀਨਾ ਵੀ ਕੈਸਾ ਚੜੂ ਜਾਂ ਪੁੱਛਦੇ ਹਾਂ, ਅਤੇ ਉਹ ਕਹਿੰਦੇ ਆ ਵੀ ਤਰਕ ਮਾਰਦੇ ਵਿੱਚ ਅਸੀਂ ਮੰਨਦੇ ਤਾਂ ਗੁਰੂ ਘਰ ਨੂੰ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਨੂੰ ਸਭ ਕੁਝ ਭੇਟਾ ਪੂਜਾ ਉੱਥੇ ਚੜ੍ਹਾਉਂਦੇ ਹੋ, ਤਾਂ ਪੁੱਛਦੇ ਸਾਡੇ ਕੋਲ ਆ ਕੇ ਉੱਥੇ ਹੀ ਪੁੱਛ ਲਿਆ ਕਰੋ। ਇਹ ਤਰਕ ਮਾਰੀ, ਅਤੇ ਮਹਾਰਾਜ ਆਪ ਕਿਰਪਾ ਕਰੋ, ਇਹ ਮਹੀਨਿਆਂ ਦੁਆਰਾ ਵੀ ਸਿੱਖਿਆ ਦਿਓ, ਦੱਸੋ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨਾਲ ਭਲਾ ਹੋਵੇ ਔਰ ਸੁਖੀ ਹੋਣ, ਸੁੱਖ ਵਾਸਤੇ ਹੈ। ਤਾਂ ਸਤਿਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬੇਨਤੀ ਕੀਤੀ, ਭਾਈ ਗੁਰਦਾਸ ਸਾਹਿਬ ਜੀ ਨਾਲ ਹੀ ਸਨ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਬਾਰਾਂ ਮਾਹਾਂ ਦੁਆਰਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ ਦਿੱਤਾ ਹੈ, ਅਤੇ ਉਹ ਉਪਦੇਸ਼ ਤੁਸੀਂ ਪੜ੍ਹੋ, ਸੁਣੋ, ਵਿਚਾਰੋ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਵੀ ਮਹਾਰਾਜ ਉਹ ਜਿਹੜਾ ਤੁਖਾਰੀ ਦੇ ਵਿੱਚ ਬਾਰਾਂ ਮਹਾਂ ਹੈ ਉਹ ਬਹੁਤ ਵਿਦਵਤਾਪੂਰਵਕ ਗੁਰੂ ਮਹਾਰਾਜ ਜੀ ਨੇ ਉਸ ਦੇ ਵਿੱਚ ਸ਼ਬਦ ਰੱਖੇ ਨੇ, ਬਹੁਤ ਅਲੰਕਾਰ ਰੱਖੇ ਨੇ, ਹਰੇਕ ਨਹੀਂ ਸਮਝ ਸਕਦਾ, ਜਿਹੜੇ ਵਿਦਵਾਨ ਵੀ ਹੋਣਗੇ ਉਹਨਾਂ ਨੂੰ ਵੀ ਸਮਝਣਾ ਕਠਿਨ ਹੈ, ਕਿਉਂਕਿ ਬਾਹਰ ਜਿਹਾ ਉਹਦੇ ਵਿੱਚ ਜਿਸ ਤਰ੍ਹਾਂ ਇਹਦੇ ਵਿੱਚ ਵੀ ਆਉਣਗੇ, ਅੱਜ ਕੱਲ੍ਹ ਦਾ ਰਿਵਾਜ਼ ਬਾਹਰਲੀ ਚੀਜ਼ ਨੂੰ ਲੈ ਲਓ, ਅਖੀਰ 'ਤੇ ਸਮਾਪਤ ਕਰ ਦਿਓ, ਅੰਦਰ ਨਹੀਂ ਛੋਂਦੇ ਉਹ। ਜਿਹੜੇ ਅੱਜ ਕੱਲ੍ਹ ਦੇ ਯੂਨੀਵਰਸਿਟੀਆਂ ਨੇ, ਕੋਈ PhD ਡਾਕਟਰ ਹੋਰ ਇਸ ਤਰ੍ਹਾਂ ਦੇ, ਉਹ ਬਾਹਰ ਲੋਕ ਵੀ ਸੁਖਾਲਾ ਜਿਹਾ ਸਮਝਦੇ ਹੈ, ਉਹਨਾਂ ਨੂੰ ਔਖੇ ਸਮਝਦੇ, ਅਤੇ ਆਪ ਕਿਰਪਾ ਕਰੋ। ਗੁਰੂ ਮਹਾਰਾਜ ਨੇ ਕਿਹਾ ਵੀ ਭਾਈ ਗੁਰਦਾਸ ਸਾਹਿਬ ਇਹ ਵਿਦਵਾਨ ਨੇ, ਅਤੇ ਇਹਨਾਂ ਕੋਲੋਂ ਵਿਚਾਰ ਪੁੱਛ ਲਿਆ ਕਰੋ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੋਰ ਸਿੱਖਾਂ ਨੇ ਕਿਹਾ ਵੀ ਮਹਾਰਾਜ ਜਿੱਥੇ ਤੁਸੀਂ ਇੰਨੀ ਬਾਣੀ ਹੋਰ ਉਚਾਰਨ ਕੀਤੀ ਹੈ ਵੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸਭ ਕੁਛ ਹੀ ਉਹਦੇ ਵਿੱਚ ਆ ਗਿਆ ਸੀ ਅਤੇ ਹੋਰ ਵੀ ਉਚਾਰਨ ਕਰੀ ਜਾਂਦੇ ਹੋ ਇਸ ਤਰ੍ਹਾਂ ਇਹ ਵੀ ਸੁਖਾਲੇ ਰੂਪ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਸਮਝ ਆਵੇ ਉਹ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਇਹ 12 ਮਹਾ ਉਚਾਰਨ ਕੀਤਾ ਹੈ ਜਿੱਥੇ ਹੁਣ ਕਥਾ ਦਾ ਅਸਥਾਨ ਹੈ ਉੱਥੇ ਉਹ ਪਹਿਲਾਂ ਹੁਣ ਤਾਂ ਮੈਨੂੰ ਪਤਾ ਨਹੀਂ ਹੋਊਗਾ ਜ਼ਰੂਰ ਕਿਉਂ ਬਹੁਤ ਚਿਰ ਹੋ ਗਿਆ ਮੈਨੂੰ ਵੀ ਗਏ ਨੂੰ ਉੱਥੇ ਛੜਾ ਬਣਿਆ ਹੁੰਦਾ ਹੈ ਬਾਹਰ ਉੱਥੇ ਥੋੜ੍ਹੀ ਜਿਹੀ ਪਾਲਕੀ ਸੰਗਮਰਮਰ ਦੀ ਅਤੇ ਉੱਥੇ ਅੱਗੇ ਤਾਂ ਕਰਦੇ ਸੀ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਥੇ 12 ਮਾਹਿਆਂ ਦਾ ਹੀ ਉਹ ਪਾਠ ਕਰਦਾ ਹੁੰਦਾ ਸੀ ਜਿਹੜਾ ਕੋਈ ਗੁਰਮੁਖ ਹੈ ਸਾਰਾ ਸੁਣਨਾ ਜੋ ਹੋ ਕਿਉਂਕਿ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਥੇ ਤਾਂ ਮਹੀਨੇ ਦਾ ਹੀ ਹੁੰਦਾ ਹੈ ਮਹੀਨਾ ਹੀ ਪੜ੍ਹਦੇ ਹੈ ਉੱਥੇ ਬੈਠ ਕੇ ਦੀਵਾਨ ਲੱਗਿਆ ਸੀ ਅਤੇ ਗੁਰੂ ਕਾ ਬਾਗ ਇੱਥੇ ਅੱਗੇ ਸਾਰੇ ਦਰਖਤ ਦਰੁਖਤ ਹੁੰਦੇ ਸੀ ਹੁਣ ਸਮੇਂ ਸਮੇਂ ਅਨੁਸਾਰ ਬਦਲ ਜਾਂਦਾ ਹੈ ਉੱਥੇ ਉਚਾਰਨ ਕੀਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਤੇ ਹੈ ਉਹੀ ਭਾਵ ਨੇ ਅਤੇ ਉਹ ਵੀ ਜਿਹੜਾ 12 ਮਾਹ ਹੈ ਉਹ ਅਲੰਕਾਰ ਹੁੰਦੇ ਹੈ ਜੈਸੇ ਕੋਈ ਇਸਤਰੀ ਆਪਣੇ ਆਪ ਨੂੰ ਭੂਸ਼ਿਤ ਕਰਨ ਵਾਸਤੇ ਸ਼ੋਭਾ ਵਾਲੀ ਕਰਨ ਵਾਸਤੇ ਭੂਸ਼ਣ ਗਹਿਣੇ ਪਾਉਂਦੀ ਹੈ ਇਸ ਤਰ੍ਹਾਂ ਹੀ ਕਾਵ ਉਸ ਰੂਪ ਦੇ ਵਿੱਚ ਮੰਨ ਕੇ ਅਤੇ ਇਹ ਅਲੰਕਾਰ ਉਸਨੂੰ ਸੁਸ਼ੋਭਿਤ ਕਰਦੇ ਹੈ ਅਤੇ ਅੱਗੇ ਅੱਗੇ ਬਹੁਤ ਇੱਕ ਅਲੰਕਾਰ ਨਹੀਂ ਹੁੰਦਾ ਸਮਝਣੇ ਜਾਂ ਕਠਿਨ ਵਿਦਵਾਨਾਂ ਨੂੰ ਵੀ ਅੱਗੇ ਤੋਂ ਅੱਗੇ ਕਿ ਕਾਵਿ ਜਿਹੜੀ ਰਚਨਾ ਉਸਦੇ ਅੰਦਰ ਵੀ ਉਹਦਾ ਹੀ ਅੰਤ ਪਾਰਾ ਵਾਰ ਨਹੀਂ ਹੁੰਦਾ ਬੜੇ ਬੜੇ ਵਿਦਵਾਨਾਂ ਦੂਜਾ ਹੋਰ ਚੀਜ਼ ਹੈ ਸੋ ਸੁਹਾਲਾ ਸਮਝਣ ਵਾਸਤੇ ਜਿਹਨੇ ਨਹੀਂ ਹੋਈ ਪਰਮੇਸ਼ੁਰ ਦੀ ਭਗਤੀ ਕਰਨੀ ਹੈ ਜਾਂ ਸੇਵਾ ਕਰਨੀ ਹੈ ਚਾਹੇ ਕੋਈ ਥੋੜ੍ਹੀ ਬੁੱਧੀ ਵਾਲਾ ਬਹੁਤੀ ਬੁੱਧੀ ਵਾਲਾ ਹੈ ਉਸਨੂੰ ਸਮਝ ਕੇ ਅਤੇ ਉਸਨੂੰ ਮੰਨਣ ਦੇ ਵਿੱਚ ਲਿਆਵੇ ਅਤੇ ਉਹ ਪਾਰ ਪੈ ਜਾਂਦਾ ਹੈ ਸੋ ਇਹ ਤਾਂ ਗੁਰੂ ਮਹਾਰਾਜ ਜੀ ਨੇ 12 ਮਹਾ ਮਾਝ ਮਹੱਲਾ 5ਵਾਂ ਅਤੇ 12 ਮਹੀਨੇ ਹੈ 12 ਮਹਾਂ ਮਾਝ ਜਿਹੜਾ ਹੈ ਇਹ ਸ਼ੁੱਧ ਰਾਗ ਦੇ ਵਿੱਚ ਨਹੀਂ ਹੈ ਮਾਝਾਂ ਲੋਕ ਆਪਣੇ ਇੱਧਰ ਮਾਲਵੇ ਦੇ ਵਿੱਚ ਖੁੱਲ੍ਹੇ ਗਾਇਆ ਕਰਦੇ ਸਨ ਸ਼ੁੱਧ ਜਾਂ ਜਿਹੜਾ ਰਾਗ ਕੀ ਸ਼ੁੱਧ ਨੇ ਜਾਂ ਦੂਸਰੇ ਉਹਦੇ ਵਿੱਚ ਨਹੀਂ ਹੈ ਅਤੇ ਗੁਰੂ ਮਹਾਰਾਜ ਨੇ ਵੀ ਲੋਕ ਗਾਉਂਦੇ ਨੇ ਉਸ ਤਰ੍ਹਾਂ ਹੀ ਸਮਝਾਉਣ ਵਾਸਤੇ ਅਤੇ ਉਹਨਾਂ ਦੇ ਵਿੱਚ ਕਹਿਤਾ ਵੀ ਐਂ ਗਾਇਆ ਕਰੋ ਜਿਸ ਤਰ੍ਹਾਂ ਦੱਸਦੇ ਕਾਫੀ ਸਮਾਂ ਹੋ ਗਿਆ ਸੰਤ ਬਾਬੇ ਅਤਰ ਸਿੰਘ ਜੀ ਮਸਤਰਾਣੇ ਵਾਲੇ ਮਸ਼ਹੂਰ ਹੋਏ ਅਤੇ ਬਹੁਤ ਭਗਤੀ ਜਪ ਤਪ ਕਰਕੇ ਆਏ ਪਰਮੇਸ਼ੁਰ ਵੱਲੋਂ ਵੀ ਇਸ ਦੇਸ਼ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਵੇ ਅਤੇ ਉਹ ਕਰਨ ਲੱਗੇ ਲੋਕ ਨਾ ਉਹ ਸਿੱਖ ਠੀਕ ਹੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੋਈ ਜਾਵੇ ਨਾ ਆਵੇ ਨਾ ਇੰਦਰ ਜਾਂ ਹੋਰ ਕੋਈ ਸੰਗਤ ਨਹੀਂ ਸੀ ਐਡੀ ਭੁੱਲ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਲੋਕਾਂ ਨੂੰ ਕਿਵੇਂ ਸਮਝਾਈਏ ਗੁਰਬਾਣੀ ਇਹ ਸਮਝ ਨਹੀਂ ਸਕਦੇ ਔਖੀ ਨਾ ਉਧਰ ਨੂੰ ਜਾਂਦੇ ਹੀ ਹੈ ਵੀ ਰਾਗ 'ਚ ਕਰੋ ਉਹਨਾਂ ਨੇ ਫਿਰ ਕਹਿੰਦੇ ਉਹ ਬਾਹਰ ਲੋਕ ਜਾ ਕੇ ਟੂੰਬਿਆਂ ਨਾਲ ਗਾਉਂਦੇ ਹੁੰਦੇ ਸੀ ਆਪਣੀ ਬੋਲੀ 'ਚ ਜਿਹਨੂੰ ਬੋਲੀਆਂ ਕਹਿੰਦੇ ਹੈ ਕਹਿੰਦੇ ਉਹਦੇ ਵਿੱਚ ਜਾ ਰਹੇ ਨੇ ਬਹੁਤ ਬਲਵਾਨ ਸੀ ਸੰਤਾਂ ਦਾ ਸਰੀਰ ਅਤੇ ਉਹਦੇ ਵਿੱਚ ਉਹਨਾਂ ਨੇ ਗਾਉਣਾ ਅਤੇ ਆਮ ਲੋਕਾਂ ਦੀ ਮੋਟੀ ਭਾਸ਼ਾ ਅਤੇ ਵੀ ਕਹਿੰਦੇ ਵੀ ਭਾਈ ਭਾਈ ਕਹਿੰਦੇ ਸੀ ਇਹ ਭਾਈ ਦਾ ਬੋਲ ਬੜਾ ਚੰਗਾ ਵੇ ਤੂੰ ਵੀ ਬੋਲ ਅਤੇ ਉਹ ਉਹਨਾਂ ਨੇ ਫਿਰ ਸਿੱਖਿਆ ਬੋਲਣੀ ਐਸੇ ਵੀ ਬੰਦੇ ਬੰਦੇ ਵੀ ਤੇਰਿਆਂ ਕਰਮਾਂ ਨੇ ਤੈਨੂੰ ਪਾਰ ਲੰਘਣ ਨਹੀਂ ਦੇਣਾ ਤੈਨੂੰ ਪਾਰ ਲੰਘਣ ਨਹੀਂ ਦੇਣਾ ਉਹ ਇਸ ਤਰ੍ਹਾਂ ਫਿਰ ਉੱਥੋਂ ਕੁਛ ਦਾਗ ਲੱਗ ਕੇ ਵੀ ਹਾਂ ਵੀ ਇਹ ਸੰਤ ਕਹਿੰਦੇ ਸਿੱਧਾ ਹੀ ਕੀਰਤਨ ਕਰਨਾ ਉਹਨਾਂ ਨੇ ਇਸ ਤਰ੍ਹਾਂ ਉਹ ਫਿਰ ਲਾਗ ਲੱਗਦੀ 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 ਅਤੇ ਹੋਰ ਬਹੁਤ ਸਾਰਾ ਪ੍ਰਚਾਰ ਗੁਰਸਿੱਖੀ ਦਾ ਇਸ ਸੰਸਾਰ ਦੇ ਵਿੱਚ ਹੋ ਗਿਆ ਸੋ ਇਹ ਮਾਝਾਂ ਦੇ ਉਹਦੀ ਵਿਚਾਰ ਸੀ ਮਹੱਲਾ ਪੰਜਵਾਂ ਪੰਜਵੇਂ ਸਰੂਪ ਹੈ ਅਤੇ ਘਰ ਚੌਥਾ। ਰਾਗ ਵਿੱਦਿਆ ਦੇ ਵਿੱਚ ਜਿਹੜੇ ਸੁਰ ਅਤੇ ਤਾਲ ਹੁੰਦੇ ਹੈ, ਬਾਜੇ ਹੁੰਦੇ ਹੈ ਅਤੇ ਰਾਗ ਦਾ ਗਾਇਨ ਹੁੰਦਾ ਹੈ। ਜੈਸੇ ਸੋਧਰ ਕਿਹਾ, ਸੋਗਰ ਕਿਹਾ, ਜਿਤਵੇ ਸੁਰਸ ਵਾਲੇ ਬਾਜੇ ਨਾਦ ਅਨੇਕ ਅਸੰਖ। ਇੱਕ ਇੱਕ ਵਾਜੇ ਨੇ ਅੱਜ ਕੱਲ੍ਹ ਵਿੱਚ ਤੰਤੀ ਸਾਜ ਹੈ, ਹੋਰ ਸਾਜ ਹੈ, ਕੋਈ ਸੀਮਤ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੇਨਤੀ ਹੈ ਵਾਜਿਆਂ ਨੂੰ, ਵੀ ਪਤਾ ਲੱਗਦਾ ਚਲੋ ਇਸ ਸ੍ਰਿਸ਼ਟੀ ਦੇ ਵਿੱਚ ਹੈ। ਜਿਹੜੀਆਂ ਹੋਰ ਸ੍ਰਿਸ਼ਟੀਆਂ ਨੇ ਉੱਤੇ ਬ੍ਰਹਿਮੰਡ ਖੰਡ ਨੇ, ਕਿੰਨੀਆਂ ਬੋਲੀਆਂ ਸੋ ਇਹ ਸੁਰ ਅਤੇ ਤਾਲ ਹੁੰਦੇ ਹੈ ਵਾਜਿਆਂ ਦੇ, ਜੋੜੀ ਦੇ ਤਾਲ ਹੁੰਦੇ ਹੈ ਅਤੇ ਇਹਦੇ ਹੁੰਦੇ ਆ ਸੁਰ। ਉਹਨਾਂ ਦੇ ਵਿੱਚ ਪਹਿਲਾ ਘਰ, ਦੂਜਾ ਘਰ, ਭਾਵ ਸੁਰ ਤਾਲ ਦੇ ਗਾਇਨ ਦੇ ਜਿਹੜੇ ਭੇਦ ਅਸਥਾਨ ਹਨ, ਇਹ ਲਫ਼ਜ਼ ਘੜੇ ਹੋਏ ਹੈ ਸੁਖਮ ਨੇ। ਸੁਰ ਤਾਲ ਦੇ ਗਾਇਨ ਦੇ ਜਿਹੜੇ ਭੇਦ ਅਸਥਾਨ ਹਨ ਉਹਨਾਂ ਨੂੰ ਘਰ ਕਹਿੰਦੇ ਹੈ। ਉਹਦੇ 'ਚ ਗਾਇਨ ਕਰਨਾ, ਇੱਧਰ ਉੱਧਰ ਨਹੀਂ ਜਾਣਾ। ਰਾਗੀਆਂ ਨੇ ਵੀ ਜਿਸ ਤਰ੍ਹਾਂ ਹੁਣ ਸੁਣਿਆ ਸੀ ਵੀ ਦਰਬਾਰ ਸਾਹਿਬ ਕਹਿੰਦੇ ਜੀ ਇਹ ਫਿਲਮੀ ਤਰਜ਼ਾਂ ਲਾਉਣ ਲੱਗ ਪਏ, ਇਹ ਹਟਾਉਣੀਆਂ ਚਾਹੀਦੀਆਂ ਨੇ, ਤੰਤੀ ਸਾਜ ਨਾ ਹੋਣਾ ਚਾਹੀਦਾ। ਤੰਤੀ ਸਾਜ ਸਿੱਖਣਾ ਔਖਾ ਹੈ, ਇਹ ਬਾਜਾ ਤਾਂ ਥੋੜ੍ਹੇ ਸਮੇਂ ਤੋਂ ਹੀ ਪ੍ਰਵਿਰਤ ਹੋਇਆ, ਕੋਈ ਜਰਮਨ ਤੋਂ ਪਹਿਲਾਂ ਇਹ ਨਹੀਂ ਤਾਂ ਪਹਿਲਾਂ ਸਰੰਦਾ, ਤੰਤੀ ਸਾਜ ਜਾਂ ਜੋੜੀ। ਗੁਰੂ ਅਰਜਨ ਸਾਹਿਬ ਜੀ ਨੇ ਵੀ ਸਰੰਦਾ, ਬਾਬੇ ਸ਼ਾਮ ਸਿੰਘ ਜੀ ਮਸ਼ਹੂਰ ਹੋਏ ਨੇ ਉਹ ਵੀ ਸਰੰਦਾ ਰੱਖਦੇ ਸੀ, ਉਦੋਂ ਹੈ ਨਹੀਂ ਸੀ ਬਾਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੋਈ ਵੀ ਸਮੂਹ ਸ਼ਬਦਾਂ ਦੇ ਇਕੱਤਰਤਾ ਨੂੰ ਜਾਂ ਉਹਨੂੰ ਭਿੰਨ ਕਰਨ ਵਾਸਤੇ, ਜਿਵੇਂ ਬਾਰਾਂ ਮਾਹ ਹੈ, ਜਥਤੀ ਵਾਰ ਹੈ, ਉੱਥੇ ਪਹਿਲਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਸ ਦੇ ਗੁਣਾਂ ਗੁਣਾਂ ਬਾਅਦ ਕੀਤੇ ਜਾਂਦੇ ਨੇ ਵੀ ਵਾਹਿਗੁਰੂ ਕਿਰਪਾ ਕਰੋ। ਇਹ ਬਾਣੀ ਉਚਾਰਨ ਲੱਗੇ ਨੇ, ਇਸ ਦੇ ਵਿੱਚ ਸਾਡੀ ਮਿਹਰ ਹੋਵੇ, ਸ਼ੁੱਧ ਹੋਵੇ, ਸਿਧਾਂਤ ਪੂਰਤ ਹੋਵੇ, ਬੁੱਧੀ ਸਵੱਛ ਰਹੇ, ਸੰਪੂਰਨ ਹੋਵੇ। ਇਹ ਉਹਨੂੰ ਕਹਿੰਦੇ ਮੰਗਲ। ਮੰਗਲ ਜਿਹੜਾ ਮੋਟੇ ਅਰਥਾਂ ਦੇ ਵਿੱਚ ਵਿਘਨਾਂ ਨੂੰ ਵਿਘਨ ਨਾ ਪਵੇ ਅਤੇ ਆਪਣੇ ਪ੍ਰਸੰਨਤਾ ਦੇਵੇ, ਕਾਰਜ ਦੀ ਸੰਪੂਰਨਤਾ ਉਹਨੂੰ ਮੰਗਲ ਕਹਿੰਦੇ ਨੇ। ਉਹ ਫਿਰ ਵਿਦਵਾਨਾਂ ਦੇ ਅੱਗੇ ਸੂਤਰ ਰੂਪ ਸ਼ਬਦ ਘੜੇ ਹੋਏ ਨੇ, ਕਿਉਂਕਿ ਪਹਿਲਾਂ ਇੱਥੇ ਆਪਣੇ ਸੰਸਕ੍ਰਿਤ ਸੀ, ਫਿਰ ਉਹ ਪ੍ਰਾਕਿਰਤ ਹੋ ਗਈ, ਉਸ ਬੋਲੀ ਬਦਲਦੀ ਬਦਲਦੀ ਫਿਰ ਹੋ ਗਈ, ਉਹ ਪਹਿਲੇ ਚਲੇ ਉਹਨਾਂ ਨੇ ਲਫ਼ਜ਼ਾਂ ਦੇ ਵਿੱਚ, ਉਹ ਵਿਦਵਾਨਾਂ ਵਾਸਤੇ ਹੈ। ਸੋ ਮੰਗਲ ਜਿਹੜਾ ਹੈ ਇਹ ਆਪਣੇ ਇਹ ਤਿੰਨ ਪ੍ਰਕਾਰ ਦਾ ਆਮ ਵਿਦਵਾਨ ਮੰਨਦੇ ਹੈ, ਪਰ ਕੋਈ ਹੋਰ ਸੂਖਮ ਵਿਚਾਰ ਵਾਲੇ ਉਹ ਕਹਿੰਦੇ ਨਹੀਂ ਚਾਰ ਪ੍ਰਕਾਰ ਦਾ ਹੈ। ਉਹ ਹੈ, ਇੱਕ ਤਾਂ ਹੈ ਵਸਤੂ ਨਿਰਦੇਸ਼ ਰੂਪ ਮੰਗਲ, ਆਸ਼ੀਰਵਾਦ। ਇਹ ਹੁਣ ਹਰੇਕ ਨਹੀਂ ਸਮਝ ਸਕਦੇ ਵਸਤੂ ਨਿਰਦੇਸ਼ ਕੀ ਹੁੰਦੀ ਹੈ, ਆਸ਼ੀਰਵਾਦ ਕੀ ਹੁੰਦਾ ਹੈ। ਨਮਸਕਾਰ ਆਤਮਿਕ ਔਰ ਆਤਮਿਕ ਚਿੰਤਨ ਚੌਥਾ ਹੈ। ਇਹ ਮੈਂ ਹੁਣ ਬਹੁਤ ਸੁਹਾਲੇ ਅਤੇ ਸਥੂਲ ਸ਼ਬਦਾਂ ਵਿੱਚ ਵਿਚਾਰ ਕਹਿ ਰਿਹਾ ਅਤੇ ਜੇ ਉਹਨਾਂ ਦੇ ਲੱਛਣ ਬੋਲੀਏ ਤਾਂ ਉਹ ਕਠਿਨ ਹੈ, ਕਈ ਵਾਰੀ ਹੋ ਚੁੱਕੇ ਹੈ। ਇਹ ਇਹ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਵਸਤੂ ਨਾਮ ਹੈ, ਆਪਣੇ ਵਸਤੂ ਕੀ ਨਿਰਗੁਣ ਜਾਂ ਸਰਗੁਣ ਬ੍ਰਹਮ। ਜੈਸੇ ਬ੍ਰਹਮ ਦੇ ਭੇਦ ਵੀ ਆਪ ਗੁਰੂ ਅਰਜਨ ਸਾਹਿਬ ਜੀ ਨੇ 21ਵੀਂ ਅਸ਼ਟਪਦੀ ਦੇ ਸਲੋਕ ਦੇ ਅੰਦਰ ਦੱਸੇ, और बहुत गंभीर सिद्धांत है। जड़ी उपासना का सिरा है वो है, वो है सरगुण निर्गुण निरंकार सुन समाधि आप आपन की या नानका आपे ही फिर जाप। ये अपने बहुता निराकारदायी वर्णन है। जब आकार कृष्ण दृष्टा पापन तब कहते होता, जब तारी आपन सुन समात बैर ब्रह्म के संक मार, जिन्हों की समाधि लगती है निरंकार दे विच निराकार दे विच लीन होंगे, वो इस पढ़न फिर देखन उत्थे अनुभव करन कोई ठीक है इत्थे होर तां नहीं, कोई परमेश्वर ही परमेश्वर है। एक ओंकार एक है, प्रकाश स्वरूप है वो, तो दूजिया का प्रकाशक है। एक ओंकार सतनाम, फिर उसका नाम की है होर दसो जी, उसका नाम सत है। कहने तेरा नाम की है, जिमें आम कोई होर भी रख लेंदे आ परमेश्वर के नाम से, वह कहना जी यदा नाम सत नाम है। सत तो असली वही है, होर सत नाम कोई नहीं है, क्योंकि सत हुंदा जिहड़ा एक राशि कदे भी ना जम्मे ना मरे, ना एक राशि रवे और सारयां दी होंद नूं प्रकाश करे। ए उसका अपने एक विशेष रूप हुंदा, एक समान रूप हुंदा है, ये उसका विशेष रूप है, और आनंद भी और चेतन भी। जैसे दसवें पाए सदा सचदानंद, वही शब्द वरते हैं, क्योंकि भारत भूमि से वही बंदे ने, उन्होंने समझाना है। हाँ जो समझ के बनने खालस हो जाएंगे तो फिर बेशक तुम कहो कि असी ये उन्होंने मत में आए मनने नहीं, पर रब न कौन बदला दूगा, वो सत्ता कौन मेट दूगा, वो चेतनता कौन होर ना रख लूगा, तो आनंद कौन दूर कर दूगा। इको ओंकार सतगुर प्रसाद, इको ओंकार सतनाम करता पुरख निरभाव निर्वैर अकाल मूर्ति अजुनी सहभंग गुर प्रसाद जप। आद सच जुआद सच है भी सच, नानक होशी भी सच। ये जेड़े किसी ने सिंह बनना या सिख बनना है, वो गुरु महाराज मिर्जादा भी श्री गुरु ग्रंथ साहिब जी की हजूरी विखे जेड़े पांच सिंह ने अमृत तैयार करने वाले, वो ये दसन कि पंजानू ही श्री गुरु ग्रंथ साहिब नालों भी वड्डा प्रवृत्त करी जाते हैं। अजकल हो गया, बल्कि इतों तक हो गया कि पंजानू तो छोड़ो, जिहड़ा एक जथेदार बन गया वो जथेदार है हुंदा, पर ना रब दा ही लैंदे है। अकाल हुक्म अकाल तख्त दा है, मर्जी अपनी है प्रवृत्त करनी। पर कौन कहे विच सियासत जिहड़ी है हेरा फेरी जिहड़ी हुई है, वो गुण अपने च है नहीं, जिहड़े होने चाहिए है। वड्याई की इच्छा है, सत्कार की इच्छा है, माया की इच्छा है, बहुती तो बहुती होवे। जे कोई पदवी लवे तो मेरा मुंडा ही लवे, वो प्रधान बने तो दूसरे जो किड्डा ही योग होवे ना होवे। तो जिहड़ा कोई महाराज की कृपा नाल बसजू बसजू, परमेश्वर की ओट लै गए। ऐसा गुरु रामदास साहब का ही स्थान है, रोज है हरिमंदर साहब। सो ए एक ओंकार ए है पूरा अपने मंत्र, या जप कह दो मंत्र कह दो, एक ही गल है। जप बाणी अंकुर होने करके वो भी विचार हो जाने के दूसरे भी विचार होते रहो विचार। वो एक ओंकार सत गुर प्रसाद, पिछों गुर प्रसाद आंदा ना, ਤੇ ਉਹ ਹੈਗਾ ਵੀ ਬਹੁਤ ਸੰਖੇਪ ਕਰਕੇ ਜਦੋਂ ਸਮਝ ਆ ਜਾਏ ਤੇ ਥੋੜ੍ਹੀ ਜਿਹੀ ਵੀ ਉਹ ਸਤ ਸਰੂਪ ਹੈ ਤੇ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ, ਸਲੇਖ ਰੂਪ ਗੁਰਪ੍ਰਸਾਦ ਦੇ ਵਿੱਚ ਉਹਦੀ ਗੁਰੂ ਦੀ ਕਿਰਪਾ ਦੇ ਨਾਲ ਹੀ ਉਹੀ ਗੁਰੂ ਹੈ। ਤੁਸੀਂ ਵਿਚਾਰ ਪੂਰਵਕ ਨਿਰਣੇ ਕਰੋ ਵੀ ਹੋਰ ਗੁਰੂ ਜਿਹੜੇ ਨੇ ਜਾਂ ਹੋਰ ਚੀਜ਼ ਹੈ, ਵੀ ਉਹ ਪਹਿਲਾਂ ਸ਼ਿਵਜੀ ਬ੍ਰਹਮਾ ਜਾਂ ਹੋਰ ਚੀਜ਼ ਹੈ, ਉਹ ਸਾਰੇ ਜਾਂ ਦੱਸੋ ਸਰੂਪ ਜਿਹੜੇ ਨੇ ਵੀ ਉਹਨਾਂ ਨੇ ਕਿਹਾ ਵੀ ਇਹ ਹੈ ਵੀ ਉਹਨਾਂ ਨੂੰ ਕਿੱਥੋਂ। ਗੁਰੂ ਨਾਨਕ ਸਾਹਿਬ ਤਾਂ ਠੀਕ ਕਹਿੰਦੇ ਵੀ ਅਸੀਂ ਤਾਂ ਵੀ ਉਹ ਜੈਸੀ ਮੈਂ ਆਵੇ ਖਸਮ ਕੀ ਬਾਣੀ, ਵੀ ਅਸੀਂ ਨਹੀਂ ਇਹ ਕਹਿੰਦੇ, ਉਹ ਵਾਹਿਗੁਰੂ ਵੱਲੋਂ ਉਹੀ ਸਾਡਾ ਗੁਰੂ ਹੈ। ਉਹਦੀ ਜੇ ਗੌਰਵਤਾ ਦਿੱਤੀ ਹੋਈ ਹੈ, ਸਤਿਕਾਰ ਦਿੱਤਾ ਹੋਇਆ ਤੇ ਸਾਨੂੰ ਉਸੇ ਨੇ ਦਿੱਤਾ, ਤੇ ਉਸਨੇ ਆਪਣੇ ਸ਼ਕਤੀ ਦੇ ਨਾਲ ਇਹ ਸਰੂਪ ਧਾਰਨ ਕੀਤੇ ਨੇ, ਉਸਨੇ ਹੁਕਮ ਦੇ ਨਾਲ ਦੂਸਰੇ ਦੇਵੀ ਦੇਵਤੇ ਬਣਾਏ, ਸਾਰਿਆਂ ਨੂੰ ਦਿੱਤਾ। ਇਹ ਹੈ ਗੁਰਮਤਿ ਸਿਧਾਂਤ ਵਿਚਾਰਾਂ, ਤੇ ਸਤਿਗੁਰ ਪ੍ਰਸਾਦ ਉਸੇ ਦੀ ਕਿਰਪਾ ਦੇ ਨਾਲ ਹੋਣਾ। ਇਹਨੂੰ ਕਹਿੰਦੇ ਵਸਤੂ ਨਿਰਗੁਣ ਜਾਂ ਸਰਗੁਣ, ਤੇ ਆਸ਼ੀਰਵਾਦ ਜਿਸ ਦੇ ਵਿੱਚ ਕਹਿੰਦੇ ਜੀ ਅਸੀਸ ਦਿਓ, ਕੋਈ ਚੀਜ਼ ਮੰਗਣੀ ਹੈ ਨਾ ਪ੍ਰੇਮ ਨਾਲ ਬੇਨਤੀ ਪੂਰਵਕ, ਜਿਸ ਦੇ ਵਿੱਚ ਬੇਨਤੀ ਹੋਵੇ, ਜੈਸੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਡ ਦੈ ਦਿਸ ਪਰਮੇ, ਇਹ ਵਾਹਿਗੁਰੂ ਕਿਰਪਾ ਕਰੋ। ਇਹਨੂੰ ਕਹਿੰਦੇ ਆਸ਼ੀਰਵਾਦ, ਬਾਦ ਨਾਲ ਕਥਨ ਵਿਚਾਰ ਦਾ ਹੁੰਦਾ। ਵਸੂ ਆਸ਼ੀਰਵਾਦ ਨਮਸਕਾਰ, ਜਿਸ ਤਰ੍ਹਾਂ ਨਮਸਕਾਰ ਜਿਹਦੇ ਵਿੱਚ ਨਮਸਤੂੰ ਅਕਾਲੇ, ਨਮਸਤੂੰ ਕਿਰਪਾਲੇ, ਨਮਸਤੂੰ ਰੂਪੇ, ਨਮਸਤੂੰ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਨਮਸਕਾਰ, ਨਮਸਕਾਰ ਕਰੀ ਦੀ ਨੀਵੇਂ ਹੋ ਕੇ, ਫਿਰ ਨੀਵੇਂ ਹੋ ਕੇ ਨਿਮਰਤਾ ਦੇ ਨਾਲ ਕਿਤੇ ਇਹ ਵੀ ਮੈਂ ਨਾ ਅਭਿਆਸੀ ਹੋ ਗਿਆ, ਜਾਪ ਹੋ ਗਿਆ, ਅਤੇ ਉਹਦੇ ਗੁਣ ਗਾਇਨ ਕਰੋ ਵਾਹਿਗੁਰੂ ਪਰਮੇਸ਼ਰ ਦੇ। ਉਹ ਹੁੰਦੀ ਹੈ ਆਪਣੇ ਨਮਸਕਾਰ 'ਤੇ, ਅੱਗੇ ਆਤਮਿਕ ਚਿੰਤਨ, ਆਪਣੇ ਆਪ ਦਾ ਅਭੇਦ ਰੂਪ ਕਰਕੇ ਅਭਿਆਸ ਕਰਨਾ, ਚਿੰਤਨ ਕਰਨਾ। ਜੈਸੇ ਇਹ ਇੱਕੋ ਹੀ ਸ਼ਲੋਕ ਦੇ ਵਿੱਚ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੋ ਜਿਹੜੇ ਵਿਚਾਰਵਾਨ ਨੇ ਅਰਥਾਂ ਵਾਲੇ, ਉਹ ਕਹਿੰਦੇ ਵੀ ਡੰਡੌਤ ਬੰਦਨ, ਵੀ ਡੰਡੌਤ ਨਾਮ ਅੱਠੇ ਅੰਗ ਲਾ ਕੇ ਕਰਨੇ, ਬੰਧਨ ਉਸ ਤਰ੍ਹਾਂ ਨਮਸਕਾਰ ਕਰਨੇ, ਅਨਕਬਾਰ ਇਹ ਤਾਂ ਹੋ ਗਿਆ ਨਮਸਕਾਰ ਆਤਮਿਕ, ਡੌਤ ਡੰਡੌਤ ਬੰਧਨ ਅਨਕਬਾਰ ਸਰਵ ਕਲਾ ਸਮਰੱਥ, ਉਹ ਹੋ ਗਿਆ ਸਰਵ ਸ਼ਕਤੀਮਾਨ ਕਰਤਾ ਪੁਰਖ ਵਸਤੂ ਨਿਰਦੇਸ਼। ਸਰਵ ਕਲਾ ਸਮਰੱਥ ਡੋਲਨ 'ਤੇ ਰਾਖੋ ਪ੍ਰਭੂ, ਕਿ ਡੋਲਨ ਤੋਂ ਇਹ ਬੇਨਤੀ ਕਰਨੀ ਹੈ, ਇਹ ਆਸ਼ੀਰਵਾਦ ਆਤਮਿਕ ਹੋ ਗਿਆ। ਅਤੇ ਆਤਮਿਕ ਚਿੰਤਨ ਕੈਸਾ ਹੈ, ਨਾਨਕ ਦੇ ਕਰ ਹੱਥ, ਉਸਦੇ ਵਿੱਚ ਇਹ ਜਿਹੜਾ ਕਠਿਨ ਸਮਝਣਾ ਹੈ ਵੀ ਹਰਸ ਦੇ ਉੱਤੇ ਦੇ ਕਰ, ਹਰਸ ਦੇ ਉੱਤੇ ਹੱਥ ਰੱਖਦੇ ਹੋ ਅਤੇ ਉਹ ਜੁੜ ਜਾਂਦੇ ਹੈ, ਇਸ ਤਰ੍ਹਾਂ ਆਤਮਾ ਪਰਾਤਮਾ ਦੀ ਅਪੇਤਾ ਦਾ ਚਿੰਤਨ ਕਰਨਾ। ਸੋ ਬਹੁਤ ਸ਼ਬਦ ਹੈ, ਬਹੁਤ ਬਾਣੀ ਦੇ ਵਿੱਚ ਹੈ। ਜੇ ਕਿਸੇ ਨੇ ਗੰਭੀਰ ਵਿਚਾਰਾਂ ਦੇਖਣੀਆਂ ਹੋਣ ਤਾਂ ਸਿੱਧ ਕੋਸ਼ ਦੇ ਵਿੱਚ ਦੇਖੋ, ਉਸੇ ਉਹਨਾਂ ਨੇ ਫਿਰ ਪਰੇ ਤੋਂ ਪਰੇ ਪ੍ਰਸ਼ਨ ਨੇ, ਜਬ ਇਹ ਹਿਰਦਾ ਦੇਹ ਨਾ ਹੋਤੀ, ਫਿਰ ਕਹਿੰਦੇ ਜਦੋਂ ਹਿਰਦਾ ਨਹੀਂ ਸੀ, ਦੇਹ ਨਹੀਂ ਸੀ, ਤੇ ਫਿਰ ਇਹ ਮਨ ਕਿੱਥੇ ਰਹਿੰਦਾ ਸੀ। ਇਸ ਤਰ੍ਹਾਂ ਦੇ ਉੱਤਰ ਸਤਿਗੁਰੂ ਸਾਹਿਬ ਜੀ ਨੇ ਬਹੁਤ ਦਿੱਤੇ ਹੋਏ ਨੇ। ਸੋ ਇਹ ਚਾਰ ਗੁਰਦੁਆਰੇ ਦਾ ਮੰਗਲ ਹੈ, ਕਿਉਂਕਿ ਸ਼ੁਰੂ ਹੋਣ ਵਾਲਾ, ਉਸਦਾ ਕਾਰਨ ਵੀ ਦੱਸਿਆ ਪੂਰਾ, ਅਤੇ ਪਹਿਲਾਂ ਇਹ ਆਸ਼ੀਰਵਾਦ ਆਤਮਿਕ ਰੂਪ ਮੰਗਲ ਹੈ। ਹੁਣ ਸਤਿਗੁਰੂ ਸਾਹਿਬ ਜੀ ਅੱਗੇ, ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ ਮਿਲ ਬਣਾ, ਪਰਮੇਸ਼ਰ ਨੇ ਸੂਰ ਬਣਾ ਦਿੱਤੇ ਸ੍ਰਿਸ਼ਟੀ ਦੇ ਵਿੱਚ, ਅਤੇ ਇਹ ਆ ਜਿਹੜੀ ਸਿੱਖਿਆ ਹੈ, ਇਹਨਾਂ ਨੂੰ ਤੁਸੀਂ ਗੁਣਾਂ ਨੂੰ ਧਾਰਨ ਕਰੋਗੇ, ਸੁਖੀ ਹੋਵੋਗੇ। ਅਤੇ ਗੁਣ ਗੁਣਾਂ ਨੂੰ ਧਾਰ ਕੇ ਸਤ ਸੰਤੋਖ ਧੀਰਜ ਧਰਮ ਵਿਚਾਰ ਇਹਨਾਂ ਨੂੰ ਧਾਰ ਕੇ ਫਿਰ ਤੁਸੀਂ ਕਿਉਂ ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣ ਹੈ ਕੇਰੀ ਛੋੜ ਅਗੁਣ ਚੱਲੀਏ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ ਆਪਣਾ ਪਿੜ ਕਿਹੜਾ ਅਸਥਾਨ ਹੈ ਸਵੈ ਸਰੂਪ ਹੈ ਸ਼ੁੱਧ ਹੈ ਵਾਹਿਗੁਰੂ ਪਰਮੇਸ਼ਰ ਜੀ ਨੂੰ ਹੈ ਉਹ ਕਹਿੰਦੇ ਨੇ ਜਿੱਥੇ ਜਾਏ ਪਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੇ ਗੁਣਾ ਕਹੋਵੇ ਵਾਸਲਾ ਕੱਢ ਵਾਸ ਲਈ ਜਾਏ ਉੱਥੇ ਭਲਾ ਹੀ ਕਰੋ ਗੁਰੂ ਨਾਨਕ ਸਾਹਿਬ ਜੀ ਨੇ ਭਲਾ ਹੀ ਭਲਾ ਕੀਤਾ ਹੈ ਜੇ ਕੋਈ ਪੱਥਰ ਮਾਰਨਾ ਹੈ ਉਹਨਾਂ ਦਾ ਵੀ ਭਲਾ ਕੀਤਾ ਹੈ ਦੂਜਿਆਂ ਦਾ ਵੀ ਸਭ ਥਾਂ ਔਰ ਸਿੱਧੇ ਰਾਹ ਹੈ ਸੋ ਕਿਰਤ ਕਰਮ ਕੇ ਵੀ ਛੜੇ ਵੀ ਮਹਾਰਾਜ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ ਕੇ ਕੁਸੰਗਤ ਦੇ ਵਸ ਹੋ ਕਰਕੇ ਜਿਹੜੇ ਕਰਮ ਕੀਤੇ ਹੈ ਹੁਣ ਉਹ ਸੰਗਤ ਵਿੱਚ ਆਇਆ ਨਾ ਸੰਗਤ ਦੇ ਵਿੱਚ ਪਹਿਲਾਂ ਆਉਂਦਾ ਆ ਵੀ ਕਿਸੇ ਨੂੰ ਇੱਛਾ ਹੋਈ ਪਹਿਲਾਂ ਜਿਹੜੇ ਸਟੂਲ ਸਰੀਰ ਆਦਮੀ ਵਾਲੇ ਆਦਮੀ ਜਿਹਨਾਂ ਨੂੰ ਗੁਰਮੁਖ ਕਹਿੰਦੇ ਨੇ ਜਾਂ ਸੰਗਤ ਵਿੱਚ ਜਾਂਦੇ ਨੇ ਕੋਈ ਥੋੜ੍ਹੇ ਕੋਈ ਬਹੁਤੇ ਉਹਨਾਂ ਨੂੰ ਵੀ ਤੁਸੀਂ ਕਿਉਂ ਜਾਂਦੇ ਜਾਂ ਪੁੱਛੋ ਜਾਂ ਕਿਸ ਤਰ੍ਹਾਂ ਫਿਰ ਵੀ ਮੈਂ ਵੀ ਸਿੱਖ ਬਣਨਾ ਕਿਵੇਂ ਬਣਾਂ ਜਾਂ ਗੁਰੂ ਦੀ ਸ਼ਰਨ ਲਵਾਂ ਉਹ ਫਿਰ ਦੱਸ ਦਿੰਦੇ ਹੈ ਵੀ ਤੁਸੀਂ ਕਿਵੇਂ ਬਣੇ ਜਾਂ ਐਡੇ ਮਹਾਤਮਾ ਜਾਂ ਕੀਰਤਨ ਸੁਣ ਕੇ ਜਾਂ ਵਿਚਾਰਾਂ ਸੁਣ ਕੇ ਉਹ ਫਿਰ ਦੱਸ ਦਿੰਦੇ ਹੈ ਵੀ ਅਸੀਂ ਤਾਂ ਗੁਰੂ ਦੀ ਸ਼ਰਨ ਲਈ ਉਹਨਾਂ ਦੀ ਸਿੱਖਿਆ ਉਹਨਾਂ ਦੀ ਕਿਰਪਾ ਨਾਲ ਅਤੇ ਗੁਰੂ ਮਹਾਰਾਜ ਦੇਖ ਲਓ ਵੀ ਇਹੀ ਉਪਦੇਸ਼ ਦਿੰਦੇ ਨੇ ਵੀ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਓ ਉਹਦੀ ਸਿੱਖਿਆ 'ਤੇ ਚੱਲੋ ਕਿਰਤ ਕਰੋ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ ਫਿਰ ਬੇਨਤੀਆਂ ਕਰਨੀਆਂ ਕਿਉਂਕਿ ਜਿਸ ਵੇਲੇ ਕੋਈ ਅਭਿਆਸੀ ਅਭਿਆਸ ਕਰਦਾ ਜਾਂ ਨਾਮ ਜਪਦਾ ਜਾਂ ਸੁਖਮਨੀ ਸਾਹਿਬ ਜਾਂ ਬਾਣੀ ਪੜ੍ਹਦਾ ਉਹ ਤਾਂ ਕੋਈ ਹੋਊਗਾ ਜਿਹਦਾ ਵਿੱਚ ਮਨ ਰਵੇ ਨਹੀਂ ਇੱਧਰ ਉੱਧਰ ਹੁੰਦਾ ਹੈ ਫਿਰ ਸੰਸਕਾਰ ਹੁੰਦੇ ਨੇ ਅਤੇ ਉਹ ਵਾਹਿਗੁਰੂ ਪਰਮੇਸ਼ਰ ਵੀ ਮਹਾਰਾਜ ਅਸੀਂ ਤਾਂ ਕੀਤੇ ਹੋਏ ਕਰਮ ਜਿਹੜੇ ਹੰਕਤਾ ਦੇ ਸਹਿਜ ਹੈ ਮਾੜੇ ਕੰਮ ਕੀਤੇ ਤਾਂ ਅਸੀਂ ਦੂਰ ਹੋ ਗਏ ਕਿਉਂਕਿ ਜਿਹੜੇ ਚੰਗੇ ਕੰਮ ਕਰਾਂਗੇ ਗੁਰੂ ਕੀ ਸਿੱਖਿਆ ਦੇ ਉਹਦੇ ਨਾਲ ਪਰਮੇਸ਼ਰ ਦੇ ਨੇੜੇ ਹੋਵਾਂਗੇ ਕਰ ਕਿਰਪਾ ਮਿਲੋ ਰਾਮ ਅਤੇ ਹੁਣ ਬੜਾ ਕਠਿਨ ਹੈ ਮਿਲਣਾ ਇਹ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਸਾਨੂੰ ਮਿਲ ਲਿਹੋ ਦਇਆਲ ਟਹਿ ਪੈ ਦੁਆਰ ਰੱਖ ਲੇਵੋ ਦੀਨ ਦਇਆਲ ਪਰਮਤ ਦੁਆਰ ਭਗਤ ਵਸ਼ਲ ਤੇਰਾ ਬਿਰਧ ਹਰ ਪਤਤ ਉਧਾਰੇ ਠੀਕ ਹੈ ਭਗਤੀ ਵਾਲਿਆਂ ਨੇ ਤਾਂ ਪ੍ਰੇਮ ਕਰਦਾ ਹੀ ਹੈ ਵਾਹਿਗੁਰੂ ਪਰ ਇੱਕ ਉਹਦਾ ਐਸਾ ਵੀ ਨਿਯਮ ਹੈ ਜਿੰਨੇ ਵੀ ਮਰਜ਼ੀ ਪਾਪ ਜਨਮਾਂ ਦੇ ਕੀਤੇ ਹੋਏ ਹੋਣ ਜੇ ਉਸਦੀ ਸ਼ਰਨ ਲੈ ਲਵੇ ਤਾਂ ਉਹ ਪਤਤਾਂ ਨੂੰ ਵੀ ਪਾਰ ਕਰਨਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰ ਕਬੀਰ ਸਾਹਿਬ ਜੀ ਕਹਿੰਦੇ ਤੂੰ ਵੀ ਮਨਾ ਉਸਦੀ ਸ਼ਰਨ ਲੈ ਤੈਂ ਵੀ ਉਤਰ ਸਪਾਰ ਤੂੰ ਵੀ ਉਤਰ ਜਾਏਗਾ ਹੁਣ ਐਡਾ ਫਿਕਰ ਨਾ ਕਰ ਇੰਨੇ ਕੀਤੇ ਕਿਵੇਂ ਹੋਣਗੇ ਨਾ ਲੈ ਸ਼ਰਨ ਵਾਹਿਗੁਰੂ ਦੀ ਮਨੁੱਖਾਂ ਦੇ ਵਾਰ ਵਾਰ ਨਹੀਂ ਮਿਲਦੀ ਸਗੋਂ ਇਹ ਹੋਰ ਜੂਨਾਂ 'ਚ ਪਾਉਣਾ ਹੈ ਇਹ ਸਮਾਂ ਹੈ ਇੱਕ ਇੱਕ ਸਵਾਸ ਜਿਹੜਾ ਹੈ ਜੈਸੇ ਬਾਹਰਲੇ ਨੂੰ ਪਰਮਾਤਮਾ ਕਹਿੰਦੇ ਇਹਨੂੰ ਅੰਦਰਲੇ ਨੂੰ ਆਤਮਾ ਕਹਿੰਦੇ ਇੱਕ ਸਾਡਾ ਸਾਹ ਅੰਦਰ ਹੈ ਅੰਦਰ ਹੀ ਰਹਿੰਦਾ ਹੈ ਇੱਕ ਬਾਹਰਲੇ ਸਾਹ ਤੋਂ ਬਿਨੀ ਅਸੀਂ ਬਚ ਨਹੀਂ ਸਕਦੇ ਦੋ ਮਿੰਟ ਨਹੀਂ ਬਚ ਸਕਦੇ ਔਖੇ ਹੋ ਜਾਂਦੇ ਬਾਹਰਲੀ ਜਿਹਨੂੰ ਪ੍ਰਾਣ ਵਾਯੂ ਕਹਿੰਦੇ ਆਕਸੀਜਨ ਕਹਿੰਦੇ ਦੇਖੋ ਬਾਹਰ ਵੀ ਪਰਮਾਤਮਾ ਹੈ ਬਾਹਰ ਇੱਕ ਹਵਾ ਵੀ ਐਸੀ ਰੱਖੀ ਹੋਈ ਹੈ ਜਿਹੜੇ ਅਸੀਂ ਕਿਸੇ ਦਾ ਸਾਹ ਘੁੱਟਿਆ ਵਰ ਗਿਆ ਮਰਨ ਦਾ ਮਤਲਬ ਹੈ ਉਹ ਸਰੀਰ 'ਚੋਂ ਨਿਕਲ ਜਾਂਦਾ ਹੈ ਉਹ ਤਾਂ ਨਹੀਂ ਮਰਦਾ ਉਹਦਾ ਫਿਰ ਲਿਖਿਆ ਦਿੰਦਾ ਫਿਰ ਇਸ ਕਰਕੇ ਕਿਉਂ ਨਾ ਹੋਵੇ ਸਾਡੇ ਮਨ ਵਿੱਚ ਗੁਰੂ ਮਹਾਰਾਜ ਕਿਰਪਾ ਕਰਨ ਨਿਸ਼ਚੈ ਹੋ ਜਾਏ ਔਰ ਡੂੰਘੀ ਵਿਚਾਰ ਵਸ ਜਾਵੇ ਵੀ ਸਾਹ ਤਾਂ ਆਉਂਦਾ ਹੀ ਆਉਂਦਾ ਹੈ ਸਾਹ ਹੇਠ ਨੂੰ ਵੀ ਜਾਂਦਾ ਹੈ ਨਾਭੀ ਤੱਕ ਜਾਂਦਾ ਹੈ ਧੁਨੀ ਤੱਕ ਜਾਂਦਾ ਹੈ ਅਤੇ ਉੱਥੋਂ ਫਿਰ ਉੱਤੇ ਆਉਂਦਾ ਹੈ ਉਹ ਬਾਹਰਲੀ ਖੁਰਾਕ ਗ੍ਰਹਿਣ ਕਰਦਾ ਹੈ ਦੇਖੋ ਵਾਹਿਗੁਰੂ ਪਰਮੇਸ਼ੁਰ ਸਾਹ ਸਾਹ ਦੇ ਵਿੱਚ ਪਾਲਣਾ ਕਰਦਾ ਹੈ ਵੀ ਬਾਹਰਲੀ ਹਵਾ ਦਿੰਦਾ ਹੈ ਤੇ ਉਹ ਜੇ ਉਹਦੇ ਨਾਲ ਤੁਸੀਂ ਅੱਗੇ ਤੋਂ ਅੱਗੇ ਵੀ ਵਾਹਿਗੁਰੂ ਦਾ ਨਾਮ ਮੇਲ ਲਓ ਤੇ ਨਿਮਰਤਾ ਦੇ ਨਾਲ ਬੇਨਤੀ ਕਰੋ, ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦੈ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਂ। ਹੇ ਵਾਹਿਗੁਰੂ, ਚਾਰੇ ਕੁੰਡਾਂ ਦੇ ਵਿੱਚ ਉੱਤਰ ਪੱਛਮ ਪੂਰਬ ਦੱਖਣ ਉਹਨਾਂ ਦੇ ਸਨ, ਚਾਰ ਉਹ ਈਸਾਨ ਐਸੇ ਨਾਮ ਹਨ ਤੇ ਉਠਲੀ ਤੇ ਹੇਠਲੀ ਦਸ, ਚਾਰ ਕੁੰਡ ਦੈ ਦਿਸ ਪਰਮੇ ਕੇ ਜੂਨਾਂ ਦੇ ਵਿੱਚ ਪਰਮਦੇ ਆਏ। 42 ਲੱਖ ਜੀ ਜਲ ਮੈਂ ਹੋਤੇ, 42 ਲੱਖ ਪ੍ਰਕਾਰ ਦੇ ਜੀਵ ਜਲ ਦੇ ਵਿੱਚ ਹੈ, 42 ਲੱਖ ਪ੍ਰਕਾਰ ਦੇ ਹੀ ਧਰਤੀ 'ਤੇ ਹੈ ਜਿਹੜੇ ਖੋਜੀ ਲੱਗੇ ਹੋਏ ਨੇ ਬਾਹਰਲੇ ਲੋਕ, ਉਹਨਾਂ ਨੂੰ ਸ਼ੌਂਕ ਹੈ ਸਮੁੰਦਰਾਂ ਦੇ ਵਿੱਚ। ਮੈਂ ਤਾਂ ਸੁਣਿਆ ਵੀ ਹੁਣ ਟੈਲੀਵਿਜ਼ਨਾਂ 'ਤੇ ਜਾਂ ਚੈਨਲ ਕੋਈ ਹੋਏ ਇਹੋ ਜਿਹੇ ਨੇ, ਉਹਨਾਂ 'ਤੇ ਵੀ ਉਹਨਾਂ ਦੀ ਖੋਜ ਆਈ ਜਾਂਦੀ ਹੈ, ਜਿਹੜੇ ਦੇਖਣ ਵਾਲੇ ਦੇਖੀ ਜਾਂਦੇ ਨੇ, ਪਰ ਅੰਤ ਪਾਰਾਵਾਰ ਕੋਈ ਸਿਰਾ ਲੈ ਨਹੀਂ ਸਕਦਾ। ਚਾਰ ਕੁੰਡ ਦੈ ਦਿਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ, ਇਹ ਵਾਹਿਗੁਰੂ ਪਰਮੇਸ਼ਰ ਸ਼ਾਮ ਨਾਮ ਸ਼ਰਨ ਪੈ ਆਪ ਜੀ ਵੀ ਹੁਣ ਨਹੀਂ ਸਾਤੋਂ ਕੁਛ ਨੇ ਜਿਹਨੂੰ ਕਹਿੰਦੇ ਹੱਥ ਖੜੇ ਵੀ ਤੁਸੀਂ ਵਿਚਾਰੋ, ਕਿਉਂਕਿ ਡੁੱਬਦਾ ਜਿਹੜਾ ਆਦਮੀ ਹੈ ਕਹਿੰਦੇ ਬਸ ਉਹਨੂੰ ਫਿਰ ਦੂਜਾ ਹੀ ਵਿਚਾਰ ਸਕਦਾ, ਉੱਥੇ ਉਹਦੀ ਹਉਮੈ ਹੁੰਦੀ ਨਹੀਂ ਹੈ ਅਤੇ ਬਹੁਤ ਉਹਦਾ ਮਨ ਅਤੇ ਬੁੱਧ ਜਿਹੜੇ ਨੇ ਉਹ ਐਨ ਵੀ ਹੁਣ ਕੋਈ ਬਚਾਵੇ। ਸਕਾਏ ਪ੍ਰਭ ਕੀ ਸ਼ਾਮ, ਛੱਕ ਕੇ ਮਹਾਰਾਜ ਆਪ ਜੀ ਦੇ ਚਰਨ ਸ਼ਰਨ ਦੇ ਵਿੱਚ ਆ ਗਏ ਹੈ। ਚਲੋ ਜੀ ਅੱਗੇ।
ਤੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ,
ਹੋਰ ਐਸ ਵਾਲਾ ਸਮਝਣ ਵਾਸਤੇ ਫਿਰ ਕਹਿੰਦੇ ਵੀ ਤੁਹਾਨੂੰ ਕੀ ਹੈ ਖਾਈ ਪੀ ਜਾਓ। ਉਹ ਜਿਹਨੂੰ ਹੁਣ ਐਸੀ ਇੱਛਾ ਹੋ ਗਈ ਹੈ ਵੀ ਮੈਂ ਆਪਣਾ ਭਲਾ ਕਰ ਲਵਾਂ, ਵੀ ਇਸ ਤਰ੍ਹਾਂ ਤਕਲੀਫਾਂ ਆਉਂਦੀਆਂ ਦੂਸਰੀਆਂ ਜੀਵਨਾਂ ਦੇ ਵਿੱਚ ਇੱਥੇ ਵੀ, ਤੇਨ ਦੁੱਧਾ ਤੇ ਬਾਹਰੀ, ਕਹਿੰਦੇ ਮਹਾਰਾਜ ਇਹ ਗੱਲ ਹੈ ਵੀ ਜਿਹੜੀ ਕਿਸੇ ਨੇ ਗਊ ਰੱਖ ਲਈ ਦੁੱਧ ਵਾਸਤੇ, ਅਤੇ ਜੇ ਉਹ ਦੁੱਧ ਨਾ ਦੇਵੇ ਤਾਂ ਕੀ ਫਾਇਦਾ। ਕਿਸੇ ਨੇ ਸ਼ੰਕਾ ਕਰ ਦਿੱਤੀ ਦੁੱਧ ਨਾ ਦੇਵੇ, ਅੱਜ ਕੱਲ੍ਹ ਦੇ ਕਲਯੁਗੀ ਜਿਹੜੇ ਇਹਨਾਂ ਨੇ ਪਹਿਲਾਂ ਤਾਂ ਹੜ ਹੁੰਦੇ ਸੀ ਉਹਨੂੰ ਜੋੜ ਵੀ ਲੈਂਦੇ ਹੈਗੇ, ਉਹ ਕਹਿੰਦੇ ਜੇ ਬਾਣੀਆਂ ਦੀ ਗਾਂ ਰੱਖੀ ਉਹ ਕਿੱਥੇ ਜੋੜ ਲਊ। ਇਹ ਉੱਤਰ ਦੇਣ ਵਾਲੇ ਵੀ ਹੈਗੇ ਆ। ਤੇਨ ਦੁੱਧਾ ਤੇ ਬਾਹਰੀ ਕਿਤੇ ਨਕਾਮ, ਕਿਤੇ ਕਿਸੇ ਕੰਮ ਨਹੀਂ ਆਉਂਦੀ। ਚਲੇ ਵੇਖੀ
ਕਿਤਾ ਨਾ ਆਵਾ ਕਾਮ, ਜਲ ਦਿਨ ਸਾਖ ਕੁਮਲਾਵਤੀ ਉਪਜਾ ਨਾਹੀਂ ਦਾਮ।
ਫਿਰ ਹੋਰ ਦ੍ਰਿਸ਼ਟਾਂਤ ਦਿੰਦੇ, ਜਲ ਬਿਨ ਸਾਖ ਕੁਮਲਾਵਤੀ, ਅਤੇ ਜਿਸ ਤਰ੍ਹਾਂ ਕਿਸੇ ਨੇ ਖੇਤੀ ਬੀਜੀ ਹੈ, ਖੇਤੀ ਹੋ ਗਈ ਹੈ ਅਤੇ ਉਹਨੂੰ ਪਾਣੀ ਸਿਰ ਨਾ ਦਿਓ ਅਤੇ ਉਹ ਕੁਮਲਾ ਜਾਂਦੀ ਹੈ, ਫਿਰ ਕੁਮਲਾ ਜਾਂਦੀ ਹੈ, ਉਪਜੈ ਨਾਹੀਂ ਦਾਮ, ਅੱਗੇ ਉਹਦੇ ਵਿੱਚੋਂ ਅੰਨ ਕਿੱਥੇ ਪ੍ਰਾਪਤ ਹੋਣਾ ਹੈ, ਅਤੇ ਅੰਨ ਦੇ ਨਾਲ ਆਪਣੇ ਜੋਗਾ ਰੱਖ ਕੇ ਅਤੇ ਆਦਮੀ ਹੋਰ ਖਰਚਿਆਂ ਵਾਸਤੇ ਵੀ ਵੇਚਦਾ ਅਤੇ ਦਾਮ ਦਮੜੇ ਕਿੱਥੋਂ ਮਿਲਣੇ ਹੈ, ਉਹਨੂੰ ਨਹੀਂ ਹੋ ਸਕਦਾ। ਅਤੇ ਉਹ ਕਹਿੰਦੇ ਵੀ ਦਾਮ ਦਮੜੇ ਦਾ ਅਰਥ ਤੁਸੀਂ ਕਰ ਦਿੱਤਾ ਅਤੇ ਇਹਦਾ ਦਾਮ ਫਿਰ ਇਹਦੇ ਨਾਲ ਪੂਰਾ ਫਿੱਟ ਨਹੀਂ ਹੁੰਦਾ, ਉਪਜੈ ਨਾਹੀਂ ਦਾਮ, ਦੂਰ ਚਲੇ ਜਾਂਦਾ। ਉਹ ਕਹਿੰਦੇ ਵੀ ਐਸੇ ਦਾਮ ਨਾਮ ਰੱਸੀ ਦਾ ਵੀ ਹੁੰਦਾ ਹੈ, ਕਿਸੇ ਨੇ ਵੇਲਾਂ ਬੀਜੀਆਂ ਅਤੇ ਉਹ ਅੱਗੇ ਸੂਤ ਕੱਟਦੀਆਂ, ਸੂਤ ਕਹਿ ਦਿਓ ਉਹਨੂੰ, ਫਿਰ ਫੁੱਲ ਲੱਗਦੇ ਹੈ, ਫਿਰ ਫਲ ਲੱਗਦਾ ਹੈ, ਸਾਰੀ ਚੀਜ਼ ਲੱਗਦੀ ਹੈ, ਇਸ ਕਰਕੇ ਉਹ ਫਿਰ ਇਉਂ ਵੀ ਅਰਥ ਜਿਹੜਾ ਹੈ ਉਹ ਸਫਲ ਹੈ। ਚਲੀ
ਹਰ ਨਾਹਾਂ ਨਾ ਮਿਲੀਏ ਸਾਜਨਾ ਕੱਤ ਪਾਈਏ ਬਿਸਰਾਮ।
ਇਸ ਤਰ੍ਹਾਂ ਮਹਾਰਾਜ ਸਾਡੀ ਹਾਲਤ ਹੈ, ਦਸ਼ਾ ਹੈ, ਹਰ ਨਾਹ ਨਾ ਮਿਲੀਏ, ਹੁਣ ਅਸੀਂ ਆਪ ਜੀ ਦੀ ਕਿਰਪਾ ਤੋਂ ਬਿਨਾਂ ਇੰਨੇ ਪਾਪ ਕੀਤੇ ਹੈ, ਹਮ ਅਪਰਾਧ ਪਾਪ ਬਹੁ ਕੀਏ, ਕੋਈ ਅੰਤ ਬਾਰਾ ਨਹੀਂ ਆਉਂਦਾ ਜੇ ਉਹਦਾ ਲੇਖਾ ਭੁਗਤਾਓਗੇ। ਹਰ ਨਾਹ ਨਾ ਮਿਲੀਏ ਸਾਜਨਾ, ਤੁਹਾਡੀ ਕਿਰਪਾ ਤੋਂ ਬਿਨਾਂ ਉਹ ਕੱਟੇ ਨਹੀਂ ਜਾ ਸਕਦੇ, ਤੁਹਾਨੂੰ ਅਧਿਕਾਰ ਹੈ ਪਾਪੀਆਂ ਨੂੰ ਵੀ ਪਵਿੱਤਰ ਕਰਨ ਦਾ। ਹਰ ਨਾਹ, ਨਾਹ ਨਾਮ ਪਤੀ ਦਾ ਹੈ, ਮਾਲਕ ਦਾ ਹੈ, ਉਹ ਸਾਰਿਆਂ ਦਾ ਮਾਲਕ ਹੈ, ਸਵਾਮੀ ਹੈ। ਨਾਹ ਨਾ ਮਿਲੀਏ ਤੁਹਾਨੂੰ, ਅਸੀਂ ਹੁਣ ਆਪ ਨਹੀਂ ਮਿਲ ਸਕਦੇ।
ਕੱਤ ਪਾਈਏ ਬਿਸਰਾਮ,
ਅਤੇ ਫਿਰ ਪਾਉਂਦੇ ਹੀ ਫਿਰਾਂਗੇ, ਜੂਨਾਂ ਦੇ ਵਿੱਚ ਭਟਕਦੇ ਫਿਰਾਂਗੇ, ਕਿਤੇ ਕੋਈ ਟਿਕਾਣਾ ਤਾਂ ਮਿਲਣਾ ਹੀ ਨਹੀਂ ਹੈ। ਚਲੀਏ
ਜਿਤ ਘਰ ਹਰ ਕੰਤ ਨਾ ਪ੍ਰਗਟਈ ਪੱਠ ਨਗਰ ਸੇ ਗ੍ਰਾਮ।
ਅਲੰਕਾਰ ਵੀ ਕਹਿੰਦੇ, ਦਿਸ਼ਾਨ ਵੀ ਕਹਿੰਦੇ, ਜਿਤ ਘਰ
ਹਰ ਕੰਤ ਨਾ ਪ੍ਰਗਟਈ,
ਜਿਸ ਘਰ ਦੇ ਵਿੱਚ ਜਿਹੜੀ ਪਤੀ ਵਰਤ ਇਸਤਰੀ ਹੈ ਗੁਰਮੁਖ ਹੈ, ਉਹਦਾ ਪਤੀ ਘਰ ਦੇ ਵਿੱਚ ਨਾ ਹੋਵੇ, ਕਿਤੇ ਦੂਰ ਅਤੇ ਉੱਥੇ ਆਵੇ ਨਾ, ਸਾਹਮਣੇ ਨਾ ਹੋਵੇ, ਜਿਸ ਘਰ ਹਰ ਕੰਤ ਨ ਪ੍ਰਗਟੀ ਪੱਠ ਨਗਰ ਸੇ ਕਰਾਮ, ਉਹਦਾ ਤਾਂ ਜਿਹੜਾ ਨਾ ਉਹ ਪਿੰਡ ਵੀ ਸਾਰਾ ਉਹਦਾ ਅਤੇ ਘਰ ਵੀ ਜਿਹੜਾ ਨਾ ਜਿਵੇਂ ਕੋਈ ਪੱਠਾ ਇੱਟਾਂ ਜਿਹੜੀ ਪਾਉਂਦੀਆਂ ਨੇ ਜਾਂ ਕੋਲੇ ਪਾਉਂਦੇ ਨੇ, ਉਸ ਤਰ੍ਹਾਂ ਉਹਨੂੰ ਪ੍ਰਤੀਤ ਹੁੰਦਾ ਹੈ। ਉਹਦੇ ਚੋਂ ਗੁਰਮੈਸ਼ ਜਾਂ ਹੋਰ ਚੀਜ਼ ਉਹਨੂੰ ਸੇਕ ਆਉਂਦਾ ਉਹਨਾਂ ਚੋਂ, ਰੁਚੀ ਨਹੀਂ। ਚਲੀਏ,
ਸ਼ਰਾਬ ਸਿਗਾਰ ਤਮੋਲ ਰਸ ਸਨ ਦੇਹੀ ਸਭ ਖਾਮ।
ਉਹਦੇ ਸ਼ਿੰਗਾਰ ਵੀ ਕੀਤੇ ਹੋਏ ਨੇ, ਕੱਪੜੇ ਵੀ ਚੰਗੇ ਪਾਏ ਨੇ, ਹੋਰ ਵੀ ਹਾਰ ਹੂਰ ਵੀ ਹੋਰ ਸਾਰੇ, ਜਾਂ ਇਹ ਸਰਵ ਸ਼ਿੰਗਾਰ ਤਮੋਲ ਰਸ ਦੇ ਪਾਨਾਂ ਦੇ ਬੀੜੇ ਵੀ ਹੋਰ ਖਾਣ ਵਾਸਤੇ ਸਭ ਚੀਜ਼ਾਂ ਹੀ ਪਈਆਂ ਨੇ। ਬਿਨ ਸਨ ਦੇਹੀ ਸਭ ਖਾਮ, ਦੇਹ ਵੀ ਚੰਗੀ ਹੈ, ਸੁੰਦਰ ਹੈ, ਅਤੇ ਉਹ ਸਭ ਉਹ ਆਪਣੇ, ਇਹ ਪੱਕੀ ਗੱਲ ਨਹੀਂ ਹੈ ਇਹ ਪ੍ਰਾਪਤ ਕਰਾਉਣ ਵਾਲੀ, ਖਾਮ ਕੱਚਾ, ਇਹ ਠੀਕ ਹੈ ਸਾਰੇ, ਇਹ ਸੇਜਾ ਵੀ ਹੋਵੇ ਹੋਰ ਸਾਰੇ ਸਾਧਨ ਵੀ ਹੋਣ, ਜੇ ਪਤੀ ਨਾ ਹੋਵੇ ਤਾਂ ਫਿਰ ਕਿੱਥੇ। ਇਸੇ ਤਰ੍ਹਾਂ ਹੀ ਜਿਹੜਾ ਹੈ ਮਹਾਰਾਜ ਆਪ ਜੀ ਦੇ ਨਾਲ ਅਭੇਦ ਇੱਕ ਰੂਪ ਹੋਣਾ ਜਾਂ ਉਹ ਆਨੰਦ ਆਉਣਾ ਭਜਨ ਕਰਦਿਆਂ ਹੋਇਆਂ, ਇਹ ਸਾਰੇ ਜਿਹੜੇ ਸਾਧਨ ਨੇ ਉਹ ਕੱਚੇ ਨੇ। ਚਲੀਏ ਜੀ, ਦੂਸਰੇ ਅਰਥ ਵਿੱਚ ਹੋਊਗਾ ਜਿਹੜਾ ਗੰਭੀਰ ਅਰਥ ਹੈ। ਚਲੋ,
ਪ੍ਰਭ ਸਵਾਮੀ ਕੰਤ ਬਿਹੂਣਿਆ ਮੀਤ ਸੱਜਣ ਸਭ ਜਾਮ।
ਹੋਰ ਦੁਨੀਆਂ ਦੇ ਵਿੱਚ ਮਿੱਤਰ ਸੱਜਣ ਵੀ ਹੋਣ, ਬਹੁਤ ਸਾਰੇ ਸਤਿਕਾਰ ਕਰਦੇ ਹੋਣ, ਧਨ ਵੀ ਹੋਵੇ, ਪਦਾਰਥ ਵੀ, ਇਹ ਫਿਰ ਪੜਿਆ
ਪ੍ਰਭ ਸਵਾਮੀ ਕੰਤ
ਬਿਹੂਣਿਆ। ਪਰਮੇਸ਼ਰ ਸਰਬ ਕਲਾ ਸਮਰੱਥ ਆਪ ਹੋ, ਤੁਹਾਤੋਂ ਬਿਨਾ ਪ੍ਰਭ ਸਵਾਮੀ
ਕੰਤ ਬਿਹੂਣਿਆ,
ਤੁਸੀਂ ਸਾਡੇ ਮਾਲਕ ਹੋ। ਜਿਵੇਂ ਬਾਹਰ ਪਤੀ ਗੁਰਮੁਖ ਹੋਵੇ ਅਤੇ ਬਹੁਤ ਸੁੰਦਰ ਰੂਪ ਵਾਲਾ ਹੋਵੇ, ਜਵਾਨ ਅਵਸਥਾ ਹੋਵੇ, ਹਾਂਜੀ, ਮੀਤ ਸੱਜਣ ਸਮਝਾਮ, ਹੋਰ ਜਿਹੜੇ ਕੋਈ ਮਿੱਤਰ ਹੁੰਦੇ ਆ ਇੱਧਰ ਹੁੰਦੇ ਆ, ਉਹ ਤਾਂ ਸਾਰੇ ਆਪਣੇ ਮਤਲਬ ਦੇ ਹੁੰਦੇ ਆ, ਉਹ ਮੌਕੇ ਸਿਰ ਭੱਜ ਜਾਂਦੇ ਆ, ਚਲੇ ਜਾਂਦੇ ਆ, ਜਾਂ ਜੰਮਣ ਮਰਨ ਦੇ ਵਿੱਚ ਆਉਂਦੇ ਆ ਹੋਰ ਜਿਹੜੀ ਸ੍ਰਿਸ਼ਟੀ ਹੈ। ਚਲੀਏ ਜੀ,
ਨਾਨਕ ਕੀ ਬੇਨੰਦੀ ਆ ਕਰ ਕਿਰਪਾ ਦੀ ਜੈ ਨਾਮ।
ਇਹ ਸਰਵਣ ਦੋ ਪ੍ਰਕਾਰ ਦਾ ਹੁੰਦਾ ਹੈ, ਆਪਣੇ ਇੱਕ ਤੋਂ ਸ਼ਬਦ ਬੋਲਣਾ ਸਿੱਧਾ ਸੁਣਨਾ, ਅਤੇ ਦੂਸਰਾ ਖੱਟ ਚਿੰਨ੍ਹਾਂ ਦੁਆਰਾ ਉਪਕਰਮਕ ਸ਼ਿੰਗਾਰ। ਇਸ ਦੇ ਵਿੱਚ ਵੀ ਉਪਕਰਮਕ ਫਿਰ ਜਿੱਥੋਂ ਸ਼ੁਰੂ ਕਰਨਾ ਉੱਥੇ ਪ੍ਰਭ ਸਵਾਮੀ ਕੰਤ ਵੀ ਹੋਣੀ ਹੈ। ਪੜ੍ਹਿਓ, ਨਾਨਕ ਕੀ ਬੇਨੰਤੀ ਹੈ, ਪਹਿਲਾਂ ਬੇਨਤੀ ਹੈ ਕਿਰਤ ਕਰਮ ਕੇ, ਨਾਨਕ ਕੀ ਬੇਨੰਤੀ ਹੈ
ਕਰ ਕਿਰਪਾ ਦੀ ਜੈ।
ਗਿਆਨ ਹੋਊਗਾ, ਕਿਸੇ ਦਾ ਨਾਮ ਜਿਹੜਾ ਲੈਣਾ ਹੈ ਉਹ ਤੋਂ ਹੀ ਉਹਦੀ ਅਗਲੀ ਸੁਣੀ, ਹਾਂ ਵੀ ਉਹ ਬੰਦਾ ਹੈ। ਇਸ ਤਰ੍ਹਾਂ ਨਾਮ ਤਾਂ ਤੇਰੇ ਨਾਰਾਇਣ ਬੇਅੰਤ ਨੇ ਇਹਨੇ ਗੁਣਾਂ ਦੇ ਕਰਕੇ, ਇਸ ਕਰਕੇ ਸਾਨੂੰ ਨਾਮ ਬਖਸ਼ੋ, ਅਤੇ ਨਾਮ ਦੇ ਨਾਮ ਨੇ ਤੁਹਾਡਾ ਬੋਧ ਕਰਾਉਣਾ ਹੈ। ਇਹ ਮੂਲ ਰੂਪ ਦੇ ਵਿੱਚ ਹੀ ਸੂਤਰ ਰੂਪ ਦੇ ਵਿੱਚ ਕਹਿਤਾ ਹੈ, ਨਾਨਕ ਕੀ ਪ੍ਰਭ ਨਾਨਕ ਕੀ
ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ।
ਇਹ ਮਾਰਾ ਨਾਮ ਦੀ ਬਖਸ਼ਿਸ਼ ਕਰੋ ਆਪ।
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਜਲ ਧਾਮ।
ਨਾਮ ਹੀ ਇਹ ਨਾ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜੇ ਹੋਰ ਹਰ ਮੇਲੋ ਸਵਾਮੀ ਸੰਗ ਪ੍ਰਭ। ਹੇ ਵਾਹਿਗੁਰੂ ਆਪ ਮਾਲਕ ਹੋ, ਤੁਹਾਡੀ ਕਿਰਪਾ ਤੋਂ ਬਿਨਾਂ ਫਿਰ ਵੀ ਨਹੀਂ ਮਿਲ ਸਕਦੇ, ਚਾਹੇ ਕਿੰਨੇ ਪੁਖਰੇ। ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਓ, ਚੰਦ ਸੂਰਜ ਦੋ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਸਾਓ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਨਾ ਆਖਾਂ ਨਾ। ਇਸ ਕਰਕੇ ਇੰਨਾ ਹੀ ਨਾਮ ਜਪ ਲਈਏ, ਕਹਿੰਦੇ ਜੀ ਇੰਨਾ ਹੋ ਗਿਆ, ਚਲੀਸੇ ਕੱਢ ਲਏ ਜਾਂ ਹੋਰ ਹੋ ਗਿਆ, ਨਹੀਂ ਉਹ ਹਟ ਹੀ ਜਾਂਦੇ ਨੇ, ਕਿ ਹੋ ਹੀ ਜਾਂਦੇ ਨਾ। ਹਰ ਹਰ ਮਿਲੋ ਸਵਾਮੀ ਸੰਘ ਪ੍ਰਭ, ਆਪਣੇ ਨਾਲ ਤੁਹਾਡੀ ਕਿਰਪਾ ਨਾਲ ਹੀ ਮਿਲਾਂਗੇ। ਜਿਸ ਕਾ ਨਿਚਲ ਧਾਮ, ਅਚਲ ਸਰੂਪ ਹੈ, ਅਚਲ ਟਿਕਾਣਾ ਹੈ, ਕਦੇ ਇੱਧਰ ਉੱਧਰ ਨਹੀਂ ਨਾਸ ਹੁੰਦਾ। ਫਿਰ ਪੜ੍ਹੋ ਜੀ ਇਹਨੂੰ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਡ ਦਾ ਦਿਸ ਪਰਮੇ। ਇਹਦੇ ਵਿੱਚ ਵੀ ਚਾਰ ਕੁੰਡ ਜਿਹੜੇ ਨੇ, ਮਨ, ਬੁੱਧ, ਚਿੱਤ ਅਤੇ ਹੰਕਾਰ, ਇਹ ਚਾਰ ਹੈ। ਇਹਨਾਂ ਦੇ ਵਿੱਚ ਹੀ ਜਦੋਂ ਕਦੇ ਹਉਮੈ ਆ ਗਈ, ਉਹਦੇ ਵਿੱਚ ਇਹ ਕਦੇ ਮਨ ਚੰਚਲ ਹੋ ਗਿਆ, ਇਹ ਹੋ ਗਿਆ, ਚਾਰ ਕੁੰਟ ਕਦੇ ਮਨ ਮਗਰ ਲੱਗ ਗਿਆ, ਕਦੇ ਬੁੱਧੀ ਮਗਰ ਲੱਗ ਗਿਆ, ਸੋਚਾਂ 'ਚ ਪੈ ਗਿਆ, ਸੋਚਿਆ ਸੋਚ ਨਾ ਹੋਵੇ, ਇਹ ਅੰਤਰੀ ਵਾਸਤੇ ਨੂੰ ਵਸਲੀ ਕਹਿੰਦੇ ਹੈ। ਜਦੋਂ ਪਹਿਲਾਂ ਇਹ ਸੁਣ ਕੇ ਕਿ ਉਹਦੇ ਵਿੱਚ ਪ੍ਰਾਪਤ ਹੋਵਾਂਗੇ, ਚਾਰ ਕੁੰਟ ਦੈ ਦਿਸ ਭਰਮੇ, ਅਤੇ ਦਸੋ ਦਿਸ਼ਾ ਜਿਹੜੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਅਤੇ ਇਹਨਾਂ ਦੇ ਵਿੱਚ ਦਸੋ ਦਿਸ਼ਾ ਦੇ ਵਿੱਚ ਇਹਨਾਂ ਦੇ ਮਗਰ ਲੱਗ ਕੇ ਮਨ ਜਿਹੜਾ ਉਹ ਭਟਕਦਾ ਪਰਮਦਾ ਰਹਿੰਦਾ ਹੈ ਸਿਮਰਨ ਕਰਨ ਵੇਲੇ। ਚਲੀਏ,
ਤੇਨ ਦੁੱਧਾ ਤੇ ਬਾਹਰੀ ਕਿਤਾ ਨਾ ਆਵੇ ਕਾਮ।
ਪਹਿਲਾਂ ਸੀ ਵੀ ਤੇਨ ਜਿਹੜੀ ਹੈ ਆਪਣੇ ਗਊ, ਜਿਹੜੀ ਬੁੱਧੀ ਹੈ ਇਹ ਗਊ ਹੈ, ਅਤੇ ਨਿਸ਼ਕਾਮਤਾ ਜਿਹੜੀ ਇਸ ਦੇ ਵਿੱਚ ਹੋਣੀ ਹੈ ਉਪਦੇਸ਼ ਸਹਿਤ, ਅਤੇ ਇਹ ਹੈ ਦੁੱਧ ਉਹਦਾ। ਭਾਂਡਾ ਧੋਏ ਬੈਸ ਸੂਪ ਦੇਵੋ ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਨ ਹੋਏ ਨਿਰਾਸ਼ ਜਮਾਵੇ, ਇਹਨੂੰ ਅਲੰਕਾਰ ਕਹਿੰਦੇ ਆ। ਉਹ ਵੱਖਰੋ ਵੱਖਰੇ ਨੇ, ਜਿਵੇਂ ਇਹਦੇ ਵਿੱਚ ਬੇਅੰਤ ਆ ਗਏ ਨੇ, ਗਊ ਦਾ ਦੂਸਰਾ ਆ ਗਿਆ, ਖੇਤੀ ਦਾ ਆ ਗਿਆ, ਹੋਰ ਆ ਗਿਆ। ਤਿੰਨ ਦੁੱਧ ਤਾਂ ਬਾਹਰੀ ਕਿਤੇ ਨਾ ਆਵੇ ਕੰਮ, ਇਸ ਕਰਕੇ ਇਹ ਕਹਿੰਦੇ ਬੜਾ ਸਿਆਣਾ, ਬੜੀ ਬੁੱਧੀ ਹੈ, ਇਹ ਕਿਸੇ ਕੰਮ ਨਹੀਂ ਆਏ, ਪਰਮੇਸ਼ਰ ਦੀ ਪ੍ਰਾਪਤੀ ਦੇ ਕੰਮ ਨਹੀਂ ਆਉਂਦੀ ਹੈ। ਚਲੀਏ,
ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀਂ
ਦਾਮ। ਪਾਣੀ ਤੋਂ ਬਿਨਾਂ ਇਹ ਤਾਂ ਸਮਝਾਉਣ ਵਾਸਤੇ ਬਾਹਰਲੇ ਵੀ ਇਸ ਤਰ੍ਹਾਂ, ਜਲ ਜਲ ਕੀ ਹੈ, ਪ੍ਰੇਮ, ਜਿਨ ਪ੍ਰੇਮ ਕੀ ਹੋ, ਇੱਥੇ ਪ੍ਰੇਮ ਦੀ ਵੀ ਬਖਸ਼ਿਸ਼ ਕਰੋ, ਸਾਡੇ ਅੰਦਰ ਪ੍ਰੇਮ ਹੋਵੇ, ਖਿੱਚ ਹੋਵੇ ਸਾਡੀ ਜਿਗਿਆਸਾ। ਹਾਂਜੀ,
ਉਪਜੈ ਨਾਹੀਂ ਦਾਮ,
ਉਹਦੇ ਉਹਦੇ ਵਿੱਚ ਸ਼ੁਭ ਗੁਣਾਂ ਰੂਪੀ ਖੇਤੀ ਨਹੀਂ ਹੋਣੀ, ਸਰਵਣ ਜਿਹੜਾ ਹੈ ਇਹ ਸੂਤ ਨਹੀਂ ਹੋਣਾ, ਮੰਨਣ ਨੂੰ ਫੁੱਲ ਨਹੀਂ ਲੱਗਣੇ, ਨਿਦਾਸਨ ਅੱਗੇ ਗਿਆਨ ਰੂਪੀ ਫਲ ਕਿੱਥੋਂ ਪ੍ਰਾਪਤ ਹੋਣਾ ਹੈ, ਅਤੇ ਦਮੜੇ ਸੱਚਿਤ ਅਨੰਦ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ। ਚਲੀਏ,
ਹਰ ਨਾਨ ਮਿਲੀਏ ਸਾਜਨ ਕਤ ਪਾਈਏ ਬਿਸਰਾ।
ਅਸਲੀ ਸੱਜਣ ਉਹੀ ਹੈ, ਨਹੀਂ ਤਾਂ ਸਾਰੇ ਛੱਡ ਜਾਣ ਵਾਲੇ, ਵੀ ਕਿਤੇ ਵੀ ਹੋਰ ਟਿਕਾਣਾ ਨਹੀਂ, ਉਸ ਤੋਂ ਬਿਨਾਂ ਇਹ ਸਥਿਤੀ ਨਹੀਂ ਹੈ। ਚਲੀਏ,
ਜਿਤ ਘਰ ਹਰ ਕੰਤ ਨ ਪ੍ਰਗਟੀ ਭੱਠ ਨਗਰ ਸੇ ਗ੍ਰਾਮ।
ਹਾਂਜੀ, ਜਿਸ ਘਰ ਦੇ ਵਿੱਚ ਉਹ ਪਹਿਲਾ ਅਰਸੀ, ਜਿਤ ਘਰ ਹਰ ਕੰਤ, ਵਾਹਿਗੁਰੂ ਪਰਮੇਸ਼ਰ ਪ੍ਰਗਟ ਨਹੀਂ ਹੁੰਦਾ, ਭੱਠ ਨੇ ਉਹ ਹਿਰਦੇ ਜਿਹੜੇ ਨੇ, ਜੋ ਪੱਠਾ ਵਾਂਗੂ ਤਪਦੇ ਨੇ, ਕਾਮ ਕਰਕੇ ਤਪਦੇ ਹੈ, ਕ੍ਰੋਧ ਤਾਂ ਮਿੰਟਾਂ ਦੇ ਵਿੱਚ ਹੀ ਦੇਰ ਨਹੀਂ ਕਰਦਾ ਜਦੋਂ ਪੂਰੇ ਜੋਸ਼ 'ਚ ਆ ਜਾਏ। ਅੰਧ ਕਰੋ ਤ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਲ। ਕ੍ਰੋਧ ਕਹਿੰਦਾ ਆਪਣੇ ਰਾਜੇ ਨੂੰ, ਕਹਿੰਦਾ ਮੇਰੇ 'ਚ ਇੰਨੀ ਤਾਕਤ ਹੈ, ਜਦੋਂ ਮੈਂ ਆ ਜਾਣਾ ਅਤੇ ਜਿਹੜੇ ਅੱਖਾਂ ਵਾਲੇ ਨੇ ਵੀ ਸਿਆਣੇ ਵੀ ਹੈ, ਅਤੇ ਉਹਨਾਂ ਨੂੰ ਮੈਂ ਅੰਨਿਆ ਕਰ ਦਿੰਦਾ। ਉਹ ਕਹਿੰਦਾ, ਉਹ ਜਿਹੜਾ ਸਿਆਣਾ, ਉਹ ਕਹਿੰਦੇ ਹਟ ਜਾਓ ਤੁਸੀਂ ਲੜਨੋ, ਮੈਨੂੰ ਪਰੇ ਹੋ ਜਾ ਤੂੰ ਹੁਣ। ਅੰਧ ਕਰੋ ਤ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਲ। ਜਿਹੜੇ ਸੁਣਨ, ਉਹ ਕਹਿੰਦਾ ਮੈਂ ਨਹੀਂ ਹੁਣ ਸੁਣਦਾ ਤੇਰੀ ਗੱਲ, ਇਹਨੂੰ ਤਾਂ ਪਾਰ ਬੁਲਾਉਂਗਾ, ਐਸਾ ਇਹ ਬਲਵਾਨ ਨੇ ਇਹ। ਪੱਠ ਨਗਰ ਸੇ ਗ੍ਰਾਮ, ਉਹ ਇਹਨਾਂ ਨਾਲ ਤਪਦੇ ਰਹਿੰਦੇ ਹੈ, ਅਤੇ ਤ੍ਰਿਸ਼ਨਾ ਦੀ ਅਗਨੀ ਦੇ ਨਾਲ ਤਪਦੇ ਰਹਿੰਦੇ। ਪੱਠ ਨਗਰ ਸੇ ਗ੍ਰਾਮ, ਆਪਣੇ ਹਿਰਦੇ ਜਿਹੜੇ ਘਰ ਹਨ। ਚਲੀਏ,
ਸਰਬ ਸਿਗਾਰ ਤਮੋਲ ਰਸ ਸਨ ਦੇਹੀ ਸਭ ਕਾਮ।
ਅਤੇ ਸਾਰੇ ਜਿਹੜੇ ਸਾਧਨਾਂ ਨੇ, ਵੈਰਾਗ ਵਿਵੇਕ ਖਟ ਸੰਮਤੀ ਮੁਖਤਾ ਸਰਵਨ ਮੰਦਨ ਨਿਦਾਸਨ ਤਤੰਗ ਦਾ ਸੋਧਨ, ਐਸੇ ਜਿਹੜੇ ਸਨ ਦੇਹੀ ਸਭ ਕਾਮ, ਸਨੇ ਬੁੱਧੀ ਦੇ ਨੇ ਜਿਹੜੇ ਸਾਰੇ ਉਹਨਾਂ ਦੇ ਕੀਤੇ ਹੋਏ ਨਿਸਫਲ ਹਨ। ਚਲੀਏ,
ਪ੍ਰਭ ਸਵਾਮੀ ਕੰਤ ਬਿਹੂਣੀਆ ਮੀਤ ਸੱਜਣ ਸਭ ਜਾਮ।
ਹੋਰ ਵੀ ਜਿਹੜੇ ਸੰਸਾਰ ਦੇ ਵਿੱਚ ਸੱਜਣ ਮਿੱਤਰ ਬਣਾਏ ਹੋਏ ਨੇ, ਇਹਨਾਂ ਨੂੰ ਜਿਹੜੇ ਵੈਰੀ ਸੰਘੇਤ, ਵੀ ਵੈਰੀਆਂ ਦੇ ਨਾਲ ਪ੍ਰੇਮ ਹੈ, ਅਤੇ ਜਿਹੜੇ ਅੱਛੇ ਸ਼ੁਭ ਗੁਣ ਨੇ ਉਹਨਾਂ ਨੂੰ ਦੁਸ਼ਮਣ ਸਮਝ, ਫਿਰ ਉਪੜੇ ਹੀ ਭਗਤੀ।
ਪ੍ਰਭ ਸਵਾਮੀ ਕੰਤ ਬਿਹੂਣੀਆ ਮੀਤ ਸੱਜਣ ਸਭ ਜਾਮ।
ਜਿਹੜੇ ਕਾਮ ਕ੍ਰੋਧ ਜਿਹੜੇ ਮਿੱਤਰ ਬਣਾਏ ਹੋਏ ਨੇ ਨਾ, ਇਹ ਸਭ ਚਲੇ ਜਾਣਗੇ, ਆਪਣਾ ਡਾ ਵੇਖਦੇ ਨੇ। ਜਦੋਂ ਹੋਇਆ ਉਹਨਾਂ ਨੇ ਖਿਸਕ ਜਾਣਾ, ਜਦੋਂ ਆਇਆ ਨਾ ਅਖੀਰ ਦਾ ਜਮਾਂ ਦਾ ਵੇਲਾ, ਉਹਨਾਂ ਨੇ ਤਾਂ ਉਦੋਂ ਚਲੇ ਜਾਣਾ, ਅਤੇ ਉਹ ਜਮਾਂ ਨੇ ਫਿਰ ਫੜ ਕੇ ਤੈਨੂੰ ਸੋਧਣਾ। ਚਲੀਏ,
ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ।
ਇਸ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਸਾਡੇ ਤਾਂ ਹੀ ਨਾਮ ਬਖਸ਼ੋ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਇੱਕ ਮਨ ਇੱਕ ਚਿੱਤ ਹੋ ਕੇ ਨਾਮ ਅੰਦਰ ਉਚਾਰਨ ਹੋਵੇ, ਉਹਦੇ ਵਿੱਚ ਲੀਨਤਾ ਹੋਵੇ, ਐਸੇ ਨਾਮ ਦੀ ਬਖਸ਼ਿਸ਼ ਕਰੋ। ਸਿਮਰੋ, ਸਿਮਰ ਸਿਮਰ ਸੁਖ ਪਾਵੋ। ਜਿਵੇਂ ਜਿਵੇਂ ਸਿਮਰੀਏ ਉਵੇਂ ਉਵੇਂ ਸਾਨੂੰ ਸੁਖ ਅਤੇ ਸ਼ਾਂਤੀ, ਸ਼ਾਂਤ ਸਹਿਜ ਰਹਿਸ ਮਨ ਉਪਜੋ। ਫਿਰ ਤਾਂ ਹੈ ਕਿ ਉੱਥੋਂ ਕਹੀ ਜਾਓ, ਮੁੱਖੋਂ ਹਰ ਹਰ ਸਭ ਕੋ ਕਹੇ। ਚਲੀਏ ਜੀ।
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ।
ਜਿਹੜੇ ਸਦਾ ਹੀ ਸਦਾ ਆਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਪਰਮੇਸ਼ਵਰ ਸੱਚ ਸਰੂਪ ਹੈ। ਉਹ ਮਹਾਰਾ ਆਪਣੇ ਸਰੂਪ ਦੇ ਨਾਲ ਮਿਲ ਦਿਓ, ਜਿਸ ਦਾ ਅਚਲ ਘਰ ਹੈ, ਕੋਈ ਚਲਾਏਵਾਨ ਨਹੀਂ ਹੁੰਦਾ। ਕਿਤੇ ਘਰ ਵੀ ਚਲੇ ਜਾਣੇ, ਸਰੀਰ ਵੀ ਚਲੇ ਜਾਣੇ, ਛੱਡ ਜਾਣੇ ਸਾਰੇ। ਚਲੀਏ ਜੀ।
ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਕਣਾ।
ਇਹ ਹੈ ਮੰਗਲ, ਇਸ ਨੂੰ ਕਹਿੰਦੇ ਆਸ਼ੀਰਵਾਦ ਰੂਪ ਮੰਗਲ ਹੈ। ਅਤੇ ਹੁਣ ਚੇਤ ਦੁਆਰਾ ਮਹਾਰਾਜ ਚੇਤ ਤੋਂ ਵੀ ਇਹ ਉਸ ਵੇਲੇ ਦੇ ਜਿਹੜਾ ਵਿਕਰਮੀ ਸੰਮਤ ਪ੍ਰਵਿਰਤ ਸੀਗਾ, ਅਤੇ ਉਹਦੇ ਦੁਆਰਾ ਗੁਰੂ ਮਹਾਰਾਜ ਜੀ ਨੇ ਵੀ ਚੇਤ ਦੇ ਵਿੱਚ ਕੀ ਕਰਨਾ ਚਾਹੀਦਾ। ਚਿੱਤਾਂ ਅਨੁਸਾਰ ਤਾਂ ਕੁਛ ਦਿਨ ਚੇਤ ਗਏ ਅਤੇ ਫੇਰ ਚੜ੍ਹਦਾ ਹੈ। ਉਹ ਚੰਦਰਮਾ ਦਾ ਸਾਹਿਬ ਹੈ ਅਤੇ ਇਰਾਸਨ ਦਾ ਹੈ, ਦੋਨੋਂ ਹੀ ਮਿਲ ਕੇ ਜਿਹੜੇ ਇੱਥੇ ਉਪਦੇਸ਼ ਦੇਣ ਵਾਲੇ ਜਾਂ ਕੋਈ ਸਿਆਣੇ ਵਿਚਾਰਾਂ ਵਾਲੇ ਜਾਂ ਜੋਤਿਸ਼ ਮਤ ਵਾਲੇ, ਉਹਨਾਂ ਨੇ ਦੋਹਾਂ ਅਨੁਸਾਰ ਹੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸੰਸਾਰ ਦੇ ਵਿੱਚ ਉਹ ਮੰਨ ਲਈਆਂ ਵੀ ਹਾਂ ਇਸ ਤਰ੍ਹਾਂ ਹੀ ਚਾਹੀਦਾ। ਚੇਤ ਗੋਬਿੰਦ ਅਰਾਧੀ। ਚੇਤ ਦੇ ਮਹੀਨੇ ਦੇ ਵਿੱਚ ਜੀ ਕੀ ਕਰੀਏ, ਸੁੱਖ ਹੋਵੇ, ਸ਼ਾਂਤੀ ਹੋਵੇ, ਵਿਘਨ ਨਾ ਪੈਣ ਕੋਈ। ਅਤੇ ਚੇਤ ਗੋਬਿੰਦ ਰਾਜੀ, ਚੇਤ ਦੇ ਵਿੱਚ ਵੀ ਭਾਈ ਜਿਹੜਾ ਹੈ, ਪਤਤ ਉਧਾਰਨ ਭੈ ਹਰਨ ਹਰ ਅਨਾਥ ਤੇ ਨਾਥ, ਕਉ ਨਾਨਕ ਤੇ ਜਾਣੀਏ ਸਦਾ ਬਸ ਤੁਮ ਸਾਥ। ਪਾਪੀਆਂ ਨੂੰ, ਬੜੇ ਪਾਪੀ ਪਾਪੀਆਂ ਨੂੰ ਉਧਾਰਨ ਵਾਲਾ, ਸਾਡਾ ਤਾਂ ਕੋਈ ਨਹੀਂ ਹੈ, ਹਰ ਅਨਾਥ ਕੇ ਨਾਥ। ਉਹਨੂੰ ਆਪਣੇ ਨਾਲ ਸਮਝ ਕੇ ਵੀ ਮੇਰੇ ਨਾਲ ਹੈ, ਵੀ ਜੇ ਇੱਧਰ ਉੱਧਰ ਹੋਇਆ ਤਾਂ ਉਹਦਾ ਪੈ ਹੋਊਗਾ, ਪੈ ਜ਼ਰੂਰ ਹੋਣਾ ਚਾਹੀਦਾ। ਨਿਰਮਲ ਭਾਉ ਪਾਇਆ, ਉਹ ਹੈ ਨਿਰਮਲ ਭਾਉ ਪਰਮੇਸ਼ਰ ਦਾ। ਜਿਹਨੂੰ ਇਹੋ ਜਿਹਾ ਵੀ ਮੈਂ ਜੇ ਕੋਈ ਮਨ ਦਾ ਫੁਰਨਾ ਵੀ ਕਰੂੰਗਾ ਉਹ ਬੜਾ ਸਰੀਰ ਨਾਲ ਕਰੂੰਗਾ, ਅੱਖਾਂ ਨਾਲ ਵੇਖੂੰਗਾ, ਕੋਈ ਚੀਜ਼ ਉਲਟ ਉਹਦੀ ਸਿੱਖਿਆ ਤੋਂ, ਫਿਰ ਨਹੀਂ ਉਹਦੀ ਪ੍ਰਸੰਸਾ ਹੋਣੀ। ਚੇਤ ਗੋਬਿੰਦ ਅਰਾਧੀਏ, ਇਸ ਤਰ੍ਹਾਂ ਭਾਈ ਸ਼ਰਧਾ ਭਾਵਨਾ ਦੇ ਨਾਲ ਅਤੇ ਉਸ ਵਾਹਿਗੁਰੂ ਆਸਤਿਕ ਭਾਵਨਾ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ ਉਹਨੂੰ ਨਾਲ ਸਮਝ ਕਰਕੇ ਉਹਨੂੰ ਚੇਤੇ ਕਰੀਏ, ਆਰਾਧਨ ਕਰੀਏ। ਚਲੀਏ।
ਹੋਵੇ ਆਨੰਦ
ਪਹਿਲਾਂ ਥੋੜ੍ਹਾ ਹੋਊ, ਫਿਰ ਹੋਊਗਾ, ਫਿਰ ਬਹੁਤ ਇੱਕ ਰਸ ਆਨੰਦ ਹੀ ਹੋਊ, ਬਲਕਿ ਆਨੰਦ ਸਰੂਪ ਸਾਖਿਆਤ ਹੀ ਉਹ ਆਨੰਦ ਸਰੂਪ ਹੀ ਹੈ। ਚਲੀਏ।
ਸੰਤ ਜਿਨ੍ਹਾਂ ਮਿਲ ਪਾਈਐ ਰਸਨਾ ਨਾਮ ਪਣਾ।
ਸਾਨੂੰ ਤਾਂ ਅਸੀਂ ਕਰਦੇ ਹਾਂ ਜਾਂ ਹੋਰ ਚੀਜ਼ ਹੈ ਭਾਈ, ਜਿਹੜੇ ਜਿਹੜੇ ਗੁਰੂ ਦੀ ਜਿਨ੍ਹਾਂ ਨੇ ਸ਼ਰਨ ਲਈ ਹੋਈ ਹੈ, ਜਿਨ੍ਹਾਂ ਨੇ ਸਿੱਖਿਆ ਨੂੰ ਮੰਨ ਲਿਆ ਅਤੇ ਗੁਰੂ ਦੀ ਉਹਨਾਂ 'ਤੇ ਕਿਰਪਾ ਹੋ ਗਈ, ਉਹਨਾਂ ਨਾਲ ਤੁਸੀਂ ਉਹਨਾਂ ਦੀ ਸੰਗਤ ਕਰਿਆ ਕਰੋ। ਅਤੇ ਉਹ ਜਾਂ ਦੀ ਨਾ ਉਹ ਕਿਤੇ ਕਰ ਲਿਓ, ਉਹ ਕਾਂਸ਼ੀ ਦੇ ਠੱਗਾਂ ਵਰਗੀ ਉਹ ਆਪਣੇ ਤੇਰੇ ਪਾਇਨ ਤਾਂ ਗਲੀ ਜਿੰਨਾ ਜਪ ਵਾਲੀਆਂ ਲੋਟੇ ਹੱਥ ਨੇ ਪੱਗ, ਫਿਰ ਕਹੋਗੇ ਜੀ ਸੰਤ ਹੋ ਗਿਆ। ਸੰਤ ਜਿੰਨਾ ਮਿਲ ਪਾਈ ਹੈ, ਐਸੇ ਗੁਰਮੁਖ ਜਿਨ੍ਹਾਂ ਨੂੰ ਸਵਾਸ ਵਾਸ ਨਹੀਂ ਔਰ ਵਾਹਿਗੁਰੂ ਪਰਮੇਸ਼ਵਰ ਨੇ ਸਾਖਿਆਤ ਹੈ, ਹਉਮੈ ਮਿੱਟੀ ਹੋਈ ਹੈ, ਸੰਤ ਜਿੰਨਾ ਮਿਲ ਪਾਈਏ ਉਹਨਾਂ ਦੇ ਨਾਲ ਮਿਲੋਗੇ, ਉਹ ਦੱਸਣਗੇ ਗੁਰੂ ਦੀ ਸ਼ਰਨ ਲਓ, ਗੁਰੂ ਜਿਹੜਾ ਦੱਸੂਗਾ ਪਰਮੇਸ਼ਰ ਦੀ ਕਿਰਪਾ ਨਾਲ। ਰਸਨਾ ਨਾਮ ਪਣਾ, ਪਹਿਲਾਂ ਜੀ ਕਿਸ ਤਰ੍ਹਾਂ ਮੰਤਰ ਲਈਏ ਜੀ ਕਿਸੇ ਸਾਧੂ ਕੋਲੋਂ, ਗੁਰੂ ਬਣਾਈਏ, ਲੋ ਗੁਰੂ ਗੁਰਬਾਣੀ ਹੈ ਹੁਣ ਦੱਸਦੀ ਹੈ, ਜਾਂ ਗੁਰੂ ਨਾਨਕ ਸਾਹਿਬ ਇਹ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ, ਜਾਂ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ, ਜਾਂ ਉਹਨਾਂ ਦੀ ਗੁਰਬਾਣੀ ਇੱਕੋ ਹੀ ਰੂਪ ਹੈ। ਜੇ ਕੋਈ ਪੁਰਸ਼ ਹੈ ਕਹਿੰਦੇ ਕਿਸੇ ਨੂੰ ਦੱਸਦਾ ਵੀ ਆਹ ਰਾਹ ਦੱਸੋ, ਅਤੇ ਉਹ ਕਹਿੰਦਾ ਵੀ ਆਹ ਰਾਹ ਜਾਂਦਾ ਹੈ, ਉਹਦੇ ਬਚਨ ਦੱਸਦੇ ਨੇ ਕਿ ਉਹ ਆਪ ਦੱਸਦਾ ਹੈ, ਉਹ ਬਚਨਾਂ ਦੇ ਵਿੱਚ ਆਪ ਹੀ ਹੈ। ਇਸ ਤਰ੍ਹਾਂ ਵਿੱਚ ਬਾਣੀ ਅੰਮ੍ਰਿਤ ਸਾਰ ਹੈ, ਗੁਰੂ ਆਪ ਹੈ ਉਸ ਦੇ ਵਿੱਚ, ਉਹ ਸਿੱਖਿਆ ਦਿੰਦੇ ਹੈ। ਇਹ ਕਲਯੁਗ ਜੀ ਵਾਸਤੇ ਵੀ ਬੜੇ ਗੁਰੂ ਬਣਗੇ, ਬੜੇ ਸੰਤ ਬਣਗੇ ਅਤੇ ਫਿਰ ਪਰਮ ਦੇ ਫਿਰੋਗੇ। ਰਸਨਾ ਨਾਮ ਪਣਾ, ਵੀ ਰਸਨਾ ਤੋਂ ਤੁਸੀਂ ਸੁਖਾਲਾ ਹੈ। ਕੋਈ ਕਹਿੰਦੇ ਜੀ ਐਸੇ ਤ੍ਰਿਕੁਟੀ 'ਚ ਧਿਆਨ ਧਰੋ ਜੀ, ਕੋਈ ਕਹਿੰਦੇ ਨਾਭੀ 'ਚ ਧਿਆਨ ਧਰੋ ਜੀ, ਐਸ਼ਮਨਦਾਰ ਹੈ, ਕੋਈ ਕਹਿੰਦੇ ਜੀ ਇਹ ਆਪਣੀ ਕੁੰਡਲਨੀ ਜਿਹੜੀ ਹੈ ਇਹਦੇ ਵਿੱਚ ਕਰੋ ਜੀ, ਐਸਾ ਹੋਏਗਾ ਅਤੇ ਉਹ ਨਹੀਂ ਤੁਸੀਂ ਰਸਨਾ ਤੋਂ ਉਚਾਰਨਾ ਸ਼ੁਰੂ ਕਰ ਦਿਓ। ਸਵਾਲਾ ਹੈ ਵਾਹਿਗੁਰੂ 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 ਸਤਨਾਮ, ਇੱਕ ਓਂਕਾਰ ਸਤਨਾਮ ਜਾਂ ਹੋਰ ਚੀਜ਼ ਹੈ। ਹਾਂਜੀ, ਰਸਨਾ ਨਾਮ ਪਣਾ ਅੱਗੇ
ਜਿਨ ਪਾਇਆ ਪ੍ਰਭ ਆਪਣਾ,
ਇੱਥੋਂ ਚੱਲ ਕੇ ਉਹਨੂੰ ਜਿਹੜਾ ਤੁਸੀਂ ਬੋਲਦੇ ਹੋ ਉਹਨੂੰ ਆਪ ਸੁਣੋ। ਅੰਦਰ ਤੁਹਾਡੇ ਜਿਹੜਾ ਆਤਮਾ ਹੈ ਨਾ, ਉਹ ਆਤਮਾ ਪਹਿਲਾਂ ਤਾਂ ਉਹਨੂੰ ਆਪ ਬੋਲੋ ਫਿਰ ਸੁਣੋ। ਸੁਣੋ ਤੁਸੀਂ ਨਹੀਂ ਸੁਣ ਰਹੇ, ਉਹ ਵਾਹਿਗੁਰੂ ਆਪ ਸੁਣ ਰਿਹਾ। ਜੇ ਤੁਸੀਂ ਟਿਕਾ ਕੇ ਵੀ ਹਾਂ ਅੰਦਰ ਸੁਣੋਗੇ ਨਾ, ਵਾਹਿਗੁਰੂ ਕਹਿੰਦਾ ਮੈਂ ਸੁਣ ਰਿਹਾ, ਕਿਉਂ ਸ਼ੁੱਧ ਸਰੂਪ ਹੈ। ਜੇ ਕੰਨ ਸੁਣਦੇ ਉਹਦੀ ਸੱਤਾ ਨਾਲ ਹੀ ਸੁਣਦੇ, ਬੋਲਦੇ ਉਹਦੀ ਸੱਤਾ ਨਾਲ ਹੀ, ਸਾਰੇ ਬੰਤਰ ਬਾਹਰ ਕਰਕੇ। ਹਾਂਜੀ, ਅੱਗੇ
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ,
ਫਿਰ ਇਸ ਤਰ੍ਹਾਂ ਹੀ ਜਿਹੜੇ ਬੋਲਦੇ ਹਾਂ ਆਪਾਂ ਕਾਹਦੇ ਨਾਲ ਬੋਲਦੇ ਹਾਂ, ਹੈ ਤੁਸੀਂ ਜੀਭ ਦੇ ਉੱਤੇ ਸ਼ਕਤੀ ਰੱਖੀ ਹੋਈ, ਇੱਥੇ ਆ ਕੇ ਬਾਹਰ ਬੋਲ ਨਿਕਲਦਾ, ਪਰ ਅੰਦਰ ਜਿਹੜਾ ਹੈ ਉਹ ਕਿੱਥੋਂ ਬਣਦਾ ਹੈ ਬੋਲ? ਪਹਿਲਾਂ ਮਨ ਦਾ ਫੁਰਨਾ ਹੁੰਦਾ, ਫਿਰ ਉਹ ਅੰਦਰ ਆਪਣੇ ਸਮਾਨ ਵਾਯੂ, ਪ੍ਰਾਣ ਵਾਯੂ, ਉਦਾਨ, ਫਿਰ ਕੰਠ ਦੇ ਵਿੱਚ ਆ ਜਾਂਦਾ ਹੈ। ਕੰਠ ਦੇ ਵਿੱਚ ਆ ਗਿਆ, ਗਲੇ ਵਿੱਚ ਆ ਗਿਆ, ਗਲੇ ਤੋਂ ਵੀ ਮੂੰਹ ਬੰਦ ਰੱਖੋ, ਹਵਾ ਨਾ ਨਿਕਲਣ ਦਿਓ, ਬੋਲੂਗਾ। ਆਪਣੇ ਅੰਦਰ ਤਾਂ ਸਮਝਦਾ ਵੀ ਮੈਂ ਆਪ ਬੋਲਣਾ, ਉਹ ਜਿਹੜਾ ਸਮਝਦਾ ਹੈ ਉਹ ਬੁੱਧੀ ਹੈ। ਬੁੱਧੀ ਦੇ ਵਿੱਚ ਜਿਹੜਾ ਪ੍ਰਤੀਬਿੰਬ ਪੈਂਦਾ ਉਹ ਜੀਵਾਤਮਾ ਹੈ। ਇਹੀ ਪੰਕਤੀ
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ
ਗਣਾ, ਇਸੇ ਨੂੰ ਤੁਸੀਂ ਉਲਟਾ ਦਿਓ, ਉਹਦੇ ਨਾਲ ਕੰਨਾਂ ਨਾਲ ਸੁਣੋ। ਉਹ ਜਿਹੜੀ ਤੁਹਾਡੀ ਪ੍ਰਾਣ ਵਾਯੂ ਆ, ਉਹ ਜਿਹੜੇ ਕੰਠ ਦੇ ਵਿੱਚ, ਉਹਨੂੰ ਉਦਾਨ ਕਹਿੰਦੇ ਹੈ। ਉਦਾਨ ਵਾਯੂ ਪ੍ਰਾਣ ਉਹੀ ਹੈ, ਉਹਨੂੰ ਉਦਾਨ ਕਹਿੰਦੇ। ਕਹਿੰਦੇ ਜੀ ਹੁਣ ਤਾਂ ਮੇਰੇ ਕੰਠ ਦੇ ਵਿੱਚ ਹੀ ਛੱਡੇ ਜਾ, ਤੁਸੀਂ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਨਾ, ਹੌਲੀ ਹੌਲੀ ਜਦੋਂ ਥੱਕ ਜਾਊਗਾ ਤਾਂ ਅੰਦਰ ਨੂੰ ਹੀ ਜਾਣਾ ਹੈ, ਫਿਰ ਦੇਖੋਗੇ ਵੀ ਹਾਂ ਵੀ ਹੁਣ ਇੱਥੇ ਹੁੰਦਾ ਆਪੇ, ਜਾਂ ਬਿਨਾਂ ਬੋਲਣ ਤੋਂ ਹੀ ਹੁੰਦਾ, ਪਹਿਲਾਂ ਨਹੀਂ ਹੁੰਦਾ। ਫਿਰ ਉਦਾਨ ਵਾਯੂ, ਫਿਰ ਪ੍ਰਾਣ ਵਾਯੂ। ਪ੍ਰਾਣ ਵਾਯੂ ਨੂੰ ਸਮਝਣ ਵਾਸਤੇ ਵੀ ਜਿਹੜਾ ਦਿਲ ਹੈ ਸਾਡਾ, ਚਾਰ ਹਿੱਸੇ ਹੈ, ਫੇਫੜੇ ਹੈ, ਇਹਨਾਂ ਦੇ ਵਿੱਚ ਉਹ ਹੋ ਜਾਊ। ਫਿਰ ਉੱਥੋਂ ਚਲੇ ਜਾਊਗਾ ਵੀ ਨਾਭੀ ਤੋਂ ਹਵਾ ਉੱਠੀ ਹੈ, ਉਹ ਪ੍ਰਾਣ ਉੱਠੇ ਨੇ, ਅਤੇ ਫਿਰ ਉੱਥੇ ਹੋ ਜਾਊਗਾ। ਕਹਿੰਦੇ ਜੀ ਸਾਡਾ ਤਾਂ ਜਾਪ ਉੱਥੇ ਹੁੰਦਾ, ਕੋਈ ਕਹਿੰਦੇ ਜੀ ਸਾਡਾ ਜਾਪ ਇੱਥੋਂ ਚੱਲ ਕੇ ਨਾਭੀ ਤੋਂ ਚੱਲ ਕੇ ਦਸਵੇਂ ਦੁਆਰ ਤਾਈਂ ਜਾਂਦਾ ਹੈ। ਉਹ ਜਿਹੜੀ ਦਸਵੇਂ ਦੁਆਰ ਦੀ ਹੈ, ਖੱਬੀ ਅਤੇ ਨੱਕ ਹੈ ਨਾ, ਸਾਹ ਦੋ ਤਰ੍ਹਾਂ ਦੇ ਨਾਲ ਆਉਂਦਾ ਹੈ। ਇੱਕ ਤਾਂ ਮੂੰਹ ਵੱਡੋ ਫਿਰ ਵੀ ਸਾਹ ਆਉਂਦਾ ਹੈ, ਮੂੰਹ ਬੰਦ ਕਰੋ ਅਤੇ ਨੱਕ ਥਾਣੀ ਆਊ ਸਾਹ, ਮਰਦਾ ਤਾਂ ਨਹੀਂ ਹਾਲੇ, ਨੱਕ ਥਾਈਂ ਸਾਹ ਲੈਣਾ ਕਹਿੰਦੇ ਚੰਗਾ ਹੁੰਦਾ, ਪੁਣ ਕੇ ਜਾਂਦੀ ਹੈਗਾ। ਇਹਦੀ ਖੱਬੀ ਅਤੇ ਸੱਜੀ ਸੁਰ ਹੈ, ਇਹ ਜਾ ਕੇ ਤੁਹਾਡੇ ਭਰਵੱਟਿਆਂ ਦੇ ਵਿੱਚ ਆਪਣੇ ਇੱਕ ਹੋ ਜਾਂਦੀ ਹੈ, ਉਹਨੂੰ ਸੁਖਮਨਾ ਨਾੜੀ ਕਹਿੰਦੇ ਹੈ। ਉੱਥੇ ਚਲੇ ਜਾਊਗਾ ਜਿਸ ਵੇਲੇ ਸਵਾਸਨ ਦੁਆਰਾ, ਉੱਥੋਂ ਅੱਗੇ ਫਿਰ ਮਸਤਕ ਸ਼ੁਰੂ ਹੁੰਦਾ ਹੈ। ਮਸਤਕ ਦੇ ਅੰਦਰ ਬੁੱਧੀ ਹੈ, ਉਹਦੇ ਅੰਦਰ ਪ੍ਰਤ ਬਿੰਬ ਹੈ, ਉਹਨੂੰ ਦਸਵਾਂ ਦੁਆਰ ਕਹਿੰਦੇ ਹੈ। ਉਹ ਜੈਸੀ ਜੈਸੀ ਭਾਵਨਾ ਜਿਹੜੀਆਂ ਸਿੱਧੀਆਂ ਬਹੁਤ ਲੰਬਾਈ ਸਾਰਾ ਸੰਸਾਰ ਵੀ ਵਿੱਚ ਆ ਜਾਂਦਾ ਹੈ, ਉੱਥੇ ਜਾ ਕੇ ਇਹ ਹੈ ਇੱਕ ਇਹਦਾ ਰਸਤਾ ਜਿਹੜਾ ਹੈ ਕੁੰਡਲਨੀ ਦਾ, ਉਹ ਹੈਗਾ ਇਹ ਨਾਭੀ ਤੋਂ ਸ਼ੁਰੂ ਹੋਇਆ, ਅੱਗੇ ਹੈ ਅਪਾਨ ਵਾਯੂ। ਅਪਾਨ ਵਾਯੂ ਜਿਹੜੇ ਅਸੀਂ ਆਪਣੇ ਲੈਟਰੀਨ ਜਾਂ ਹੋਰ ਕਿਰਿਆ ਇਹ ਕਰਦੇ ਹਾਂ, ਇਹ ਦੂਸਰੇ ਦੀ ਮਲਬੂਤਰ ਦੇ ਅਨੈਣ ਦੀ, ਉਹਨੂੰ ਕੰਮ ਕਰਦਾ ਹੈ ਵਾਹਿਗੁਰੂ ਦੇ ਹੁਕਮ 'ਚ ਸਭ ਕਰਕੇ। ਮਾੜੀ ਜਿਹੀ ਕੋਈ ਵਿਗੜ ਜਾਏ ਨਾ, ਗੁਪਤ ਅੰਗਾਂ ਨੂੰ ਅਸੀਂ ਢੱਕ ਕੇ ਰੱਖਦੇ ਹਾਂ, ਪਰ ਉਹ ਇੰਨੇ ਕੀਮਤੀ ਨੇ, ਜੇ ਉੱਥੇ ਤਕਲੀਫ ਹੋ ਜਾਏ ਤਾਂ ਬਸ ਫਿਰ। ਇਸ ਕਰਕੇ ਵਾਹਿਗੁਰੂ ਔਰ ਉਹਨਾਂ ਦੀ ਵਰਤੋਂ ਵਾਹਿਗੁਰੂ ਦੇ ਹੁਕਮ 'ਚ ਹੋਵੇ, ਫਿਰ ਸੁਖੀ ਰਹਾਂਗੇ। ਉਹ ਤੋਂ ਇੱਕ ਹਵਾ ਹੈ, ਉਹੀ ਪੇਟ ਹੈ, ਉਹ ਸਾਰੇ ਹੱਡਾਂ 'ਚ ਵੀ ਕੰਮ ਕਰਦੀ ਹੈ, ਸਾਰਿਆਂ ਦੇ ਵਿੱਚ ਰਸ ਪਹੁੰਚਾਉਂਦੀ, ਉਹਨੂੰ ਬਿਆਨ ਕਹਿੰਦੇ ਹੈ। ਉਹ ਹੈ ਜਦੋਂ ਇਹ ਤੁਹਾਡੇ ਸਵਾਸਾਂ ਵਿੱਚ ਰਸਨਾ ਤਾਂ ਹੋ ਗਿਆ, ਫਿਰ ਸਾਰੇ ਸਰੀਰ 'ਚ ਹੀ ਜਾਊਗਾ ਨਾਮ ਨਾਲ ਹੀ ਉਹਦੇ 'ਚ। ਫਿਰ ਅੱਗੇ ਉਹ ਕੋਈ ਕਹਿੰਦੇ ਜੀ ਸਾਡੇ ਇਹ ਰੋਮ ਰੋਮ, ਕੋਈ ਕਹਿੰਦੇ ਜੀ ਬਾਹਰੋਂ ਸਾਨੂੰ ਜਦੋਂ ਟਿਕਿਆ ਚਿੱਤ ਜਿੰਨੇ ਵੀ ਹੈ ਬਾਹਰੋਂ ਜਿੰਨੀਆਂ ਆਵਾਜ਼ਾਂ, ਉਹ ਰਾਮ ਰਾਮ ਹੀ ਪ੍ਰਤੀਤ ਹੁੰਦਾ ਹੈ। ਉਹ ਫਿਰ ਆਪਣੇ ਭਾਵਨਾ ਅਨੁਸਾਰ ਉਸਦੀ ਪ੍ਰਤੀਤੀ ਹੈ। ਇਹੀ ਪੰਕਤੀ
ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ।
ਇਹ ਤਾਂ ਰਸਨਾ ਤੋਂ ਕਹਿਤਾ ਵਿਚਲੇ ਸਾਧਨ ਜਿਹੜੇ ਨੇ ਉੱਥੇ ਵਰਣਨ ਨਹੀਂ ਕੀਤੇ, ਕਿਉਂਕਿ ਬਹੁਤ ਵਾਰੀ ਵਰਣਨ ਹੋ ਚੁੱਕੇ ਹੁੰਦੇ। ਜਿਨ ਪਾਇਆ ਪ੍ਰਭ ਆਪਣਾ, ਫਿਰ ਆਪਣਾ ਜਿਸਨੇ ਪ੍ਰਭੂ ਸਰਵ ਕਲਾ ਸਮਰੱਥ ਪ੍ਰਾਪਤ ਕਰ ਲਿਆ, ਆਏ ਤਿਸੈ ਗਣਾ, ਉਹਨਾਂ ਦਾ ਆਇਆ ਹੋਇਆ ਗਿਣਤੀ ਵਿੱਚ ਹੈ, ਭਾਵ ਉਹਨਾਂ ਦਾ ਆਇਆ ਸਫਲਾ ਹੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨੇ।
ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ।
ਇੱਕ ਖਿਨ ਮਾਤਰ ਵੀ ਉਸ ਤੋਂ ਬਿਨਾਂ ਜਿਹੜਾ ਜੀਵਣਾ ਹੈ ਨਾ, ਜਿਹਨਾਂ ਦਾ ਉਹ ਪ੍ਰਭ ਜੀ ਤੂੰ ਮੇਰੇ ਪ੍ਰਾਣ ਉਧਾਰੇ। ਇੱਕ ਖਿਨ ਤਿਸ ਬਿਨ ਜੀਵਣਾ, ਜੇ ਵਾਹਿਗੁਰੂ ਪਰਮੇਸ਼ਰ ਆਪਣੀ ਸੱਤਾ ਇੱਕ ਖਿਨ ਵੀ ਕੱਢ ਲਵੇ ਜੀ ਸਕਦੇ ਹੈ, ਪਰ ਉਹਨਾਂ ਗੁਰਮੁਖਾਂ ਦਾ ਐਸਾ ਉਹ ਲੀਨ ਰਹਿੰਦੇ ਨੇ ਵੀ ਉਹਨਾਂ ਦਾ ਇੰਨਾ ਪ੍ਰੇਮ ਹੋ ਗਿਆ ਵੀ ਇੱਕ ਖਿਨ ਮਾਤਰ ਵੀ ਜਿਹੜਾ ਉਹਨਾਂ ਦਾ ਇਹ ਸਰੀਰ ਦੇ ਵਿੱਚ ਰਹਿੰਦਿਆਂ ਹੋਇਆ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਮਾਂ ਬਤੀਤ ਕਰਨਾ ਹੈ। ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ, ਉਹ ਆਪਣੇ ਜਨਮ ਜਿਹੜਾ ਹੈ ਸਵਾਸ ਮਿਲੇ ਹੋਏ ਹੈ ਇੱਕ ਇੱਕ ਅਮੋਲਕ ਹੈ, ਉਹਨੂੰ ਬਿਰਥਾ ਹੀ ਜਣਾ ਸਮਝਦੇ ਹੈ। ਜਾਂ ਉਹਨਾਂ ਦਾ ਜਿਹੜਾ ਜੀਵਨ ਤੁਰ ਤੋਂ ਲੈ ਕੇ ਪੈਦਾ ਹੋਇਆ ਸਭ ਕੁਛ ਉਹ ਵਿਅਰਥ ਹੀ ਨਿਸ਼ਫਲ ਹੀ ਸਮਝਦੇ। ਚਲੀਏ
ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ।
ਤੇ ਫੇਰ ਇਹ ਅੰਦਰ ਦੀ ਗੱਲ ਦੱਸੀ ਹੈ, ਪਹਿਲਾਂ ਅੰਦਰੋਂ ਸ਼ੁਰੂ ਹੋਊਗਾ, ਫੇਰ ਬਾਹਰ ਪਰਮਾਤਮਾ ਜਿਹੜਾ ਹੈ ਉਹ ਤੁਹਾਨੂੰ ਆਪਣੇ ਜਿਸ ਵੇਲੇ ਚਿੱਤ ਗਾਗਰ ਹੋਏ ਉਸਦੀ ਕਿਰਪਾ ਹੋਈ ਤੇ ਬਾਹਰ ਜਿਵੇਂ ਨਾਮ ਸੁਣਦਾ ਉਹ, ਤੇ ਇਸ ਤਰ੍ਹਾਂ ਹੀ ਦੇਖਣ ਦੇ ਵਿੱਚ ਵੀ ਅੰਦਰ ਵੀ ਅਨੁਭਵ ਦੇ ਵਿੱਚ ਵੀ ਜਦੋਂ ਹਉਮੈ ਦੂਰ ਹੋ ਗਈ ਹੈ, ਫਿਰ ਉਹ ਸਾਰੇ ਜਲਾਂ ਵਿੱਚ ਵੀ ਥਲਾਂ ਦੇ ਵਿੱਚ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ। ਵਣ ਨਾਮ ਹੁੰਦਾ ਬ੍ਰਿਸ਼ ਦਾ, ਵਣ ਬਹੁਤ ਸਾਰੇ ਦਰਖਤ ਇਕੱਠੇ ਹੋਣ ਉਹਨੂੰ ਵਣ ਕਹਿ ਦਿੰਦੇ। ਇਸ ਤਰ੍ਹਾਂ ਜਲ ਥਲ ਮਈਲ ਪੂਰਿਆ, ਜਲ ਥਲ ਮਈਲ ਪੂਰਿਆ ਵਿੱਚ ਰਵਿਆ ਵਿੱਚ ਬਣਾ, ਇਹ ਸਰੀਰ ਦੇ ਸਮੁਦਾਇ ਦੇ ਵਿੱਚ ਵੀ, ਇੰਦਰੀਆਂ ਦੇ ਵਿੱਚ ਵੀ, ਜਲਾਂ ਦੇ ਵਿੱਚ ਵੀ, ਥਲਾਂ ਦੇ ਵਿੱਚ, ਸਾਰੇ ਉਹ ਵਾਹਿਗੁਰੂ ਪਰਮੇਸ਼ਰ ਰਵਿਆ ਹੋਇਆ ਉਹਨਾਂ ਨੂੰ ਅਨੁਭਵ ਪ੍ਰਤੀਤ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਪ੍ਰਹਿਲਾਦ ਦੀ ਸਾਖੀ ਬਹੁਤ ਵਾਰੀ ਸੁਣੀ ਹੋਵੇਗੀ, ਅਤੇ ਉਹ ਕਹਿੰਦਾ ਵੀ ਇਹਦੇ ਵਿੱਚ ਵੀ ਰੱਬ ਹੈ, ਉਹਦੇ ਵਿੱਚ ਵੀ ਰੱਬ ਹੈ, ਉਹ ਫਿਰ ਵਾਹਿਗੁਰੂ ਦੀ ਪਰਮੇਸ਼ਰ ਦੇ ਨਾਲ ਕਿਰਪਾ ਨਾਲ ਸਮਰੱਥ ਹੁੰਦੀ, ਉਹੀ ਆਪਣੇ ਰੱਖਿਆ ਕਰਦਾ ਹੈ ਉਸ ਸਥਾਨ ਦੇ ਵਿੱਚ ਜਿਵੇਂ ਉਹਦੀ ਆਗਿਆ ਹੋਵੇ। ਚਲੀਏ
ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣਾ।
ਇਸ ਤਰ੍ਹਾਂ ਸਾਰੇ ਸਰੀਰ 'ਚ ਬਣਦੇ ਨਿਆ ਹੋ ਗਏ, ਜਲ ਥਲ ਜਲਾਂ ਦੇ ਵਿੱਚ ਵੀ ਜਿਹੜੇ ਪ੍ਰੇਮੀ ਉਹਨਾਂ ਦੇ ਵਿੱਚ ਵੀ, ਥਲਾਂ ਦੇ ਵਿੱਚ ਜਿਹੜੇ ਨਾਸਤਕ ਉਹਨਾਂ ਦੇ ਵਿੱਚ ਵੀ, ਜਲ ਥਲ ਮਹਿਲ ਅਤੇ ਧਰਤੀ ਜਿੰਨੀ ਹੈ ਪੂਰਿਆ ਸਾਰੇ ਸ੍ਰਿਸ਼ਟੀ ਦੇ ਵਿੱਚ ਉਹਨਾਂ ਨੂੰ ਉਹੀ ਵਾਹਿਗੁਰੂ ਪਰਮੇਸ਼ਰ ਦੋਏ ਦੇ ਲੋਚਨ ਦੇਖਾਂ, ਹਾਂ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗਲਾਈ ਅਬ ਬੇਗਲ ਕਹਿਣ ਨਾ ਜਾਈ। ਚਲੀਏ
ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣਾ।
ਉਹ ਜਿਹਨੂੰ ਇੱਛਾ ਹੋਈ ਹੈ ਨਾ ਵੀ ਕਿਉਂ ਮਿਲੀਏ ਹਰ ਜਾਏ, ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ, ਉਹ ਕਹਿੰਦਾ ਹੈ ਫਿਰ ਪੜੇ ਹੀ ਪੰਕਤੀ।
ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣਾ।
ਉਹ ਮੈਨੂੰ ਵਾਹਿਗੁਰੂ ਪਰਮੇਸ਼ਰ ਚੇਤੇ ਨਹੀਂ ਆਉਂਦਾ, ਮਿੰਟ ਮਿੰਟ ਸੈਕਿੰਡ ਵਿੱਚ ਭੁੱਲਦਾ ਰਹਿੰਦਾ ਹੈ, ਬਿਰਥਾ ਜਨਮ। ਸੋ ਪ੍ਰਭ ਚਿੱਤ ਨਾ ਆਵੀ ਕਿਤੜਾ ਦੁੱਖ ਗਣਾ, ਵੀ ਉਹਦੇ ਮਿਲਣ ਨੂੰ ਇਤਨੀ ਟਾਂਗ ਲੋਚ ਹੈ, ਅਤੇ ਉਹ ਬਹੁਤ ਮੈਨੂੰ ਤਕਲੀਫ ਜਾਂ ਹੋਰ ਚੀਜ਼ ਬਹੁਤ ਦੁੱਖ ਹੈ ਇਸਦਾ, ਅਤੇ ਹਰ ਵੇਲੇ ਜਨਮ ਮਰਨ ਦਾ ਦੁੱਖ ਪ੍ਰਾਪਤ ਰਹਿੰਦਾ ਹੈ।
ਜਿੰਨੀ ਲਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ।
ਜਿਹਨਾਂ ਨੇ ਇਸ ਤਰ੍ਹਾਂ ਉਚਾਰਨ ਰਸਨਾ ਨੂੰ ਕਰਦਿਆਂ ਕਰਦਿਆਂ ਅੰਦਰ ਮਨ ਵਿੱਚ ਵੀ ਰਾਵਿਆ ਉਚਾਰਨ ਕੀਤਾ, ਜਿਹਨਾਂ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ, ਉਹਨਾਂ ਦੇ ਤਾਂ ਮਨਾ ਮੂੰਹ ਭਾਗ ਹਨ, ਢੋਲ ਵਜਨ ਦੇ ਨਾਲ ਕੋਈ ਮਿਲੇ ਨਹੀਂ ਜਾ ਸਕਦੇ, ਇੰਨੇ ਉਹਨਾਂ ਦੇ ਉੱਚੇ ਸ੍ਰੇਸ਼ਟ ਭਾਗ ਕਰਮ ਕਹਿ ਦਿਓ। ਚਲੋ,
ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ।
ਹੁਣ ਹਰ ਦਰਸ਼ਨ ਕੋ ਮਨ ਲੋਚਦਾ, ਫਿਰ ਰਸਨਾ ਸੰਤਾਂ ਦੇ ਵਿੱਚ ਜਾਈਏ ਵੀ ਮੇਰਾ ਮਨ ਜਿਹੜਾ ਨਾ ਉਹਨੂੰ ਫਿਰ ਕਹਿੰਦੇ ਮੇਰਾ ਮਨ ਤਾਂ ਵਾਹਿਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਹੈ। ਮੈਂ ਸੁਣਿਆ ਤੁਹਾਨੂੰ ਸੰਤਾਂ ਨੂੰ ਦਰਸ਼ਨ ਹੋਏ ਹੁੰਦੇ, ਤੁਸੀਂ ਦੱਸੋ ਕਿਵੇਂ ਹੋਏ? ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਬਣਾ। ਮੇਰੇ ਮਨ ਦੇ ਵਿੱਚ ਬਹੁਤ ਇੱਛਾ ਹੈ, ਪਿਆਸ ਹੈ। ਚਲੀਏ,
ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ।
ਹਾਂ, ਮੈਨੂੰ ਤੁਸੀਂ ਉਹ ਦੱਸੋ ਵੀ ਤੁਹਾਨੂੰ ਕਿਨ ਮਿਲਾਇਆ? ਚੇਤ ਮਿਲਾਏ ਸੋ ਪ੍ਰਭੂ। ਚੇਤ ਦੇ ਮਹੀਨੇ ਦੇ ਵਿੱਚ ਚਿੰਤਨ ਕਰਦੇ ਹੋ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪੁਰਾਣੀ ਛਿਨ ਛਿਨ ਔਦ ਬਿਹਾਰ ਹੈ ਫੂਟੇ ਘੱਟ ਗਈ ਪਾਣੀ। ਜਿਵੇਂ ਘੜੇ ਦੇ ਵਿੱਚ ਤੇਲ ਆਈ ਹੋਵੇ, ਉਹ ਪਾਣੀ ਚੋਂਦਾ ਹੀ ਚੋਂਦਾ ਰਹਿ ਜੂਗਾ। ਇਸਨੇ ਘੜੇ ਦੀ ਨਾ ਹੀ ਸਰੀਰ ਹੈ, ਪਾਣੀ ਦੀ ਨਾ ਹੀ ਸਵਾਸ ਹੈ, ਨਿਕਲੀ ਨਿਕਲੀ ਜਾਂਦੇ, ਘੱਟਦੇ ਹੀ ਘੱਟਦੇ ਆ। ਚੇਤ ਮਿਲਾਏ ਸੋ ਪ੍ਰਭੂ, ਉਹ ਮਿਲਾਉਣ ਵਾਲੇ ਸਵੇਰ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵੈਸੇ। ਹੈ ਸਮਾਨ ਤੌਰ 'ਤੇ ਪੰਕਤੀ ਦਾ ਪ੍ਰਤੀਤ ਹੁੰਦਾ ਵੀ ਕੋਈ ਨਾ ਗੁਰੂ ਤੋਂ ਬਿਨਾਂ ਔਰ ਸੱਚੇ ਗੁਰੂ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ। ਅਤੇ ਕਈ ਉਹ ਗੁਰਬਾਣੀ ਕਹਿੰਦੇ ਜੀ, ਹਾਂ ਇਹ ਸ਼ਬਦ ਵੀ ਦਿੰਦੇ ਨੇ, ਬਣਦੇ ਆਪ ਗੁਰੂ ਆ ਸਾਡੇ ਮੰਤਰ ਲਓ, ਚੇਲੇ ਬਣਾਉਂਦੇ ਆ। ਜਿਹੜੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦਸੋ ਸਰੂਪਾਂ ਦੀ ਮਰਯਾਦਾ, ਉਹਨੂੰ ਕਹਿੰਦੇ ਇਹ ਤਾਂ ਹੈ ਨਹੀਂ, ਇਹ ਕਿਵੇਂ ਹੋ ਜੂਗੀ? ਚੇਤ ਮਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ। ਵੀ ਚੇਤ ਦੇ ਵਿੱਚ ਇਸ ਤਰ੍ਹਾਂ ਸੰਗਤ ਦੇ ਵਿੱਚ ਆ ਕੇ ਮਿਲਾ ਦੇ, ਉਸ ਉਹਦੇ ਅਸੀਂ ਚਰਨੀ ਲੱਗਦੇ ਹਾਂ। ਪਰ ਨਿਮਰਤਾ ਦੇ ਨਾਲ ਐਨ ਧਾਰ ਕਰਕੇ ਅਤੇ ਜਿਵੇਂ ਉਹ ਆਗਿਆ ਕਰੇ ਅਤੇ ਉਸ ਤਰ੍ਹਾਂ ਚਰਨੀ ਲੱਗਣਾ ਕਿ ਮਸਤਕ ਟੇਕ ਦੇਣਾ, ਆਪਣੀ ਮਨ ਬੁੱਧੀ ਸਭ ਕੁਛ ਅਰਪ ਦੇਣਾ, ਜਿਵੇਂ ਉਹ ਸਿੱਖਿਆ ਦੇ ਉਸ ਤਰ੍ਹਾਂ ਚੱਲਾਂਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਇਹ 12 ਮਹੀਨੇ ਦੁਆਰਾ ਸ਼ੁਰੂ ਹੋਇਆ ਸੀ ਉਪਦੇਸ਼, ਇਸ ਕਰਕੇ ਇਸ ਦੇ ਵਿੱਚ ਸਮਾਂ ਲੱਗਿਆ, ਕਿਉਂਕਿ ਦੋ ਇਕੱਠੇ ਆ ਗਏ ਨੇ, ਪਹਿਲਾਂ ਮੰਗਲ ਔਰ ਫਿਰ ਮਹੀਨੇ ਦੁਆਰਾ। ਅਤੇ ਵਿਚਾਰ ਕਰਦਿਆਂ ਹੋਇਆ ਜੋ ਵੀ ਆਪ ਸੰਗਤ ਦੇ ਦਰਸ਼ਨਾਂ ਕਰਕੇ ਇਹ ਵਿਚਾਰ ਹੋ ਰਹੀ ਹੈ, ਇਕੱਲਾ ਹੋਊ ਕੀ ਕਰ ਲੂ, ਇੱਕ ਸਿੱਖ ਦੋ ਸਾਧ ਸੰਗ। ਵਿਚਾਰ ਕਰਦਿਆਂ ਹੋਇਆ ਆਪ ਤੋਂ ਗੁਰੂਖਾਨ ਵਿੱਚ ਚੜ੍ਹਦੇ ਤੋਂ ਚੜ੍ਹਦੇ ਮਾਈ ਪਾਈ ਅਵਸਥਾ ਵਾਲੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹਨ, ਅਤੇ ਭੁੱਲ ਚੁੱਕ ਦੀ ਖਿਮਾ ਕਰਨੀ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਗੁਰਬਾਣੀ ਸਰੂਪ ਦੇ ਵੀ ਮਹਾਰਾਜ ਸਾਨੂੰ ਕਿਰਪਾ ਕਰਕੇ ਮੰਨਣ ਦਾ ਬਲ ਬਖਸ਼ੋ। ਸੁਣਿਆ ਮੰਨਿਆ ਫਿਰ ਹੋਰ ਉਹਦੇ 'ਚ ਬਖਸ਼ੋ। ਮਨ ਕੀਤਾ ਪਾਵਨ ਤਿਰਗਤ ਤੀਰਥ ਮਨ ਲਾਓ, ਇਹੀ ਸਭ ਤੋਂ ਵੱਡਾ ਤੀਰਥ ਹੈ। ਇਹ ਹੋਲੀ ਕਿੰਨੀ ਸੰਤ ਸੇ, ਹੋਲੀ ਦਾ ਵੀ ਦਿਨ ਆ ਗਏ, ਖੁਸ਼ੀ ਦੇ ਦਿਹਾੜੇ, ਬਸੰਤ ਦੀ ਰੁੱਤ ਆ ਗਈ, ਖੇੜੇ ਨਾਨਕ ਭਗਤਾਂ ਸਦਾ ਵਿਵਾਸ, ਸੁਣਿਆ ਦੂਸ ਪਾਪ ਕਾ ਨਾਸ। ਫੜਦੇ
ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ, ਚੇਤ ਮਲਾਏ ਸੋ ਪ੍ਰਭੂ ਤਿਸ ਕਾ ਪਾਏ ਲੱਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਕਿਰਪਾ ਕਰੋ, ਠੀਕ ਹੈ ਨਹੀਂ ਦੁਨੀਆ ਬੇਅੰਤ ਹੈ, ਤਰ੍ਹਾਂ ਦੀ ਕੋਈ ਨਾਸਕ ਹਨ ਕੋਈ ਕੁਛ ਹਨ, ਵੀ ਸਾਨੂੰ ਇੰਨਾ ਤਾਂ ਦਿੱਤਾ ਹੀ ਹੈ ਨਾ ਵੀ ਸੰਗਤ ਜਾਓ ਸੁਣੀਏ ਵਿਚਾਰ ਸੁਣੀਏ, ਇਹ ਤੋਂ ਅੱਗੇ ਹੋਰ ਕਿਰਪਾ ਕਰੋ। ਜਦੋਂ ਬਾਣੀ ਪੜ੍ਹੀਏ ਜਾਂ ਅਭਿਆਸ ਕਰੀਏ ਜਾਂ ਹਾਲੇ ਨਹੀਂ ਗੁਰੂ ਕੀ ਸਿੱਖਿਆ ਤਾਰਨੀ, ਉਹਦਾ ਸਾਡਾ ਮਨ ਬਣੇ ਅਤੇ ਉਹ ਤੋਂ ਅੱਗੇ ਜਿਹੜੀ ਸਾਡੇ ਮਨ ਦੀ ਦਸ਼ਾ ਸਿਮਰਨ ਦੀ ਹੋਵੇ ਅਤੇ ਉਹ ਸੁੱਖ ਸਰੂਪ ਦੇ ਵਿੱਚ, ਅਤੇ ਇਹ ਫਿਰ ਪ੍ਰਵਾਨ ਹੋ ਜਾਏ ਜਿਹੜਾ ਮਨੁੱਖਾ ਦੇ ਹੈ। ਚਲੋ ਜੀ, ਝੂਠ